ਦੂਜਿਆਂ ਦੇ ਮੁਕਾਬਲੇ ਤੁਹਾਨੂੰ ਸਫਲਤਾ ਜੇਕਰ ਦੇਰ ਨਾਲ ਮਿਲੇ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਮਕਾਨ ਬਣਨ ਤੋਂ ਜ਼ਿਆਦਾ ਸਮਾਂ ਮਹਿਲ ਬਣਨ 'ਚ ਲੱਗਦਾ ਹੈ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ। ਤਰੀਕ ਹੈ ਜੀ ਅੱਜ 9 ਮਈ 2016 ਤੇ ਜੇ ਦੇਖੀਏ ਦੇਸੀ ਮਹੀਨੇ ਮੁਤਾਬਕ ਤਾਂ 27 ਵਿਸਾਖ, ਨਾਨਕਸ਼ਾਹੀ ਸੰਮਤ ਮੁਤਾਬਕ 548ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 2073ਵਾਂ ਜਿਹੜਾ ਸਾਲ ਆ ਜੀ ਚੜਿਆ ਹੋਇਆ। ਤੇ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਤੁਹਾਡੇ ਨਾਲ ਜਿਹੜਾ ਸੰਬੰਧ ਬਣਿਆ ਜੀ, ਆਪ ਸਭ ਦਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਕਿਤੇ ਦਿਨ ਚੜਿਆ ਹੋਣਾ, ਕਿਤੇ ਦਿਨ ਛਿਪ ਰਿਹਾ, ਤੇ ਜਿੱਥੇ ਵੀ ਹੋ ਤੁਸੀਂ ਜ਼ਿੰਦਗੀ ਦੀਆਂ ਮੌਜਾਂ ਚ ਹੋ ਤੇ ਜ਼ਿੰਦਗੀ ਦੀ ਹਰ ਪਲ ਮਾਣ ਰਹੇ ਹੋਵੋਗੇ, ਕਿਉਂਕਿ ਬਹੁਤ ਛੋਟੀ ਜ਼ਿੰਦਗੀ। ਇਸ ਜ਼ਿੰਦਗੀ ਦੇ ਵਿੱਚ ਜੇ ਇੱਕ ਪਲ ਵੀ ਗਵਾ ਲਿਆ ਤਾਂ ਮੇਰੇ ਹਿਸਾਬ ਨਾਲ ਉਹ ਨੁਕਸਾਨ ਆ ਜਿਹੜਾ ਅਸੀਂ ਨੁਕਸਾਨ ਦੇਖਦੇ ਹਾਂ, ਪੈਸੇ ਟਕੇ ਦਾ ਜਾਂ ਹੋਰ ਇਹੋ ਜਿਹੀਆਂ ਗੱਲਾਂ ਨੂੰ ਅਸੀਂ ਨੁਕਸਾਨ ਸਮਝਦੇ ਹਾਂ, ਉਹ ਕੋਈ ਨੁਕਸਾਨ ਨਹੀਂ ਹੈ ਜੀ। ਕਿਉਂਕਿ ਉਹ ਨੁਕਸਾਨ ਇਸ ਲਈ ਨਹੀਂ ਕਿ ਨਾ ਤਾਂ ਅਸੀਂ ਉਹ ਲੈ ਕੇ ਆਏ ਸੀ ਨਾ ਅਸੀਂ ਉਹ ਲੈ ਕੇ ਜਾਣਾ। ਇੱਕ ਵਕਤ ਆ ਜਿਹੜਾ ਅਸੀਂ ਇੱਥੇ ਗੁਜ਼ਾਰਨਾ, ਉਹ ਵਕਤ ਹੀ ਜੇ ਅਸੀਂ ਚਾਹੇ ਹੱਸ ਕੇ ਗੁਜ਼ਾਰ ਲਈਏ, ਚਾਹੇ ਰੋ ਕੇ ਗੁਜ਼ਾਰ ਲਈਏ, ਚਾਹੇ ਲੜ ਕੇ ਗੁਜ਼ਾਰ ਲਈਏ, ਚਾਹੇ ਭਿੜ ਕੇ ਗੁਜ਼ਾਰ ਲਈਏ। ਸੋ ਪਲ ਪਲ ਜ਼ਿੰਦਗੀ ਦਾ ਮਾਣੋ ਜੀ, ਪਲ ਪਲ ਜਿਉਣ ਦੀ ਕੋਸ਼ਿਸ਼ ਕਰੋ ਤੇ ਹਰ ਚੀਜ਼ ਦੇ ਵਿੱਚੋਂ ਆਨੰਦ ਲਓ ਜੀ, ਜਿੰਨਾ ਵੀ ਆਨੰਦ ਲੈ ਸਕਦੇ ਹੋ। ਕਿਉਂਕਿ ਅਕਸਰ ਅਸੀਂ ਨੈਗੇਟਿਵ ਚੀਜ਼ਾਂ ਨੂੰ ਬੜੀ ਤੇਜ਼ੀ ਨਾਲ ਆਪਣੇ ਵੱਲ ਖਿੱਚਦੇ ਹਾਂ, ਪਰ ਪੋਜ਼ਿਟਿਵ ਪੱਖ ਦਾ ਜਿਹੜਾ ਵੇਲਾ ਉਹ ਖੁੰਝਾ ਜਾਂਦੇ ਹਾਂ। ਹੋ ਸਕਦਾ ਕਿਸੇ ਵੇਲੇ ਠੰਡੀ ਹਵਾ ਜਿਵੇਂ ਅੱਜ ਵਗ ਰਹੀ ਹੈ ਐਡਲੇਡ ਦੀ, ਜੇ ਮੌਸਮ ਦੀ ਗੱਲ ਕਰੀਏ ਤਾਂ ਬੜੀ ਠੰਡੀ ਠੰਡੀ ਹਵਾ ਵਗ ਰਹੀ ਆ, ਮੀਂਹ ਦੇ ਅਸਾਰ ਹੋ ਰਹੇ ਆ, ਤੇ ਇਸ ਹਵਾ ਨੂੰ ਚਾਹੇ ਤਾਂ ਅਸੀਂ ਇਸ ਗੱਲ ਨਾਲ ਲੈ ਲਈਏ ਵੀ ਭਾਈ ਪਾਲੇ ਦਾ ਘਰ ਆ ਜੀ, ਠੰਡੀ ਹਵਾ ਵਗ ਰਹੀ ਆ, ਕੰਮ ਨਹੀਂ ਹੋਣਾ, ਇਸ ਢੰਗ ਨਾਲ ਗੁਜ਼ਾਰ ਲਈਏ, ਤੇ ਚਾਹੇ ਇਹ ਕਹਿ ਕੇ ਗੁਜ਼ਾਰ ਲਈਏ ਵੀ ਬੜੀ ਸੋਹਣੀ ਤੇ ਸੁਹਾਣੀ ਹਵਾ ਚੱਲ ਰਹੀ ਹੈ ਜੀ, ਬੱਦਲਵਾਈ ਹੋ ਰਹੀ ਆ ਤੇ ਬਹੁਤ ਹੀ ਸੁਹਾਵਣਾ ਮੌਸਮ ਆ। ਨਜ਼ਰੀਆ ਜਦੋਂ ਤੁਸੀਂ ਬਦਲ ਲਓਗੇ ਤੇ ਬਸ ਤੁਹਾਡੀ ਹਰ ਚੀਜ਼ ਹੀ ਤੁਹਾਨੂੰ ਦੁਨੀਆ ਦੀ ਚੰਗੀ ਲੱਗਣ ਲੱਗ ਜਾਏਗੀ ਜੀ। ਸੋ ਦੋਸਤੋ, ਚੰਗਾ ਪੋਜ਼ਿਟਿਵ ਤੇ ਵਧੀਆ ਹੀ ਸੋਚ ਆਪਣੀ ਅਪਣਾਓ ਤੇ ਜ਼ਿੰਦਗੀ ਨੂੰ ਵੀ ਵਧੀਆ ਬਣਾਓ। ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਦੱਸਦਿਆਂ ਜੀ, ਪ੍ਰੋਗਰਾਮ ਦੇ ਵਿਚ ਖਬਰਾਂ ਦੇ ਉੱਤੇ ਵੀ ਥੋੜੀ ਬਹੁਤ ਝਾਤ ਮਾਰਾਂਗੇ, ਗੀਤ ਸੰਗੀਤ ਹੋਊਗਾ ਜੀ ਤੇ ਮੌਸਮ ਦੀ ਜਾਣਕਾਰੀ ਹੋਊਗੀ ਤੇ ਉਸ ਤੋਂ ਬਾਅਦ ਤੁਹਾਡੀਆਂ ਫੋਨ ਕਾਲਸ। ਪਹਿਲਾਂ ਮੈਂ ਅੱਜ ਕੋਸ਼ਿਸ਼ ਸੀ ਕਿਸੇ ਨਾ ਕਿਸੇ ਸੱਜਣ ਮਿੱਤਰ ਨੂੰ ਮੈਂ ਤੁਹਾਡੇ ਨਾਲ ਰੂਬਰੂ ਕਰਾਵਾਂ, ਗੱਲਬਾਤ ਕਰਾਵਾਂ, ਪਰ ਫਿਰ ਮੈਂ ਸੋਚਿਆ 2-3 ਪ੍ਰੋਗਰਾਮ ਹੋ ਗਏ ਆ, ਤੁਹਾਡੀਆਂ ਗੱਲਾਂ ਨਹੀਂ ਸੁਣੀਆਂ। ਕਈ ਵਾਰ ਕੀ ਹੁੰਦਾ, ਇੱਕ ਪਾਸਿਓਂ ਅਸੀਂ ਸੁਣਾਈ ਜਾਂਦੇ ਹਾਂ ਜਾਂ ਅਸੀਂ ਗੈਸਟ ਲੈ ਕੇ ਉਹਨਾਂ ਦੀਆਂ ਸੁਣਾਈ ਜਾਂਦੇ ਹਾਂ, ਪਰ ਤੁਹਾਡੀਆਂ ਰਹਿ ਜਾਂਦੀਆਂ। ਸੋ ਅੱਜ ਕੋਸ਼ਿਸ਼ ਹੈ ਜੀ ਤੁਹਾਡੇ ਨਾਲ ਦਿਲ ਖੋਲ ਕੇ ਗੱਲ ਕਰਨੀ ਆ, ਕਿਸੇ ਵੀ ਵਿਸ਼ੇ ਤੇ, ਕਿਸੇ ਵੀ ਟੌਪਿਕ ਤੇ ਕੋਈ ਵੀ ਗੱਲ ਤੁਸੀਂ ਕਰਨੀ ਚਾਹੋ ਤਾਂ ਅਸੀਂ ਤੁਹਾਡਾ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਤੇ ਅਸੀਂ ਹੁਣ ਤੋਂ ਸਿਰਫ 20 ਮਿੰਟਾਂ ਤੱਕ ਫੋਨ ਲਾਈਨ ਜਿਹੜੀਆਂ ਖੋਲ ਦੇਣੀਆਂ ਤੇ ਤੁਸੀਂ ਜਦੋਂ ਮਰਜ਼ੀ ਕਾਲ ਕਰਿਓ ਜੀ। ਤੇ ਕਾਲ ਕਰਨ ਦਾ ਤਰੀਕਾ ਹੋਈ ਹੈ 02-8599-2811। ਤੇ ਜੇ ਤੁਸੀਂ ਟੈਲੀਗ੍ਰਾਮ ਜ਼ਰੀਏ ਸਾਨੂੰ ਮੈਸੇਜ ਕਰਨਾ ਚਾਹੋ ਤਾਂ ਟੈਲੀਗ੍ਰਾਮ ਤੇ ਵੀ ਹਰਮਨ ਰੇਡੀਓ ਲਿਖ ਕੇ ਲੱਭਿਆ ਜਾ ਸਕਦਾ ਜੀ। ਤੇ ਦੇਸ਼ ਵਿਦੇਸ਼ ਤੋਂ ਸਕਾਈਪ ਦੇ ਜ਼ਰੀਏ ਸਾਡੇ ਨਾਲ ਕਾਲ ਕੀਤੀ ਜਾ ਸਕਦੀ ਹੈ harman.radio.com। ਤੇ ਸਾਡੇ ਬਹੁਤ ਸਾਰੇ ਲੋਕਲ ਨੰਬਰ ਵੀ ਚੱਲਦੇ ਆ ਜਿਨ੍ਹਾਂ ਚ ਤੁਸੀਂ ਵੈਬਸਾਈਟ ਤੇ ਜਾ ਕੇ ਜਾਂ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਜਾ ਕੇ ਤੁਸੀਂ ਲੈ ਸਕਦੇ ਹੋ, ਵੱਖਰੇ ਵੱਖਰੇ ਮੁਲਕਾਂ ਤੋਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸੋ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਜਿਹੜੇ 2 ਘੰਟੇ ਬਾਕੀ ਆ ਉਹਨਾਂ ਚ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਤੇ ਬਹੁਤ ਕੁਝ ਅੱਜ ਫੇਰ ਤੁਹਾਡੇ ਤੋਂ ਸਾਨੂੰ ਸਿੱਖਣ ਨੂੰ ਮਿਲੇਗਾ ਜੀ। ਤੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਇੱਕ ਦੂਜੇ ਨਾਲ ਸਾਂਝੀਆਂ ਕਰਕੇ ਤੇ ਕੁਝ ਇੱਕ ਸਮੱਸਿਆਵਾਂ ਦਾ ਹੱਲ ਵੀ ਕੱਢਣ ਦੀ ਕੋਸ਼ਿਸ਼ ਕਰਾਂਗੇ। ਸੋ ਸੁਬਹ ਸੁਬਹ ਗੀਤ ਜੇ ਇੱਕ ਧਾਰਮਿਕ ਹੋ ਜੇ ਤਾਂ ਸੋਹਣੇ ਤੇ ਸੁਹਾਗੇ ਦੀ ਗੱਲ ਹੁੰਦੀ ਹੈ, ਤੇ ਮਨਮੋਹਨ ਬਾਰਿਸ ਹੋਰਾਂ ਦੀ ਆਵਾਜ਼ ਇੱਕ ਵੱਖਰੀ ਜਿਹੜੀ ਸੋਜ ਭਰੀ ਆਵਾਜ਼, ਵੱਖਰੀ ਟਣਕਾਰ ਤੇ ਇੱਕ ਜਿਹੜੇ ਕੁਦਰਤੀ ਜਿਹਨੂੰ ਕਹਿੰਦੇ ਆ ਸੁਰੀਲਾਪਣ ਉਹਨਾਂ ਦੇ ਵਿੱਚ ਹੈ। ਸੋ ਉਹਨਾਂ ਦਾ ਗਾਇਆ ਇੱਕ ਧਾਰਮਿਕ ਗੀਤ ਸੁਣਦੇ ਹਾਂ ਜੀ। ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਪ੍ਰੋਗਰਾਮ ਲਹਿਰਾਂ ਚ। ਸੁਣ ਰਹੇ ਸੀ ਮਨਮੋਹਨ ਵਾਰਿਸ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਉਮੀਦ ਹੈ ਤੁਹਾਨੂੰ ਵੀ ਸੁਬਹਾ ਸੁਬਹਾ ਗੀਤ ਚੰਗਾ ਲੱਗਿਆ ਹੋਣਾ। ਤੇ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ ਚ ਜੇ ਆਪਾਂ ਗੱਲ ਕਰੀਏ ਮੌਸਮ ਦੀ ਜਾਣਕਾਰੀ ਦੀ, ਤਾਂ ਮੌਸਮ ਬਾਰੇ ਤੁਹਾਨੂੰ ਦੱਸਿਆ ਸੀ ਜੀ ਵੀ ਐਡਲੇਡ ਦਾ ਮੌਸਮ ਅੱਜ ਕਾਫੀ ਵਿਗੜਿਆ, ਠੰਡੀ ਹਵਾ ਚੱਲ ਰਹੀ ਹੈ ਜੀ, ਤੇ ਬਰਸਾਤ ਦੇ ਜਿਹੜੇ ਆਸਾਰ ਆ, ਤੇ ਕਿਉਂਕਿ ਜੂਨ ਜੁਲਾਈ ਦੇ ਮਹੀਨੇ ਆਸਟ੍ਰੇਲੀਆ ਦੇ ਵਿੱਚ ਬਰਸਾਤ ਦੇ ਹੁੰਦੇ ਆ, ਭਾਵੇਂ ਠੰਡ ਦੇ ਵਿੱਚ ਮੌਨਸੂਨ ਆਉਂਦੀ ਹੈ ਇੱਥੇ, ਪਰ ਫਿਰ ਵੀ ਜਿਹੜਾ ਉਹ ਮੌਨਸੂਨ ਦਾ ਆਉਣਾ ਲਾਜ਼ਮੀ ਆ, ਤੇ ਕਣਕਾਂ ਦੀ ਬਿਜਾਈ ਲਈ ਇਹ ਬਹੁਤ ਜ਼ਰੂਰੀ ਵੀ ਆ। ਅੱਜ ਕੱਲ ਬੜਾ ਜ਼ੋਰਾਂ ਸ਼ੋਰਾਂ ਨਾਲ ਜਿਹੜਾ ਇਹ ਹਾੜੀ ਦੀ ਫਸਲ ਦੀ ਬਿਜਾਈ ਇੱਥੇ ਸ਼ੁਰੂ ਹੋ ਚੁੱਕੀ ਆ, ਸੋ ਬਰਸਾਤ ਜ਼ਿਮੀਂਦਾਰ ਦੇ ਲਈ ਬਹੁਤ ਅਹਿਮ, ਤੇ ਉਹ ਉਡੀਕ ਰਿਹਾ ਜੀ ਇਸ ਬਰਸਾਤ ਨੂੰ। ਤੇ ਜਿਸ ਮੌਸਮ ਦੀ ਜਾਣਕਾਰੀ ਦੇਖੀਏ ਤਾਂ ਜਿਹੜੀ ਸਿਡਨੀ ਦੇ ਵਿੱਚ 17-22 ਡਿਗਰੀ ਦੇ ਨਾਲ ਕਹਿੰਦੇ ਅੱਜ ਰੇਨ ਕਲੀਅਰਿੰਗ ਹੋ ਰਹੀ ਆ, ਤੇ ਮੈਲਬਰਨ ਦੇ ਵਿੱਚ 16-21 ਡਿਗਰੀ ਤੇ ਥੰਡਰ ਸਟੋਰਮ ਦੱਸਿਆ ਜੀ ਪੋਸੀਬਲ, ਤੇ ਬ੍ਰਿਸਬਨ ਜਿਹੜਾ ਅੱਜ ਸਾਫ਼ ਸੁਥਰਾ ਰਹਿਣਾ ਜੀ 18-29 ਡਿਗਰੀ ਦੇ ਨਾਲ, ਤੇ ਪਰਥ ਦੇ ਵਿੱਚ 6-20 ਡਿਗਰੀ ਟੈਂਪਰੇਚਰ ਜਿਹੜਾ ਦਿਖਾਈ ਦੇ ਰਿਹਾ ਜੀ। ਤੇ ਐਡਲੇਡ ਦੇ ਵਿਚ ਹਵਾ ਵੀ ਆ ਤੇ ਸ਼ਾਵਰਸ ਵੀ ਆ 12-19 ਡਿਗਰੀ ਟੈਂਪਰੇਚਰ ਦੇ ਨਾਲ ਤੇ ਕੈਨਬਰਾ ਵਾਸੀ ਅੱਜ ਜਿਹੜਾ ਬਰਸਾਤ ਦਾ ਆਨੰਦ ਮਾਣਨਗੇ ਜੀ 11-17 ਡਿਗਰੀ ਦੇ ਨਾਲ ਤੇ ਹੋਬਰਟ ਦੇ ਵਿਚ 14-20 ਡਿਗਰੀ ਟੈਂਪਰੇਚਰ ਅੱਜ ਜਿਹੜਾ ਦਿਖਾਈ ਦੇ ਰਿਹਾ ਜੀ ਤੇ ਡਾਰਵਿਨ ਦੀ ਜੇ ਗੱਲ ਕਰੀਏ ਤਾਂ 25-32 ਡਿਗਰੀ ਨਾਲ ਡਾਰਵਿਨ ਸਭ ਤੋਂ ਜ਼ਿਆਦਾ ਜਿਹੜਾ ਗਰਮ ਅੱਜ ਸ਼ਹਿਰ ਦਿਖਾਈ ਦੇ ਰਿਹਾ ਜੀ ਪਰਥ ਅੱਜ ਬਾਜੀ ਮਾਰ ਗਿਆ ਜੀ ਸਭ ਤੋਂ ਠੰਡੇ ਚ 6 ਡਿਗਰੀ ਘੱਟ ਤੋਂ ਘੱਟ ਜਾਣਾ ਤੇ ਡਾਰਵਿਨ ਜਿਹੜਾ 32 ਡਿਗਰੀ ਜਿਹੜਾ ਅੱਜ ਟੈਂਪਰੇਚਰ ਜਾਣ ਦੀ ਸੰਭਾਵਨਾ ਜੀ ਸੋ ਮੌਸਮ ਦੇ ਮੁਤਾਬਕ ਆਪਣੀ ਦਿਨਚਰਿਆ ਤੈਅ ਕਰਿਓ ਜੀ ਤੇ ਜ਼ਿੰਦਗੀ ਦੇ ਵਿਚ ਤੁਸੀਂ ਕਈ ਚੀਜ਼ਾਂ ਬੰਦਾ ਇਸੇ ਲਈ ਜਿੱਤ ਜਾਂਦਾ ਜਿਹੜਾ ਬੰਦਾ ਆਰਗੇਨਾਈਜ਼ਡ ਆ ਜਿਹੜਾ ਬੰਦਾ ਆਰਗੇਨਾਈਜ਼ਡ ਨਹੀਂ ਹੈਗਾ ਉਹ ਕਈ ਮਹਾਜ ਤੇ ਤਾਂ ਜਿੱਤਣ ਤੋਂ ਪਹਿਲਾਂ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਜਾਂਦਾ ਸੋ ਜ਼ਿੰਦਗੀ ਚ ਕੋਸ਼ਿਸ਼ ਕਰੋ ਜੀ ਆਰਗੇਨਾਈਜ਼ ਹੋ ਕੇ ਚੱਲੋ ਤੇ ਤਾਂ ਕਿ ਤੁਹਾਨੂੰ ਨਿੱਕੀਆਂ ਨਿੱਕੀਆਂ ਮੁਸੀਬਤਾਂ ਜਿਹੜੀਆਂ ਉਹ ਜ਼ਿੰਦਗੀ ਦੀਆਂ ਕਦੇ ਵੀ ਤੁਹਾਡੇ ਆੜੇ ਨਾ ਆ ਸਕਣ ਦੋਸਤਾਂ ਮਿੱਤਰਾਂ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਜੀ ਰਾਜੀ ਭੰਗੂ ਸਿੰਘਾਪੁਰ ਵਾਲੇ ਜੁੜ ਚੁੱਕੇ ਆ ਜੀ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਜੀ ਸਾਡੀ ਹਾਜ਼ਰੀ ਕਬੂਲ ਕਰ ਲੋ ਜੀ ਤੇ ਹਾਜ਼ਰੀ ਕਬੂਲ ਹੋ ਗਈ ਆ ਜੀ ਭੰਗੂ ਸਾਹਿਬ ਤੁਹਾਡੀ ਤੇ ਉਮੀਦ ਆ ਤੁਸੀਂ ਵੀ ਆਪਣੀ ਜਿਹੜੀ ਜੌਬ ਸ਼ੁਰੂ ਕਰ ਲਈ ਹੋਣੀ ਆ ਤੇ ਮੈਨੂੰ ਦੱਸਿਆ ਸੀ ਤੁਸੀਂ ਵੀ ਤੁਸੀਂ ਬੱਸ ਚਲਾਉਣੇ ਹੋ ਤੇ ਨਾਲ ਨਾਲ ਸਵਾਰੀਆਂ ਢੋ ਰਹੇ ਹੋ ਤੇ ਨਾਲ ਨਾਲ ਤੁਸੀਂ ਜੀ ਜਿਹੜੀ ਰੇਡੀਓ ਹਰਮਨ ਰੇਡੀਓ ਦੀ ਜਿਹੜੀ ਲਗਾਤਾਰ ਜਿਹੜੀ ਹਾਜ਼ਰੀ ਭਰਦੇ ਹੋ ਤੇ ਹਰਮਨ ਰੇਡੀਓ ਸੁਣਦੇ ਹੋ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਿੰਗਾਪੁਰ ਦੀਆਂ ਫਿਜ਼ਾਵਾਂ ਦੇ ਵਿਚ ਜਿਹੜੀ ਸਾਡੀ ਆਵਾਜ਼ ਗੂੰਜਦੀ ਆ ਸੋ ਇਹ ਤੁਹਾਡੀ ਕਾਰਨ ਹੈ ਜੀ ਸੋ ਬਹੁਤ ਮਿਹਰਬਾਨੀ ਬਾਜ ਸਿੰਘ ਜੁੜਿਆ ਜੀ ਸਾਡੇ ਨਾਲ ਤੇ ਬਾਜ ਕੱਲਾ ਬਾਜ ਹੀ ਲਿਖਿਆ ਬੜੇ ਲੰਮੇ ਸੁਰ ਦੇ ਵਿਚ ਸੋ ਕੋਈ ਨੀ ਜੀ ਬਾਜ ਸਿੰਘ ਕਹਿ ਦਿੰਦੇ ਆਪਾਂ ਤੇ ਬਾਜ ਜੀ ਨੇ ਸਾਨੂੰ ਭੇਜਿਆ ਜੀ ਇੱਕ ਛੋਟੀ ਕਹਾਣੀ ਹੈ ਵੈਸੇ ਪਹਿਲਾਂ ਵੀ ਆਪਾਂ ਸ਼ੇਅਰ ਕੀਤੀ ਹੈ ਪਰ ਇਹਨੂੰ ਲੱਖ ਵਾਰੀ ਸ਼ੇਅਰ ਕਰ ਦਈਏ ਤਾਂ ਵੀ ਕੋਈ ਥੋੜੀ ਹੈ ਜੀ ਕਿਉਂਕਿ ਬਹੁਤ ਵਧੀਆ ਜਿਹੜੀ ਇਹਦੇ ਵਿਚ ਇੰਸਪਿਰੇਸ਼ਨ ਦਿਖਾਈ ਦਿੰਦੀ ਆ ਤਾਂ ਉਹ ਹੈ ਜੀ ਕਹਿੰਦੇ ਗੁਰੂ ਸੇ ਸ਼ਿਸ਼ਿਆ ਨੇ ਕਿਹਾ ਗੁਰੂਦੇਵ ਇੱਕ ਵਿਅਕਤੀ ਨੇ ਆਸ਼ਰਮ ਕੇ ਲਈ ਗਾਏ ਭੇਂਟ ਕੀ ਹੈ ਗੁਰੂ ਨੇ ਕਿਹਾ ਅੱਛਾ ਹੁਆ ਦੁੱਧ ਪੀਨੇ ਕੋ ਮਿਲੇਗਾ ਇੱਕ ਸਪਤਾਹ ਬਾਅਦ ਸ਼ਿਸ਼ਿਆ ਨੇ ਆਕਰ ਗੁਰੂ ਸੇ ਕਿਹਾ ਗੁਰੂ ਜਿਸ ਵਕਤ ਜਿਸ ਵਿਅਕਤੀ ਨੇ ਗਾਏ ਦੀ ਥੀ ਅੱਜ ਵਹ ਆਪਣੀ ਗਾਏ ਵਾਪਸ ਲੈ ਗਿਆ ਗੁਰੂ ਨੇ ਕਿਹਾ ਅੱਛਾ ਹੁਆ ਗੋਬਰ ਉਠਾਣੇ ਕੀ ਝੰਝਟ ਸੇ ਮੁਕਤੀ ਮਿਲੀ ਪ੍ਰਸਥਿਤੀਆਂ ਬਦਲੇ ਤੋ ਆਪਣੀ ਮਨ ਸਥਿਤੀ ਬਦਲ ਲੋ ਬਸ ਦੁੱਖ ਸੁੱਖ ਮੈਂ ਬਦਲ ਜਾਏਗਾ ਸੁੱਖ ਦੁੱਖ ਆਖਰ ਦੋਨੋਂ ਮਨ ਕੇ ਹੀ ਤੋ ਸਮੀਕਰਨ ਹੈ ਸੋ ਇਹੀ ਚੀਜ਼ ਆਪਾਂ ਸ਼ੁਰੂ ਦੇ ਪ੍ਰੋਗਰਾਮ ਚ ਕਹੀ ਸੀ ਤੇ ਉਹੀ ਬਾਜ ਹੋਰਾਂ ਨੇ ਵੀ ਮੋਹਰ ਲਾ ਦਿੱਤੀ ਹੈ ਜੀ ਉਸ ਦੇ ਤੇ ਬਾਕੀ ਦੇਖਣ ਦਾ ਹੀ ਫਰਕ ਆ ਸੋਚਣ ਦਾ ਹੀ ਫਰਕ ਆ ਬਾਕੀ ਗੱਲਾਂ ਚ ਕੋਈ ਫਰਕ ਨਹੀਂ ਹੁੰਦਾ ਬਾਕੀ ਗੱਲਾਂ ਤਾਂ ਉਹੀ ਹੁੰਦੀਆਂ ਬਸ ਸਾਡੀ ਸੋਚ ਚ ਹੀ ਫਰਕ ਆ ਜਾਂਦਾ ਦੇਖਣ ਚ ਹੀ ਫਰਕ ਆ ਜਾਂਦਾ ਮੇਰੇ ਯਾਦ ਆ ਜਾਂਦਾ ਜੀ 1983 ਦਾ ਦੌਰ DAV ਕਾਲਜ ਦੇ ਵਿਚ ਪੜ੍ਹਦਾ ਸੀ ਮੈਂ ਤੇ ਸਾਡੇ ਜਿਹੜੇ ਪ੍ਰੋਫੈਸਰ ਸਨ RK ਰਾਏ ਪੰਜਾਬੀ ਦੇ ਤਾਂ ਉਹ ਪੰਜਾਬੀ ਦੇ ਪ੍ਰੋਫੈਸਰ ਸਨ ਪਰ ਇਕਨੋਮਿਕਸ ਦੇ ਵਿਚ ਵੀ ਉਹ ਕਈ ਬੜੀਆਂ ਉਦਾਹਰਨਾਂ ਦਿੰਦੇ ਰਹਿੰਦੇ ਸਨ ਕਿਉਂਕਿ ਮੈਂ ਇਕਨੋਮਿਕਸ ਦਾ ਸਟੂਡੈਂਟ ਸੀ ਤੇ ਉਹ ਕਈ ਵਾਰ ਸਾਨੂੰ ਉਹ ਜਿਹੀਆਂ ਉਦਾਹਰਨਾਂ ਦਿੰਦੇ ਰਹਿੰਦੇ ਤਾਂ ਉਹ ਮੈਨੂੰ ਕਹਿੰਦੇ ਜੀ ਜਿਹੜਾ ਸਾਡਾ ਦੁੱਖ ਦੀਆਂ ਕਈ ਕਾਰਨ ਇਹ ਆ ਵੀ ਸਾਡਾ ਨਜ਼ਰੀਏ ਦਾ ਫਰਕ ਆ ਤਾਂ ਉਹਨਾਂ ਨੇ ਇੱਕ ਅਕਸਰ ਹੀ ਉਦਾਹਰਨ ਦੇਣੀ ਹੁੰਦੀ ਸੀ ਕਹਿੰਦੇ ਵੀ ਜਿਹੜੇ ਸੇਠ ਹੁੰਦੇ ਆ ਨਾ ਸੇਠ ਜਦੋਂ ਸਾਲ ਤੋਂ ਹਿਸਾਬ ਕਿਤਾਬ ਕਰਦੇ ਆ ਲੇਖੇ ਜੋਖੇ ਦਾ ਤੇ ਉਹ ਕਹਿੰਦਾ ਮੇਰਾ ਮਿੱਤਰਾਂ ਦਾ ਵੀ ਐਤਕੀ 4 ਲੱਖ ਦਾ ਨੁਕਸਾਨ ਲੱਗ ਗਿਆ ਮੈਂ ਉਹਨੂੰ ਕਿਹਾ ਵੀ ਤੇਰਾ ਬਿਜ਼ਨਸ ਤਾਂ ਬੜਾ ਵਧੀਆ ਚੱਲ ਰਿਹਾ ਤੇ 4 ਲੱਖ ਦਾ ਤੇਰਾ ਨੁਕਸਾਨ ਕਿਵੇਂ ਹੋ ਗਿਆ ਕਹਿੰਦਾ ਜੀ ਦੇਖੋ ਪਿਛਲੇ ਸਾਲ 12 ਲੱਖ ਬਣਿਆ ਸੀ ਤੇ ਐਤਕੀ 8 ਹੀ ਬਣਿਆ ਸੋ 4 ਲੱਖ ਦਾ ਨੁਕਸਾਨ ਹੀ ਹੋ ਗਿਆ ਨਾ ਸੋ ਇਹ ਹੁੰਦਾ ਨਜ਼ਰੀਆ ਦੇਖਣ ਦਾ ਜੇ ਤੁਸੀਂ ਜਿਹੜਾ 8 ਲੱਖ ਨੂੰ ਬਣਿਆ ਉਹਦੇ ਲਈ ਸ਼ੁਕਰ ਨਹੀਂ ਮਨਾ ਰਹੇ ਤਾਂ ਤੁਸੀਂ ਉਸ ਲਈ ਰੋ ਰਹੇ ਹੋ ਜਿਹੜਾ ਪਿਛਲੇ ਵਾਰੀ 4 ਵੱਧ ਮਿਲ ਗਿਆ ਸੀ ਤੇ ਐਤਕੀ ਮਿਲਿਆ ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਮੁਸੀਬਤਾਂ ਚ ਦੁੱਖਾਂ ਚ ਪਾ ਰਹੇ ਹੋ ਇਸ ਤੋਂ ਵੱਧ ਕੇ ਹੋਰ ਕੁਛ ਨਹੀਂ ਹੈ ਕਿਉਂਕਿ ਤੁਸੀਂ ਜਦੋਂ ਮਰਜ਼ੀ ਦੇਖੋ ਤੁਹਾਡੀ ਸੋਚ ਹੀ ਕਿਹੋ ਜਿਹੀ ਚੀਜ਼ ਆ ਜਿਹੜੀ ਤੁਹਾਨੂੰ ਤੁਹਾਡੇ ਲਈ ਟੋਆ ਪੱਟ ਦਿੰਦੀ ਹੈ ਇੱਕ ਸੋਚ ਇਹੋ ਜਿਹੀ ਚੀਜ਼ ਆ ਤੁਹਾਨੂੰ ਕਿਤੇ ਵੀ ਲੈ ਜਾ ਸਕਦੀ ਹੈ ਕਿਤੇ ਵੀ ਜਾ ਕੇ ਤੁਹਾਨੂੰ ਖੜਾ ਕਰ ਸਕਦੀ ਹੈ ਜੇ ਤੁਸੀਂ ਚੰਗੀ ਪੋਜ਼ਿਟਿਵ ਤੇ ਵਧੀਆ ਸੋਚ ਰੱਖੋ ਮੈਂ ਅੱਜ ਤੜਕੇ ਇੱਕ ਵੀਡੀਓ ਕਿਸੇ ਨੇ ਸ਼ੇਅਰ ਕੀਤੀ ਸੀ ਰੋਡੀਜ਼ ਨਾਂ ਦਾ ਇੱਕ ਪ੍ਰੋਗਰਾਮ MTV ਤੇ ਚੱਲਦਾ ਉਹਦੀ ਵੀਡੀਓ ਸੀ ਤੇ ਉਹਦੇ ਚ ਨਸਰੀਨ ਨਾਂ ਦੀ ਇੱਕ ਲੜਕੀ ਸੀ ਜਿਹਦੇ ਉੱਤੇ ਤੇਜ਼ਾਬ ਪਾ ਦਿੱਤਾ ਗਿਆ ਸੀ ਪਰ ਉਹਦਾ ਹੌਸਲਾ ਗਜਬ ਦਾ ਹੌਸਲਾ ਉਹਨੇ ਦਿਖਾਇਆ ਤਾਂ ਉਹਨੇ ਇੱਕ ਡਾਇਲੌਗ ਬੋਲਿਆ ਜੀ ਕਹਿੰਦੀ ਮੈਂ ਬਹੁਤ ਵਾਰੀ ਟੁੱਟੀ ਜ਼ਿੰਦਗੀ ਤੇ ਕਹਿੰਦੀ ਮੈਂ ਇਹੋ ਜਿਹੇ ਦਿਨ ਦੇਖੇ ਜਦੋਂ ਮੈਨੂੰ ਕੀੜੀਆਂ ਖਾ ਰਹੀਆਂ ਸਨ ਤੇ ਮੈਂ ਉਹਨਾਂ ਨੂੰ ਹਟਾ ਨਹੀਂ ਸਕਦੀ ਸੀ ਆਪਦੀਆਂ ਅੱਖਾਂ ਝਪਕਣ ਲਈ ਵੀ ਉਹਨੂੰ ਕਿਸੇ ਦਾ ਹੱਥ ਦੀ ਲੋੜ ਪੈਂਦੀ ਸੀ ਵੀ ਮੇਰਾ ਅੱਖਾਂ ਨੂੰ ਬੰਦ ਕਰ ਦੇ। ਇਹੋ ਜਿਹਾ ਉਹਦਾ ਜ਼ਿੰਦਗੀ ਦਾ ਮਾਹੌਲ ਹੋ ਗਿਆ ਸੀ। ਕਹਿੰਦੀ ਮੈਂ ਹਰ ਪਲ ਪਲ ਟੁੱਟੀ ਪਰ ਕਹਿੰਦੀ ਮੈਂ ਹਾਰੀ ਨੀ। ਸੋ ਅੱਜ ਜੇ ਉਹ ਜਿੱਤੀ ਤਾਂ ਜੋ ਟੀਵੀ ਦੇ ਉੱਤੇ ਬੈਠੀ ਸੀ ਤੇ ਟੀਵੀ ਦੇ ਉੱਤੇ ਜੱਜਾਂ ਨੇ ਵੀ ਉਹਨੂੰ ਆਪਣੀ ਚੇਅਰ ਛੱਡ ਦਿੱਤੀ। ਉਹਦੇ ਉਹਦੇ ਹੌਸਲੇ ਨੂੰ ਉਹਦੇ ਉਹਦੀ ਸੋਚ ਨੂੰ ਉਹਦੀ ਉਹਦੀ ਜਿਹੜੀ ਜਜ਼ਬੇ ਨੂੰ। ਸੋ ਇੰਨਾ ਕੁ ਹੌਸਲਾ ਸਾਡੇ ਚ ਚਾਹੀਦਾ ਜੀ। ਕੋਸ਼ਿਸ਼ ਕਰਿਆ ਕਰੋ ਦੋਸਤੋ ਹੌਸਲੇ ਨਾਲ ਜ਼ਿੰਦਗੀ ਜਿਉ ਤੇ ਪੋਜ਼ਿਟਿਵ ਸੋਚ ਲੈ ਕੇ ਆਓ। ਸਾਡੇ ਨਾਲ ਉਸ ਤੋਂ ਬਾਅਦ ਜੁੜਿਆ ਜੀ ਰਿਸ਼ੀ ਸਿੱਧੂ ਜੀ ਕੈਲੀਫੋਰਨੀਆ ਵਾਲੇ। ਕਹਿੰਦੇ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਫੈਮਿਲੀ ਵਰਕਿੰਗ ਐਂਡ ਇੰਜੋਇੰਗ ਦਿਸ ਪ੍ਰੋਗਰਾਮ। ਚੱਕੀ ਚੱਲੋ ਫੁੱਟੇ। ਕੱਲ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਸ਼ੇਅਰ ਕੀਤੀ, ਥੈਂਕਸ ਫਾਰ ਦੈਟ। ਕੈਲੀਫੋਰਨੀਆ ਅਸੀਂ ਤਾਂ ਜੀ ਆਸਟ੍ਰੇਲੀਆ ਚ ਘਰ ਲੈਣ ਬਾਰੇ ਗੱਲ ਕੀਤੀ ਸੀ ਕਿ ਤੁਹਾਡੇ ਵੀ ਸੇਮ ਹੀ ਗੱਲ ਆ। ਘੁੱਗੀ ਦੇ ਕਹਿਣੇ ਸਾਡੇ ਵਾਲਾ ਹਾਲ ਹੀ ਆ। ਸੋ ਮੈਨੂੰ ਲੱਗਦਾ ਤੁਹਾਨੂੰ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ। ਕਿਸੇ ਦਿਨ ਸਾਡੇ ਬਹੁਤ ਸਾਰੇ ਐਕਸਪਰਟ ਨੇ ਜਿਹੜੇ ਸਾਨੂੰ ਵੇਲੇ ਵੇਲੇ ਸਿਰ ਸਾਡੀ ਮਦਦ ਕਰਦੇ ਰਹਿੰਦੇ। ਅਸੀਂ ਕਿਸੇ ਐਕਸਪਰਟ ਨੂੰ ਲੈ ਕੇ ਵੀ ਆਵਾਂਗੇ ਜਿਹੜੇ ਟੈਕਨੀਕਲ ਪੁਆਇੰਟਸ ਦੇ ਲਈ, ਪਰ ਜਿਹੜੀ ਤਰਦੀ ਤਰਦੀ ਜਾਣਕਾਰੀ ਜੋ ਜਿੰਨੀ ਕੁ ਅਸੀਂ ਪਰਸਨਲ ਐਕਸਪੀਰੀਅੰਸ ਤੋਂ ਹਾਸਲ ਕੀਤੀ ਸੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ। ਪਰ ਕੱਲ ਇੱਕ ਚੀਜ਼ ਬੜੀ ਵਧੀਆ ਰਹੀ ਵੀ ਕੱਲ ਮੈਨੂੰ ਵੀ ਐਡਲੇਡ ਦੇ ਵਿੱਚ ਗੁਰੂ ਘਰ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਜਦੋਂ ਕੱਲ ਜਿੱਥੇ ਵੀ ਗਿਆ ਤਾਂ ਉੱਥੇ ਹੀ ਕੱਲ ਪ੍ਰੋਗਰਾਮ ਦੀ ਫੀਡਬੈਕ ਬਾਕਮਾਲ ਸੀ ਤੇ ਕਈ ਸੱਜਣਾ ਮਿੱਤਰਾਂ ਨੇ ਸ਼ਾਮ ਨੂੰ ਪਰਸਨਲ ਪੱਧਰ ਤੇ ਉਸ ਤੋਂ ਅੱਗੇ ਦੀ ਜਾਣਕਾਰੀ ਵੀ ਲੈਣੀ ਚਾਹੀ ਤੇ ਉਨ੍ਹਾਂ ਨੇ ਕਿਹਾ ਵੀ ਇਸ ਤੋਂ ਅੱਗੇ ਦੀ। ਤਾਂ ਮੈਂ ਉਹਨਾਂ ਨੂੰ ਇੱਕੋ ਹੀ ਜਵਾਬ ਦਿੱਤਾ ਜੀ, ਮੈਂ ਕਿਹਾ ਮੇਰੇ ਕੋਲ ਲੁਕਾਉਣ ਨੂੰ ਕੋਈ ਚੀਜ਼ ਨਹੀਂ ਹੈ, ਜਿੰਨਾ ਕੁ ਕੁਛ ਆ ਤੁਹਾਡੇ ਸਾਹਮਣੇ ਆ ਉਹ ਉੱਥੇ ਹੀ ਕਰ ਦਈ ਦੀ ਹੈ ਢੇਰੀ। ਸੋ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਸੀ ਜਾਂ ਅਮਨਦੀਪ ਕੋਲ ਸੀ ਅਸੀਂ ਤੁਹਾਡੇ ਕੋਲ ਰੇਡੀਓ ਦੇ ਜ਼ਰੀਏ ਸਾਂਝੀ ਕਰ ਦਿੱਤੀ ਆ। ਪਰ ਹੁਣ ਤੁਹਾਨੂੰ ਥੋੜੀ ਜਿਹੀ ਜਿਹੜੀਆਂ ਪ੍ਰੋਫੈਸ਼ਨਲ ਦੀਆਂ ਸੇਵਾਵਾਂ ਲੈ ਲੈਣੀਆਂ ਚਾਹੀਦੀਆਂ, ਕਿਉਂਕਿ ਦੋਸਤੋ ਜੇ ਤੁਹਾਨੂੰ ਪਤਾ ਥੋੜਾ ਬਹੁਤ ਬੇਸਿਕਸ ਪਤਾ ਕਿਸੇ ਵੀ ਚੀਜ਼ ਦੇ ਤਾਂ ਤੁਸੀਂ ਕਦੇ ਵੀ ਕੋਈ ਤੁਹਾਨੂੰ ਠੱਗ ਨਹੀਂ ਸਕਦਾ, ਕੋਈ ਤੁਹਾਨੂੰ ਮੂਰਖ ਨਹੀਂ ਬਣਾ ਸਕਦਾ, ਤੁਸੀਂ ਉਹਨੂੰ ਸਵਾਲ ਕਰ ਸਕਦੇ ਹੋ ਮੂਹਰੇ। ਜੇ ਤੁਹਾਨੂੰ ਬੇਸਿਕ ਨਹੀਂ ਪਤਾ ਤਾਂ ਤੁਹਾਨੂੰ ਕੋਈ ਵੀ ਬੰਦਾ ਮੂਰਖ ਬਣਾ ਕੇ ਗਲਤ ਇਨਫੋਰਮੇਸ਼ਨ ਦੇ ਸਕਦਾ, ਉਹਨੂੰ ਲੱਗਦਾ ਵੀ ਇਹਨੂੰ ਕੀ ਪਤਾ। ਸੋ ਇਹੀ ਲੋੜ ਹੁੰਦੀ ਹੈ ਰੇਡੀਓ ਵਰਗੇ ਪਲੇਟਫਾਰਮ ਜ਼ਰੀਏ ਜਾਂ ਇਸ ਜ਼ਰੀਏ। ਸਾਰਾ ਕੰਮ ਨਹੀਂ ਹੋ ਸਕਦਾ ਹੁੰਦਾ, ਇਸ ਜ਼ਰੀਏ ਕੰਮ ਦੀ ਸ਼ੁਰੂਆਤ ਹੋ ਜਾਂਦੀ ਹੁੰਦੀ ਹੈ। ਬਾਕੀ ਦਾ ਜਿਹੜਾ ਕੰਮ ਆ ਉਹ ਪ੍ਰੋਫੈਸ਼ਨਲ ਜਿਹੜੇ ਬੈਠੇ ਆ ਜਿਹੜੇ ਖੁਦ ਉਹਨਾਂ ਦੇ ਬਿਜ਼ਨਸ ਆ ਤੇ ਉਹਨਾਂ ਨੂੰ ਸਾਨੂੰ ਹੈਲਪ ਵੀ ਕਰਨੀ ਚਾਹੀਦੀ ਆ ਤੇ ਉਹ ਬੰਦੇ ਕਰਦੇ ਆ ਤੇ ਉਹਦੇ ਨਾਲ ਤੁਸੀਂ ਮਾਰ ਨਹੀਂ ਖਾਂਦੇ। ਪਰ ਜੇ ਹੁਣ ਅਸੀਂ ਕਹੀਏ ਵੀ ਇਕੱਲੀ ਆਪਾਂ ਰੇਡੀਓ ਦੀ ਗੱਲਬਾਤ ਤੋਂ ਬਾਅਦ ਹੀ ਕੋਈ ਕੰਮ ਕਰ ਲਈਏ ਤਾਂ ਉਹ ਥੋੜਾ ਜਿਹਾ ਔਖਾ ਹੋ ਜਾਂਦਾ। ਸੋ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਬੇਸਿਕ ਨੌਲੇਜ ਆਪਾਂ ਇੱਥੋਂ ਇਕੱਠੀ ਕਰ ਲੈਂਦੇ ਹਾਂ, ਪਰ ਬੇਸਿਕ ਨੌਲੇਜ ਤੋਂ ਬਾਅਦ ਜਿਹੜੀ ਬਾਕੀ ਦੀ ਜਿਹੜੀ ਗੱਲ ਆ ਉਹ ਪ੍ਰੋਫੈਸ਼ਨਲ ਤੋਂ ਹੋਵੇ। ਪਰ ਇੱਧਰ ਸਾਡਾ ਧਿਆਨ ਦਵਾਇਆ ਜੀ ਆਵਾਜ਼ ਵਾਲੇ ਪਾਸੇ, ਕਹਿੰਦੇ ਆਵਾਜ਼ ਸਾਫ਼ ਨਹੀਂ ਆ ਰਹੀ ਜੀ। ਸੋ ਮੈਨੂੰ ਲੱਗਦਾ ਮੈਂ ਇੱਕ ਬ੍ਰੇਕ ਲੈ ਲੈਂਦਾ ਤੇ ਇੱਕ ਗੀਤ ਲਾ ਲੈਂਦੇ ਆ ਤੇ ਗੀਤ ਦੇ ਦੌਰਾਨ ਅਸੀਂ ਜੇ ਕੋਈ ਆਵਾਜ਼ ਦੇ ਵਿੱਚ ਪ੍ਰੋਬਲਮ ਆ ਤਾਂ ਫਿਕਸ ਕਰ ਲੈਂਦੇ ਹਾਂ ਜੀ। ਸੋ ਸੁਣਦੇ ਹਾਂ ਜੀ ਇੱਕ ਗੀਤ। Who's gonna make you rock? Who's gonna make you rock? ਦੋਸਤੋ ਉਮੀਦ ਹੈ ਜੀ ਹੁਣ ਆਵਾਜ਼ ਤੁਹਾਡੇ ਤੱਕ ਦਰੁਸਤ ਹੋ ਕੇ ਆ ਰਹੀ ਹੋਣੀ ਆ ਪਰ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਹਾਮੀ ਵੀ ਭਰੀ ਹੈ ਵੀ ਉਹਨਾਂ ਕੋਲੇ ਆਵਾਜ਼ ਠੀਕ ਹੈ ਸੋ ਕਈ ਵਾਰ ਜਿਹੋ ਜਿਹਾ ਪ੍ਰੋਬਲਮ ਹੋਵੇ ਤਾਂ ਤੁਸੀਂ ਖੁਦ ਦਾ ਡਿਵਾਈਸ ਵੀ ਰੀਸਟਾਰਟ ਕਰਕੇ ਦੇਖ ਸਕਦੇ ਹੋ ਪਹਿਲਾਂ ਤਾਂ ਹੋ ਸਕਦਾ ਵੀ ਉਸ ਕਾਰਨ ਆਵਾਜ਼ ਦੇ ਵਿੱਚ ਪ੍ਰੋਬਲਮ ਹੋਵੇ ਸੋ ਹਰਪ੍ਰੀਤ ਕੋਹਲੀ ਵਾਲਿਆਂ ਨੇ ਦੱਸਿਆ ਜੀ ਆਵਾਜ਼ ਕਹਿੰਦੇ ਬਹੁਤ ਸਹੀ ਆ ਰਹੀ ਹੈ ਪਰ ਬੈਲੀ ਸਿੰਘ ਹੋਰਾਂ ਕੋਲੇ ਆਵਾਜ਼ ਸਹੀ ਨਹੀਂ ਜਾ ਰਹੀ ਸੀ ਕੋਈ ਨਹੀਂ ਮੈਨੂੰ ਲੱਗਦਾ ਹੁਣ ਅਸੀਂ ਵੀ ਆਪਣੇ ਮੰਨਿਓ ਜਿਹੜੀਆਂ ਸੈਟਿੰਗਸ ਆ ਸਰਬਜੀਤ ਹੋਰਾਂ ਨੇ ਚੇਂਜ ਕੀਤੀਆਂ ਤੇ ਆਵਾਜ਼ ਜਿਹੜੀ ਹੁਣ ਸਾਡੇ ਹਿਸਾਬ ਨਾਲ ਤਾਂ ਪੂਰੀ ਟਣਕਦੀ ਹੈ ਜੀ ਕਿਉਂਕਿ ਜਿਹੜੇ ਪੈਰਾਮੀਟਰ ਜੀ ਅਸੀਂ ਦੇਖ ਸਕਦੇ ਹਾਂ ਉਹਨਾਂ ਤੋਂ ਸਾਨੂੰ ਜਿਹੜਾ ਪਤਾ ਲੱਗਦਾ ਵੀ ਅਸੀਂ ਕਿੰਨੇ ਪਰਸੈਂਟ ਜਿਹੜੀ ਪਰਫਾਰਮੈਂਸ ਦੇ ਰਹੇ ਹਾਂ ਉਸ ਮੁਤਾਬਕ ਮੈਨੂੰ ਲੱਗਦਾ ਕੁਝ ਕੁ ਠੀਕ ਆ ਪਰ ਕੁਝ ਕੁ ਮੇਰੀਆਂ ਗਲਤੀਆਂ ਹੋ ਜਾਂਦੀਆਂ ਇੱਕ ਤਾਂ ਮੇਰਾ ਰੱਬ ਨੇ ਸੁਰ ਉੱਚਾ ਦਿੱਤਾ ਇੱਕ ਤੜਕੇ ਤੜਕੇ ਕਈ ਵਾਰੀ ਜੋਸ਼ ਚ ਆ ਜਾਈਦਾ ਤਾਂ ਉਹਦੇ ਨਾਲ ਵੀ ਮਾਈਕ ਆ ਜਿਹੜਾ ਉਹ ਛਣਕਣ ਲੱਗ ਜਾਂਦਾ ਸੋ ਮੈਨੂੰ ਲੱਗਦਾ ਵੀ ਮੈਨੂੰ ਥੋੜੇ ਜੇ ਟਾਟਾ ਸਟੀਲ ਦੇ ਮਾਈਕ ਲੈਣੇ ਪੈਣਗੇ ਥੋੜੇ ਜੇ ਮਜ਼ਬੂਤ ਮਾਈਕ ਲੈਣੇ ਪੈਣਗੇ ਮੇਰੇ ਕਈ ਚੀਜ਼ਾਂ ਨਾ ਤੁਹਾਡੇ ਬਸ ਤੋਂ ਬਾਹਰ ਹੁੰਦੀਆਂ ਕਈ ਚੀਜ਼ਾਂ ਨਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੇ ਉਹ ਤੁਸੀਂ ਸੁਧਾਰ ਨਹੀਂ ਸਕਦੇ ਮੈਨੂੰ ਨਾ ਬਚਪਨ ਤੋਂ ਸ਼ੌਕ ਰਿਹਾ ਚਾਬੀਆਂ ਪੇਚਕਸਾਂ ਦਾ ਕੋਈ ਚੀਜ਼ ਖੋਲਣੀ ਜੜਨੀ ਤੇ ਮੈਂ ਉਹ ਮੇਰਾ ਮਿੱਤਰ ਦੀ ਵਰਕਸ਼ਾਪ ਸੀ ਤੇ ਮੈਂ ਉੱਥੇ ਜਾ ਕੇ ਬੈਠ ਜਾਂਦਾ ਤਾਂ ਉਹ ਮੈਨੂੰ ਕਈ ਵਾਰੀ ਕਹਿੰਦਾ ਉਹ ਨਟ ਕੱਸ ਦੇ ਤਾਂ ਉਹਨੂੰ ਥੋੜੇ ਦਿਨਾਂ ਬਾਅਦ ਤਾਂ ਪਤਾ ਲੱਗ ਗਿਆ ਸੀ ਇਸ ਗੱਲ ਦਾ ਤੇ ਪਰ ਮੈਂ ਉਹਨੂੰ ਦੋ ਚਾਰ ਦਿਨਾਂ ਦੇ ਤਜਰਬੇ ਤੋਂ ਬਾਅਦ ਉਹਨੂੰ ਇੱਕ ਗੱਲ ਕਹੀ ਵੀ ਮੈਨੂੰ ਨਾ ਜੇ ਤੂੰ ਨਾਟਕ ਸਵਾਉਣਾ ਹੁੰਦਾ ਤਾਂ ਮਿਨੀਮਮ 400 ਸੂਤ ਤੋਂ ਘੱਟ ਨਾਟਕ ਕਸਣ ਲਈ ਨਾ ਕਿਹਾ ਕਰ ਉਹ ਕਹਿੰਦਾ ਕਿਉਂ ਮੈਂ ਕਿਹਾ ਵੀ ਮੇਰੇ ਮੈਨੂੰ ਨੀ ਪਤਾ ਲੱਗਦਾ ਮੇਰੀ ਜਿਹੜੀ ਟੋਰਕ ਆ ਵੀ ਕਿੰਨੀ ਹੋਣੀ ਚਾਹੀਦੀ ਆ ਤੇ ਮੈਂ ਉਹ ਨਟ ਤੋੜ ਕੇ ਹੱਥ ਚ ਫੜਾ ਦਿੰਦਾ ਜ਼ੋਰ ਹੀ ਇੰਨਾ ਲਾ ਦਿੰਦਾ ਫਿਰ ਮੈਨੂੰ 400 ਸੂਤ ਤੋਂ ਛੋਟਾ ਨਟ ਕਸਣ ਨੂੰ ਨਾ ਦਿਆ ਕਰ ਤਾਂ ਕਿ ਮੇਰਾ ਜ਼ੋਰ ਮੁੱਕ ਜੇ ਟੁੱਟੇ ਨਾ ਸੋ ਕਈ ਵਾਰੀ ਇਹੀ ਚੀਜ਼ ਇੱਥੇ ਆ ਜੀ ਆਵਾਜ਼ ਦੀ ਦੁਨੀਆਂ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਵੀ ਸੁਰ ਉੱਚਾ ਜੀ ਤੇ ਪਤਾ ਨੀ ਲੱਗਦਾ ਫਿਰ ਹੁਣ ਉਹ ਪਮਾਨਾ ਹੀ ਉਹੋ ਜਿਹੇ ਲਿਆਉਣੇ ਪੈਣੇ ਆ ਹਥਿਆਰ ਹੀ ਉਹੋ ਜਿਹੇ ਲਿਆਉਣੇ ਪੈਣੇ ਆ ਪਰ ਤੁਸੀਂ ਮੈਂ ਦੋਸਤਾਂ ਮਿੱਤਰਾਂ ਨੂੰ ਇੱਕ ਬੇਨਤੀ ਕਰਦਾ ਵੀ ਝਿਜਕ ਨਹੀਂ ਬੰਦੇ ਨੂੰ ਰੱਖਣੀ ਚਾਹੀਦੀ ਕਦੇ ਵੀ ਕਿਸੇ ਚੀਜ਼ ਦਾ ਝਾਕਾ ਨਹੀਂ ਰੱਖਣਾ ਚਾਹੀਦਾ ਝਿਜਕਣ ਵਾਲਾ ਬੰਦਾ ਹਮੇਸ਼ਾ ਲੂਜ਼ ਕਰਦਾ ਜੇ ਤੁਸੀਂ ਕਦੇ ਵੀ ਕਿਸੇ ਵੀ ਚੀਜ਼ ਦੇ ਵਿੱਚ ਕੋਈ ਕਮੀ ਦੇਖੋ ਕੋਈ ਚੀਜ਼ ਤੁਸੀਂ ਕਰਨੀ ਚਾਹੋ ਕੋਈ ਚੀਜ਼ ਤੁਹਾਨੂੰ ਐਂ ਲੱਗੇ ਵੀ ਇਹ ਕਰਕੇ ਦੇਖੀਏ ਤਾਂ ਉਹ ਕਰ ਲੈਣੀ ਚਾਹੀਦੀ ਆ ਕਦੇ ਵੀ ਝਿਜਕਣਾ ਨਹੀਂ ਚਾਹੀਦਾ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਵੀ ਦੁਨੀਆਂ ਕੀ ਕਹੂਗੀ ਸੋ ਜੇ ਤੁਸੀਂ ਇਸ ਨਜ਼ਰ ਨਾਲ ਜਾਂ ਇਸ ਗੱਲ ਨਾਲ ਹੀ ਸਾਨੂੰ ਨਾਮ ਮੇਲ ਜਾਂ ਮੈਸੇਜ ਕਰੋ ਵੀ ਆਵਾਜ਼ ਸਹੀ ਨਹੀਂ ਆ ਰਹੀ ਵੀ ਆਪਾਂ ਕੀ ਲੈਣਾ ਜਾਂ ਕੀ ਲੋੜ ਆ ਝਿਜਕ ਜਾਓ ਤਾਂ ਮੈਨੂੰ ਲੱਗਦਾ ਪ੍ਰੋਗਰਾਮ ਆ ਜਿਹੜਾ ਹੱਥੋਂ ਨਿਕਲ ਜਾਊਗਾ ਤੇ ਪ੍ਰੋਗਰਾਮ ਵਧੀਆ ਨਹੀਂ ਹੋਣਾ ਸੋ ਨਾਲ ਦੀ ਨਾਲ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ ਜਾਂ ਦੱਸਦੇ ਹੋ ਸਾਡੇ ਬਾਰੇ ਤਾਂ ਸਾਨੂੰ ਚੰਗਾ ਲੱਗਦਾ ਕਿਉਂਕਿ ਝਿਜਕਣ ਦੇ ਮਾਮਲੇ ਚ ਨਾ ਮੈਂ ਕੱਲ ਹੀ ਕਹਾਵਤਾਂ ਪੜ੍ਹ ਰਿਹਾ ਸੀ ਪਰਮਿੰਦਰ ਸੋਢੀ ਹੋਰਾਂ ਦੀ ਕਿਤਾਬ ਦੇ ਵਿੱਚੋਂ ਤੇ ਉਹ ਚ ਤਿੰਨ ਚਾਰ ਝਿਜਕਣ ਬਾਰੇ ਕਹਾਵਤਾਂ ਸੀ। ਇੱਕ ਤਾਂ ਕਹਿੰਦੇ ਨਾ ਵੀ ਜਿਹੜਾ ਬੰਦਾ ਆਪਣੇ ਝਿਜਕਦਾ, ਕਹਿੰਦੇ ਰਾਹ ਪੁੱਛਣ ਤੋਂ ਸ਼ਰਮਾਉਣ ਵਾਲਾ ਬੰਦਾ ਕਹਿੰਦਾ ਜ਼ਰੂਰ ਜ਼ਿੰਦਗੀ ਚ ਰਾਹ ਭੁੱਲਦਾ। ਕਈ ਵਾਰੀ ਅਸੀਂ ਪੁਆਏ ਨੀ ਝਿਜਕਦੇ ਰਹਿੰਦੇ ਹਾਂ ਵੀ ਕੀ ਪੁੱਛਣਾ ਇੱਥੇ ਆਜੂਗਾ। ਭਾਵੇਂ ਅੱਜ ਕੱਲ ਤਾਂ GPS ਨੇ ਸੌਖਾ ਕਰਤਾ, ਪਰ ਫੇਰ ਵੀ ਦੁਨੀਆਂ ਦੀ ਜਿਹੜੀ ਕਹਾਵਤ ਆ ਕਹਿੰਦਾ ਝਿਜਕਣ ਵਾਲਾ ਬੰਦਾ ਹਮੇਸ਼ਾ ਪਛਤਾਉਂਦਾ, ਤੇ ਉਹ ਐਂਡ ਦੇ ਵਿੱਚ ਪਛਤਾਉਂਦਾ ਵੀ ਆ। ਪਰ ਸਾਰਿਆਂ ਤੋਂ ਵਧੀਆ ਕਹਾਵਤ ਮੈਨੂੰ ਲਾਂਭਾ ਮੁਲਕ ਵਾਲਿਆਂ ਦੀ ਲੱਗੀ। ਉਹ ਕਹਿੰਦਾ ਨੱਚ ਬਾਪੂ ਨੱਚ, ਲੋਕਾਂ ਦੀਆਂ ਅੱਖਾਂ ਸਿਰਫ ਦੇਖ ਸਕਦੀਆਂ ਹਨ, ਖਾ ਨਹੀਂ ਸਕਦੀਆਂ। ਸੋ ਦੇਖੋ ਜੀ, ਕਹਿੰਦੇ ਵੀ ਲੋਕ ਜੋ ਮਰਜ਼ੀ ਕਹੀ ਜਾਣ ਤੁਹਾਨੂੰ ਖਾ ਤਾਂ ਨਹੀਂ ਜਾਣਗੇ, ਦੇਖ ਲੈਣਗੇ, ਦੇਖ ਕੇ ਜੋ ਮਰਜ਼ੀ ਕਹੀ ਜਾਣ, ਪਰ ਜੇ ਤੈਨੂੰ ਨੱਚਣਾ ਚਾਹੇ ਆਉਣ ਜੀ ਕਰਦਾ ਬਾਪੂ ਤਾਂ ਨੱਚ ਖੁੱਲ ਕੇ। ਸੋ ਇਹੀ ਸਾਡਾ ਐਟੀਟਿਊਡ ਹੋਣਾ ਚਾਹੀਦਾ ਜੀ, ਝਿਜਕਣਾ ਨਹੀਂ ਸਾਨੂੰ ਚਾਹੀਦਾ। ਸੋ ਬਹੁਤ ਸਾਰੇ ਸੁਨੇਹੇ ਸੱਜਣਾ ਮਿੱਤਰਾਂ ਦੇ ਆਉਣੇ ਸ਼ੁਰੂ ਹੋ ਗਏ ਆ ਜੀ, ਤੇ ਜਦੋਂ ਨੂੰ ਆਪਾਂ ਫੋਨ ਕਾਲਾਂ ਖੋਲਣੀਆਂ ਤੇ ਉਸ ਤੋਂ ਪਹਿਲਾਂ ਆਪਾਂ ਦਵਾ ਦਵ ਜਿਹੜੇ ਸੁਨੇਹੇ ਸ਼ੇਅਰ ਕਰ ਦਈਏ ਜੀ। ਰਿਸ਼ੀ ਜੀ ਦਾ ਸੁਨੇਹਾ ਸੀ, ਲੈ ਲਿਆ ਸੀ ਕੈਲੀਫੋਰਨੀਆ ਵਾਲਿਆਂ ਦਾ। ਉਸ ਤੋਂ ਬਾਅਦ ਹਰਮੀਤ ਸਿੰਘ ਜੁੜ ਚੁੱਕਿਆ ਜੀ, ਹਰਮੀਤ ਸਿੰਘ ਚੰਨਾ ਕੋਬਰਮ ਵਾਲੇ, ਤੇ ਉਹ ਕਹਿੰਦੇ ਜੀ ਧੀਰਾ ਤੇ ਨਿੱਕਾ ਵੀ ਸਾਡੇ ਨਾਲ ਸੁਣ ਰਿਹਾ ਜੀ ਪ੍ਰੋਗਰਾਮ, ਤੇ ਕਹਿੰਦੇ ਤੁਹਾਨੂੰ ਸਦਾ ਹੀ ਅਸੀਂ ਪਿਆਰ ਕਰਦੇ ਹਾਂ, ਕਹਿੰਦੇ ਸਤਿ ਸ੍ਰੀ ਅਕਾਲ ਤੋਂ ਬਾਅਦ ਕਹਿੰਦੇ ਸਟਾਫ ਮੈਂਬਰ ਐਂਡ ਆਲ ਲਿਸਨਰਸ ਵਰਲਡ ਵਾਈਡ ਰੇਂਜ ਆਫ ਹਰਮਨ ਰੇਡੀਓ, ਵੀ ਆਰ ਆਲ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੈਲਿੰਗ ਇਨ ਸੇਮ ਬੋਟ ਆਫ ਯੂਰ ਹੈਪੀ ਐਂਡ ਹੈਲਦੀ ਪਲੇਜ਼ਰ ਲਾਈਫ ਟੂਡੇ ਅਗੇਨ ਰੇਨ ਔਨ ਕੋਬਰਮ ਏਰੀਆ ਐਂਡ ਇਟ ਇਜ਼ ਕੰਟੀਨਿਊਇੰਗ ਸਿੰਸ ਸੈਟਰਡੇ ਨਾਈਟ, ਐਨੀ ਹਾਓ ਇੰਜੋਇੰਗ ਐਟ ਹੋਮ ਐਂਡ ਲਿਸਨਿੰਗ ਪ੍ਰੋਗਰਾਮ, ਪਲੇਸ ਸੌਂਗ ਇਫ ਪੋਸੀਬਲ ਛਮ ਛਮ ਨੱਚਦੀ ਫਿਰਾਂ, ਸੰਗ ਬਾਏ ਚੰਨੀ ਗਰੁੱਪ ਆਫ ਯੂ ਕੇ, ਓਕੇ ਬਾਏ, ਰੱਬ ਰਾਖਾ ਟਿਲ ਟੁਮਾਰੋ ਐਂਡ ਦੈਨ ਵੀ ਬੀ ਹਰਮਨ ਲਿਸਨ ਹਰਮਨ। ਸੋ ਉਹਨਾਂ ਨੇ ਆਪਣੇ ਸਟਾਈਲ ਦੇ ਵਿੱਚ ਜਿਹੜਾ ਮੈਸੇਜ ਭੇਜਿਆ ਜੀ, ਤੇ ਮੀਂਹ ਦਾ ਆਨੰਦ ਮਾਣ ਰਹੇ ਹੋ ਜੀ, ਮੀਂਹ ਦਾ ਪਕੌੜੇ ਬਣ ਗਏ ਹੋਣੇ ਆ, ਤੇ ਨਹੀਂ ਤਾਂ ਫਿਰ ਗੁਲਗੁਲਿਆਂ ਦੀ ਤਿਆਰੀ ਹੋਣੀ ਆ। ਤੇ ਜੇ ਕਹਿੰਦੇ ਨੀ ਹੁੰਦੇ ਆਸਟ੍ਰੇਲੀਆ ਵਰਗੇ ਮੁਲਕਾਂ ਚ, ਵਿਦੇਸ਼ ਦੇ ਵਿੱਚ ਜੇ ਮੌਸਮ ਕਰਕੇ ਕੰਮ ਨਾ ਛੱਡਣਾ ਪਵੇ ਤਾਂ ਬੰਦਾ ਆਪਣਾ ਆਪ ਹੀ ਤੋੜ ਲੇ ਕੰਮ ਕਰਨ ਨੂੰ, ਹਟੇ ਨਾ ਜੇ ਰਾਤ ਨਾ ਪਵੇ ਤਾਂ ਵੀ ਨਾ ਕੰਮ ਕਰਨ ਨੂੰ ਹਟੇ। ਸੋ ਇਸ ਕਰਕੇ ਇਹ ਵੀ ਇੱਕ ਵੇਲਾ ਜੀ ਆਰਾਮ ਲੈਣ ਦਾ, ਤੇ ਤੁਸੀਂ ਨਾਲ ਨਾਲ ਇੰਜੋਏ ਕਰਦੇ ਹੋ ਰੇਡੀਓ ਦਾ, ਬਹੁਤ ਧੰਨਵਾਦ। ਨਾਲ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਜੀ, ਛੋਟਾ ਜਿਹਾ ਬੱਚਾ ਬੜੇ ਗੁਰਸਿੱਖੀ ਪਹਿਰਾਵੇ ਚ ਬੈਠਾ, ਕਹਿੰਦਾ ਰਾਜ ਤਾਂ ਸਾਡਾ ਹਰ ਥਾਂ ਤੇ ਹੈ, ਪਿਆਰ ਕਰਨ ਵਾਲਿਆਂ ਦੇ ਦਿਲਾਂ ਚ, ਨਫ਼ਰਤ ਕਰਨ ਵਾਲਿਆਂ ਦੇ ਦਿਮਾਗ ਚ। ਸੋ ਕਿਆ ਬਾਤ ਆ ਜੀ, ਬੱਚੇ ਦੇ ਮੁੱਖੋਂ ਉਹਨਾਂ ਨੇ ਇੱਕ ਛੋਟਾ ਜਿਹਾ ਡਾਇਲੋਗ ਕਹਾਇਆ ਵੀ ਰਾਜ ਸਾਡਾ ਹਰ ਕਿਤੇ ਹੈ ਜੀ, ਜੇ ਪਿਆਰ ਕਰਦੇ ਹਾਂ ਤਾਂ ਅਸੀਂ ਦਿਲ ਚ ਵੱਸਦੇ ਹਾਂ, ਤੇ ਜੇ ਤੁਸੀਂ ਨਫ਼ਰਤ ਕਰਦੇ ਹੋ ਤਾਂ ਤੁਹਾਡਾ ਦਿਮਾਗ ਚੱਤੋ ਪੈਰ ਸਾਡੇ ਚ ਉਲਝਿਆ ਰਹਿੰਦਾ। ਅਮਰਦੀਪ ਸਿੰਘ ਮੈਲਬਨ ਤੋਂ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਮਿੰਟੂ ਭਾਜੀ। ਇੱਕ ਫੋਟੋ ਕੱਲ ਬਹੁਤ ਵਾਇਰਲ ਹੋਈ ਸੋਸ਼ਲ ਮੀਡੀਆ ਤੇ, ਸ਼ੇਅਰ ਕਰ ਰਹੇ ਹਾਂ ਜੀ, ਵੈਰੀ ਗੁੱਡ ਨਿਊਜ਼ ਸੌਂਗ ਬਾਏ ਕੁਮਾਰ ਵਿਸ਼ਵਾਸ ਜੀ, ਇੱਕ ਨਸ਼ਾ ਐਵਰੀ ਵਨ ਮਸਟ ਲਿਸਨ। ਉਹਨਾਂ ਨੇ ਅੱਛਾ ਇੱਕ ਤਾਂ ਦੋ ਗੱਲਾਂ ਕੀਤੀਆਂ ਜੀ, ਇੱਕ ਤਾਂ ਫੋਟੋ ਭੇਜੀ ਆ, ਇਹ ਫੋਟੋ ਕੱਲ ਤਾਂ ਚਲੋ ਮਦਰ ਡੇ ਤੇ ਆ, ਪਰ ਇਹ ਹਰ ਮਦਰ ਡੇ ਦੇ ਉੱਤੇ ਸ਼ੇਅਰ ਹੁੰਦੀ ਹੁੰਦੀ ਹੈ ਜੀ। ਇੱਕ ਬੱਚਾ ਸਾਈਕਲ ਦੇ ਉੱਤੇ ਬੈਠਾ, ਮੈਨੂੰ ਲੱਗਦਾ ਸਾਈਕਲ ਹੀ ਆ ਕਿ ਸਕੂਟਰ, ਸਾਈਕਲ ਹੀ ਲੱਗਦਾ, ਤੇ ਉਹਦੇ ਉੱਤੇ ਬੈਠਾ ਜੀ, ਤੇ ਮਾਂ ਉਹਦੀ ਜੂੜੇ ਤੋਂ ਫੜ ਕੇ ਤੇ ਉਹਨੂੰ ਘੜੀਸ ਰਹੀ ਹੈ, ਤੇ ਮਾਂ ਦੇ ਜਿਹੜਾ ਤੇਵਰ ਆ ਜਾਂ ਬੱਚੇ ਦੇ ਤੇਵਰ ਆ, ਉਹਦੇ ਵਿੱਚੋਂ ਕੋਈ ਇਹ ਨਹੀਂ ਲੱਗ ਰਿਹਾ ਵੀ ਇਹ ਫੋਟੋ ਜਾਣ ਬੁੱਝ ਕੇ ਖਿਚਾਈ ਗਈ ਆ, ਵਾਕਈ ਕਿਸੇ ਨੇ ਕਮਾਲ ਦਾ ਕਲਿੱਕ ਹੋਇਆ ਇਹ ਫੋਟੋ ਜਿਹੜੀ ਖਿੱਚੀ ਗਈ ਹੈ, ਤੇ ਹੈਪੀ ਮਦਰ ਡੇ ਦੱਸਿਆ ਵੀ ਮਾਂ ਐ ਵਾਲਾਂ ਤੋਂ ਫੜ ਕੇ ਕਿਹੜੀ ਸਕਿੱਲ ਜਾਂਦੀ ਹੁੰਦੀ ਸੀ ਜਦੋਂ ਅਸੀਂ ਨਹਾਉਂਦੇ ਨਹੀਂ ਹੁੰਦੇ ਸੀ ਜਾਂ ਕਿਸੇ ਟਾਈਮ ਅਸੀਂ ਕੋਈ ਇਹੋ ਜਿਹਾ ਕੰਮ ਕਰਦੇ ਸੀ ਜਿਹੜਾ ਮਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਸੀ। ਸੋ ਇੱਕ ਦੂਜਾ ਉਹਨਾਂ ਨੇ ਕੁਮਾਰ ਵਿਸ਼ਵਾਸ ਦੇ ਇੱਕ ਨਸ਼ਾ ਗੀਤ ਬਾਰੇ ਕਿਹਾ ਜੀ, ਜ਼ਰੂਰ ਜੀ ਕੋਸ਼ਿਸ਼ ਕਰਾਂਗੇ ਅਸੀਂ ਸਰੋਤਿਆਂ ਨੂੰ ਵੀ ਸੁਣਾ ਦਾਂਗੇ ਜੇ ਸਾਨੂੰ ਇਹ ਗੀਤ ਲੱਭਿਆ ਤਾਂ। ਦਰਸ਼ਨ ਸਿੰਘ ਰਿਵਰਲੈਂਡ ਵਾਲੇ ਜੁੜ ਚੁੱਕੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਿਹਾ ਮਿੰਟੂ ਬਾਈ ਜੀ, ਕੰਮ ਤੇ ਆ, ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਜੀ, ਸ਼ੁਭ ਸਵੇਰ। ਸੋ ਤੁਹਾਨੂੰ ਵੀ ਦਰਸ਼ਨ ਸਿੰਘ ਜੀ ਸ਼ੁਭ ਸਵੇਰ, ਤੇ ਰਿਵਰਲੈਂਡ ਦੇ ਵਿੱਚ ਵੀ ਮੈਨੂੰ ਲੱਗਦਾ ਮੌਸਮ ਵਿਗੜਿਆ ਹੋਣਾ ਅੱਜ, ਪਰ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਬਹੁਤ ਮਿਹਰਬਾਨੀ ਜੀ। ਹਰਪ੍ਰੀਤ ਕੋਹਲੀ ਹੋਰਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਉਹਨਾਂ ਨੇ ਨਾਲ ਚਾਰ ਲੈਣਾ ਲਿਖ ਕੇ ਭੇਜੀਆਂ, ਕਹਿੰਦੇ ਸੱਚੇ ਪਿਆਰ ਦਾ ਹੁੰਦਾ ਦਿਲਾਂ ਤੇ ਮੇਲ ਲੋਕੋ, ਧੱਕੇ ਨਾਲ ਪਿਆਰ ਨਾ ਪਾਏ ਜਾਂਦੇ, ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ, ਸੱਜਣ ਐਵੇਂ ਨਹੀਂ ਮਨ ਚ ਵਸਾਏ ਜਾਂਦੇ। ਸੋ ਬਹੁਤ ਵਧੀਆ ਜੀ, ਬਹੁਤ ਖੂਬਸੂਰਤ ਸਤਰਾਂ ਤੁਸੀਂ ਹਰਪ੍ਰੀਤ ਕੋਹਲੀ ਜੀ ਲਿਖ ਕੇ ਭੇਜੀਆਂ, ਤੇ ਉਮੀਦ ਆ ਸਾਡੇ ਸਰੋਤਿਆਂ ਨੂੰ ਪਸੰਦ ਆਈ ਹੋਣੀਆਂ। ਅੰਮ੍ਰਿਤ ਸਿੰਘ ਜੁੜਿਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਏ ਆ, ਕਹਿੰਦੇ ਪੇਂਡੂ ਆਸਟ੍ਰੇਲੀਆ ਬਹੁਤ ਵਧੀਆ ਪੇਜ ਆ ਜੀ, ਕੀਪ ਇਟ ਅਪ। ਸੋ ਬਿਲਕੁਲ ਜੀ, ਪੇਂਡੂ ਆਸਟ੍ਰੇਲੀਆ ਤਕਰੀਬਨ ਡੇਢ ਦੋ ਸਾਲ ਤੋਂ ਚੱਲਦਾ ਆ ਰਿਹਾ, ਤੇ ਪਰ ਉਹਦਾ ਪੇਜ ਆ ਜਿਹੜਾ ਉਹ ਆਪਾਂ ਹੁਣੇ ਕ੍ਰੀਏਟ ਕੀਤਾ ਪਿਛਲੇ ਮਹੀਨੇ, ਪਿਛਲੇ ਹਫਤੇ ਹੀ ਕ੍ਰੀਏਟ ਕੀਤਾ, ਪਰ ਇੱਕ ਹਫਤੇ ਦੇ ਵਿੱਚ ਤਕਰੀਬਨ 2000 ਦੇ ਕਰੀਬ ਉਹਨੂੰ ਲੋਕਾਂ ਨੇ ਲਾਈਕ ਕੀਤਾ ਤੇ ਲੋਕ ਪਸੰਦ ਵੀ ਬਹੁਤ ਕਰ ਰਹੇ ਆ, ਤੇ ਅਸੀਂ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਦੇ ਹਾਂ ਉਸ ਪੇਜ ਜਰੀਏ ਵੀ ਪੇਂਡੂ ਆਸਟ੍ਰੇਲੀਆ ਦੀਆਂ ਜਾਂ ਪੇਂਡੂ ਖਿੱਤਿਆਂ ਦੀਆਂ ਜਿਹੜੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਉਹ ਪਹੁੰਚਾਈਏ, ਤੇ ਤੁਸੀਂ ਇੰਨਾ ਪਿਆਰ ਦਿੰਦੇ ਹੋ ਉਹ ਪਿਆਰ ਸਤਿਕਾਰ ਸਦਕਾ ਹੀ ਆ ਜੀ, ਅਸੀਂ ਇਸ ਨੂੰ ਅੱਗੇ ਵੱਧ ਰਹੇ ਹਾਂ। ਉਹਨਾਂ ਨੇ ਇੱਕ ਕਵਿਤਾ ਭੇਜੀ ਆ ਜੀ, ਕਹਿੰਦੇ ਮੰਜਿਆ ਤੇ ਬਹਿੰਦੇ ਸੀ, ਕੋਲ ਕੋਲ ਰਹਿੰਦੇ ਸੀ, ਸੋਫੇ ਬੈੱਡ ਆ ਗਏ ਨੇ, ਦੂਰੀਆਂ ਵਧਾ ਗਏ ਨੇ, ਛੱਤਾਂ ਤੇ ਨਾ ਸੌਂਦੇ ਹੁਣ, ਬਾਤਾਂ ਵੀ ਨਾ ਪਾਉਂਦੇ ਹੁਣ, ਵਿਹੜੇ ਵਿੱਚ ਰੁੱਖ ਸਨ, ਸਾਂਝੇ ਦੁੱਖ ਸੁੱਖ ਸਨ, ਬੂਹਾ ਖੁੱਲਾ ਰਹਿੰਦਾ ਸੀ, ਰਾਹੀ ਵੀ ਆ ਬਹਿੰਦਾ ਸੀ, ਕਾਂ ਵੀ ਕਰਲਾਉਂਦੇ ਸੀ, ਪ੍ਰਾਹੁਣੇ ਵੀ ਆਉਂਦੇ ਸੀ, ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀ, ਰਿਸ਼ਤੇ ਨਵਾਉਂਦੇ ਸਾਂ, ਰੁੱਸਦੇ ਮਨਾਉਂਦੇ ਸਾਂ, ਪੈਸਾ ਭਾਵੇਂ ਘੱਟ ਸੀ ਮੱਥੇ ਤੇ ਨਾ ਵੱਟ ਸੀ, ਕੰਧਾਂ ਕੋਲੇ ਕੱਚੇ ਸਨ, ਸਾਗ ਸਾਰੇ ਸੱਚੇ ਸਨ, ਸ਼ਾਇਦ ਕੁਝ ਪਾਇਆ ਹੈ ਬਹੁਤਾ ਤਾਂ ਗਵਾਇਆ ਹੈ, ਸ਼ਾਇਦ ਕੁਝ ਪਾਇਆ ਹੈ ਬਹੁਤਾ ਪਰ ਬਹੁਤਾ ਤਾਂ ਗਵਾਇਆ ਹੈ। ਸੋ ਸੱਚਾਈ ਹੈ ਜੀ, ਇਹ ਦੁਨੀਆਦਾਰੀ ਦੀ ਸੱਚਾਈ ਹੈ, ਸ਼ਾਇਦ ਅੱਜ ਦੇ ਬੱਚੇ ਇਹ ਨਾ ਸਮਝਣ ਜਿਹੜੇ 20 ਸਾਲ ਦੀ ਏਜ ਦੇ ਆ, ਪਰ ਜਿਹੜੇ 30 ਸਾਲ ਦੀ ਏਜ ਵਾਲੇ ਆ ਜਾਂ ਉਸ ਤੋਂ ਗਾਂਹ ਵਾਲੇ ਆ ਉਹ ਜ਼ਰੂਰ ਮਿਸ ਕਰਦੇ ਆ ਜੀ ਉਹ ਦਿਨ, ਉਹ ਗੱਲਾਂ, ਉਹ ਮਾਹੌਲ ਪਿੰਡਾਂ ਦੇ ਵਿੱਚ। ਤੇ ਤੁਸੀਂ ਅਕਸਰ ਅੱਜ ਕੱਲ ਬਹੁਤ ਸਾਰੇ ਗੀਤਾਂ ਦੇ ਵਿੱਚ ਵੀ ਜਾਂ ਕਵਿਤਾਵਾਂ ਦੇ ਵਿੱਚ ਇਹ ਸੁਣਦੇ ਹੋ ਜੀ। ਜੋਰਾ ਸਿੰਘ ਮੈਲਬਨ ਤੋਂ ਜੁੜ ਚੁੱਕਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕੀ ਹਾਲ ਚਾਲ ਹੈ ਜੀ ਤੁਹਾਡੇ, ਮੈਂ ਕੱਲ ਰੇਡੀਓ ਨਹੀਂ ਸੁਣ ਪਾਇਆ ਇਸ ਕਰਕੇ ਉਹ ਇਨਫੋਰਮੇਸ਼ਨ ਮਿਸ ਹੋ ਗਈ ਜਿਸ ਦੇ ਬਾਰੇ ਤੁਸੀਂ ਸਟਾਰਟਿੰਗ ਵਿੱਚ ਕਿਹਾ ਜ਼ਿਕਰ ਕੀਤਾ ਸੀ, ਤੇ ਥੋੜਾ ਜਿਹਾ ਦੱਸੋਗੇ ਕਿ ਇਨਫੋਰਮੇਸ਼ਨ ਦੁਬਾਰਾ ਕਿੱਦਾਂ ਸੁਣ ਸਕਦੇ ਆ। ਬਿਲਕੁਲ ਜੀ ਜੋਰਾ ਸਿੰਘ ਜੀ, ਤੁਸੀਂ ਵੀ ਤੇ ਹੋਰ ਵੀ ਬਹੁਤ ਸਾਰੇ ਸਰੋਤੇ, ਜੇ ਕਈ ਕਦੇ ਵੀ ਕੋਈ ਹੁਣ ਪ੍ਰੋਗਰਾਮ ਮਿਸ ਕਰ ਜਾਓ ਨਾ ਤਾਂ ਕੋਈ ਵੱਡੀ ਪਛਤਾਵੇ ਵਾਲੀ ਗੱਲ ਨਹੀਂ ਰਹੀ ਜੀ। ਹੁਣ ਹਰਮਨ ਰੇਡੀਓ ਨੇ ਪੋਡਕਾਸਟ ਆਪਣਾ ਸ਼ੁਰੂ ਕਰ ਦਿੱਤਾ ਜੀ, ਤੇ ਪੋਡਕਾਸਟ ਦੇ ਵਿੱਚ ਕੋਈ ਵੀ ਪ੍ਰੋਗਰਾਮ ਅੱਧੇ ਘੰਟੇ ਬਾਅਦ, ਵੈਕਸੇ ਤਾਂ 15 ਮਿੰਟਾਂ ਬਾਅਦ ਹੀ ਅਪਲੋਡ ਹੋ ਜਾਂਦਾ, ਪਰ ਮੈਂ ਅੱਧਾ ਘੰਟਾ ਤੁਹਾਨੂੰ ਕਹਿ ਰਿਹਾ ਵੀ ਕਈ ਵਾਰੀ ਨੈੱਟ ਦੀ ਸਪੀਡ ਤੇ ਡਿਪੈਂਡ ਕਰਦਾ, ਅੱਧੇ ਘੰਟੇ ਵਿੱਚ ਪ੍ਰੋਗਰਾਮ ਅਪਲੋਡ ਹੋ ਜਾਂਦਾ ਜੀ ਪੋਡਕਾਸਟ ਦੇ ਉੱਤੇ, ਤੇ ਤੁਸੀਂ ਉਸ ਤਰੀਕ ਦੇ ਡੇਟ ਦੇ ਪ੍ਰੋਗਰਾਮ ਦੇ ਨਾਂ ਦੇ ਜਿਹੜੀ ਫਾਈਲ 'ਚ ਜਾਓਗੇ ਤਾਂ ਉੱਥੇ ਤੁਸੀਂ ਪ੍ਰੋਗਰਾਮ ਸੁਣ ਪਾਓਗੇ। ਇੱਕ ਸਭ ਤੋਂ ਵੱਡੀ ਖਾਸੀਅਤ ਉਹਦੀ ਇਹ ਹੈ ਵੀ ਤੁਸੀਂ ਹੋਰ ਕਿਤੇ ਵੀ ਜਾ ਕੇ ਪ੍ਰੋਗਰਾਮ ਜਿਹੜੇ ਅੱਜ ਕੱਲ੍ਹ ਆਨਲਾਈਨ ਲੋਕ ਪਾਉਂਦੇ ਆ, ਜਿਵੇਂ ਸਾਊਂਡ ਕਲਾਊਡ ਤੇ ਵੀ ਸਾਨੂੰ ਜਸਪ੍ਰੀਤ ਹੋਰਾਂ ਨੇ ਮਦਦ ਕੀਤੀ ਸੀ, ਅਸੀਂ ਕੋਸ਼ਿਸ਼ ਕੀਤੀ ਚੜਾਉਣ ਦੀ, ਪਰ ਉੱਥੇ ਦਿੱਕਤ ਇਹ ਆਉਂਦੀ ਹੈ ਵੀ ਤੁਸੀਂ ਪ੍ਰੋਗਰਾਮ ਨੂੰ ਆਈਡੈਂਟੀਟੀ ਨਹੀਂ ਕਰ ਪਾਉਂਦੇ ਵੀ ਕਿੱਥੋਂ ਸੁਣੀਏ ਜਾਂ ਕਿੱਥੇ ਤੁਹਾਡੇ ਕੰਮ ਦੀ ਗੱਲ ਆ। ਜਿਹੜਾ ਪ੍ਰੋਗਰਾਮ ਸਰਬਜੀਤ ਹੋਰਾਂ ਨੇ ਬਣਾਇਆ ਉਹ ਪ੍ਰੋਗਰਾਮ ਦੇ ਵਿੱਚ ਖਾਸੀਅਤ ਇਹ ਹੈ ਜੀ ਵੀ ਤੁਸੀਂ ਜੋ ਵੀ ਸੁਣਨਾ ਚਾਹੋਗੇ ਉਸ ਪੁਆਇੰਟ ਤੋਂ ਸੁਣ ਸਕੋਗੇ, ਨਾਲ ਨਾਲ ਤੁਹਾਨੂੰ ਉਹਦੀ ਆਈਡੈਂਟੀਟੀ ਵੀ ਸਾਹਮਣੇ ਹੋਊਗੀ ਵੀ ਇੱਥੇ ਆਹ ਗੱਲਬਾਤ ਹੋ ਰਹੀ ਹੈ, ਇੱਥੇ ਇਹ ਗੱਲਬਾਤ ਹੋ ਰਹੀ ਆ। ਸੋ ਕੱਲ ਦਾ ਜਿਹੜਾ ਵਿਸ਼ਾ ਸੀ ਜੀ ਉਹ ਘਰ ਖਰੀਦਣ ਬਾਰੇ ਸੀਗਾ, ਵੀ ਸੱਜਣ ਮਿੱਤਰਾਂ ਨੇ ਪੁੱਛਿਆ ਸੀ ਵੀ ਘਰ ਖਰੀਦਣ ਵਾਲੇ ਕੀ ਕੀ ਗੱਲਾਂ ਧਿਆਨ ਰੱਖੀਏ ਤੇ ਕਿਵੇਂ ਅਸੀਂ ਘਰ ਲਈਏ, ਤਾਂ ਉਸ ਵਿਸ਼ੇ ਦੇ ਉੱਤੇ ਗੱਲਬਾਤ ਹੋਈ ਸੀ। ਤੁਸੀਂ ਜੇ ਪ੍ਰੋਗਰਾਮ ਸੁਣਨਾ ਚਾਹੋਗੇ ਤਾਂ ਸੁਣ ਪਾਉਂਗੇ ਹੁਣ ਵੀ ਪੋਡਕਾਸਟ ਦੇ ਉੱਤੇ। ਹਰਗੋਬਿੰਦ ਸਿੰਘ ਜੁੜੇ ਆ ਜੀ ਸਿੱਧੂ ਦੇਸੂ ਮਲਕਾਣੇ ਤੋਂ, ਮੇਰੇ ਪਿੰਡ ਤੋਂ, ਤੇ ਉਹਨਾਂ ਨੇ ਲਿਖਿਆ ਜੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਸ਼ੋਅ ਸੁਣ ਰਹੇ ਹਾਂ ਜੀ, ਬਹੁਤ ਵਧੀਆ ਚੱਲ ਰਿਹਾ, ਪਿੰਡ ਸਭ ਠੀਕ ਠਾਕ ਆ, ਬਸ ਜੀ ਪਿੰਡ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ, ਇਹੀ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਜੀ। ਤੇ ਦੂਜਾ, ਤੁਸੀਂ ਇੰਨੇ ਵੱਡੇ ਤੜਕੇ ਉੱਠ ਕੇ ਸ਼ੋਅ ਸੁਣਦੇ ਹੋ, ਇਹ ਵੀ ਇੱਕ ਉੱਦਮ ਆ ਜੀ, ਉੱਦਮੀ ਇਨਸਾਨ ਦੀਆਂ ਨਿਸ਼ਾਨੀਆਂ। ਸਾਡੇ ਗੁਰੂਆਂ ਨੇ ਸਾਨੂੰ ਕਿਹਾ ਸੀ ਵੀ ਅੰਮ੍ਰਿਤ ਵੇਲਾ ਜਿਹੜਾ ਬੰਦਾ ਸਾਂਭਦਾ ਜ਼ਿੰਦਗੀ ਦੇ ਵਿੱਚ, ਉਹ ਬੰਦਾ ਜ਼ਿੰਦਗੀ ਦੇ ਵਿੱਚ ਕਦੇ ਮਾਰ ਨਹੀਂ ਖਾਂਦਾ। ਤੁਸੀਂ ਕਦੇ ਵੀ ਦੇਖ ਲਓ, ਕੋਈ ਵੀ ਮਾਹੌਲ ਦੇਖ ਲਓ, ਜੇ ਵੇਲੇ ਸਿਰ ਕੋਈ ਵੀ ਤੁਸੀਂ ਕੰਮ ਸ਼ੁਰੂ ਕਰ ਲਿਆ, ਵੇਲੇ ਸਿਰ ਕੋਈ ਵੀ ਕੰਮ ਨੂੰ ਦੀ ਸ਼ੁਰੂਆਤ ਹੋ ਗਈ ਤਾਂ ਉਹ ਕੰਮ ਨੇਪਰੇ ਵੀ ਵਧੀਆ ਚੜਦਾ। ਤਾਂ ਇਹਦੇ ਲਈ ਇੱਕ ਕਹਾਵਤ ਵੀ ਮੈਂ ਇੱਕ ਦਿਨ ਸੁਣਾਈ ਸੀ ਤੁਹਾਨੂੰ, ਪਤਾ ਨਹੀਂ ਹੁਣ ਕਿਹੜੇ ਮੁਲਕ ਦੀ ਵਿੱਚ ਕਹਾਵਤ ਆ, ਪਰ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਜੇ ਤੁਸੀਂ ਉੱਚੀਆਂ ਚੜਾਈਆਂ ਚੜਨੀਆਂ ਚਾਹੁੰਦੇ ਹੋ ਤਾਂ ਜਿਹੜਾ ਸਫ਼ਰ ਆ ਥੋੜਾ ਜਿਹਾ ਸਵਖਤ ਤੇ ਸ਼ੁਰੂ ਕਰ ਲਓ, ਵੱਡੇ ਤੜਕੇ ਸ਼ੁਰੂ ਕਰ ਲਓ। ਸੋ ਵੱਡੇ ਤੜਕੇ ਉੱਠਣ ਵਾਲਾ ਜ਼ਿੰਦਗੀ ਦੇ ਵਿੱਚ ਕਦੇ ਮਾਰ ਨਹੀਂ ਖਾਂਦਾ ਜੀ, ਅੰਮ੍ਰਿਤ ਵੇਲਾ ਸਾਹਮਣ ਵਾਲਾ ਬੰਦਾ ਜ਼ਿੰਦਗੀ ਚ ਕਦੇ ਵੀ ਮਾਰ ਨਹੀਂ ਖਾਂਦਾ, ਸਿਹਤ ਪੱਖੋਂ ਵੀ, ਕੰਮ ਪੱਖੋਂ ਵੀ, ਜ਼ਿੰਦਗੀ ਦੇ ਵਿੱਚ ਜਿਹੜੀ ਕਾਮਯਾਬੀ ਪੱਖੋਂ ਵੀ। ਸੋ ਬਹੁਤ ਮਿਹਰਬਾਨੀ ਹਰਗੋਬਿੰਦ, ਤੁਸੀਂ ਜੁੜੇ ਹੋ ਤੇ ਪ੍ਰੋਗਰਾਮ ਸੁਣ ਰਹੇ ਹਾਂ, ਰੱਬ ਤੁਹਾਨੂੰ ਇਸੇ ਢੰਗ ਨਾਲ ਹੀ ਜਿਹੜਾ ਬਲ ਤੇ ਬਰਕਤ ਬਖਸ਼ੇ ਦੀ। ਸਰਵਨ ਸਿੰਘ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਜੀ। ਗੁਰੂ ਥਿੰਦ ਜੀ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਪ੍ਰੋਗਰਾਮ ਬਹੁਤ ਵਧੀਆ ਜੀ, ਘਰ ਬੈਠ ਕੇ ਪ੍ਰੋਗਰਾਮ ਸੁਣ ਰਹੇ ਆ ਜੀ, ਬਿਕਾਜ਼ ਆਫ ਰੇਨ ਇਨ ਸ਼ੈਪਟਨ। ਓਕੇ ਜੀ, ਰੱਬ ਰਾਖਾ, ਚੱਕੀ ਚੱਲੋ ਫੱਟੇ। ਸੋ ਜੀ, ਰੱਬ ਬਿਲਕੁਲ ਰਾਖਾ, ਤੇ ਮੈਨੂੰ ਜ਼ੁਕਾਮ ਵੀ ਹੋ ਰਿਹਾ ਤੇ ਕੱਲ ਤੁਸੀਂ ਜ਼ੁਕਾਮ ਲਈ ਇੱਕ ਨੁਕਤਾ ਵੀ ਭੇਜਿਆ ਸੀ, ਤੇ ਫਿਰ ਮੈਂ ਹੁਣ ਰੇਡੀਓ ਦੇ ਜ਼ਰੀਏ ਆਪਣੇ ਪਰਿਵਾਰ ਨੂੰ ਸੁਣਾਉਣਾ ਵੀ ਭਾਈ ਮੇਰੇ ਪ੍ਰੋਗਰਾਮ ਤੋਂ ਬਾਅਦ ਕਹਿੰਦੇ ਸਰਦੀ ਜੁਗਾਮ ਮੇ ਲਾਭਪ੍ਰਦ ਅਜਵਾਇਣ ਅਜਵਾਇਣ ਕੋ ਕੜਾਈ ਮੇ ਹਲਕਾ ਭੂਨ ਲੇ ਭੂਨੀ ਅਜਵਾਇਣ ਮੇ ਸੇ ਦੋ ਤਿੰਨ ਗ੍ਰਾਮ ਕੀ ਮਾਤਰਾ ਮੇ ਪ੍ਰਾਤ ਸਾਏ ਗੁਣਗੁਣੇ ਜਲ ਸੇ ਲੈਣੇ ਸੇ ਸਰਦੀ ਜੁਕਾਮ ਵੇ ਪੇਟ ਕੇ ਰੋਗੋ ਮੇ ਲਾਭ ਹੁੰਦਾ ਹੈ। ਲਓ ਜੀ ਅਸੀਂ ਤਾਂ ਆਪਣੇ ਘਰੇ ਸੁਣਾਤਾ ਨਾਲ ਨਾਲ ਗੱਲ ਤੇ ਹੁਣ ਪ੍ਰੋਗਰਾਮ ਤੋਂ ਬਾਅਦ ਇਹ ਨੁਕਤਾ ਵੀ ਥਿਨ ਸਾਹਿਬ ਅਪਣਾਵਾਂਗੇ ਜ਼ਰੂਰ ਤੇ ਬਾਕੀ ਮਿਲਦੇ ਹਾਂ ਜੀ ਗ੍ਰਿਫਤ ਦੇ ਵਿੱਚ। ਸਨੀ ਸਿੰਘ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਪ੍ਰੋਗਰਾਮ ਬਹੁਤ ਵਧੀਆ ਜੀ, ਕੰਮ ਤੇ ਇੰਜੋਏ ਕਰ ਰਹੇ ਹਾਂ, ਗੋਡ ਬਲੈਸ ਜੀ ਸਾਹਿਬ ਤੇ ਸਤਿਕਾਲ ਪ੍ਰਵਾਨਾ ਜੀ। ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਫੋਨ ਕਾਲਾਂ ਵੀ ਤੁਸੀਂ ਕਰ ਸਕਦੇ ਹੋ 02-85-99-28-11 ਕਿਸੇ ਵੀ ਵਿਸ਼ੇ ਤੇ ਗੱਲ ਕਰਨੀ ਚਾਹੋ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਅਸੀਂ ਫੋਨ ਲਾਈਨਾਂ ਖੋਲਤੀਆਂ, ਅਸੀਂ ਇਦੋਂ ਬਾਅਦ ਥੋੜੀਆਂ ਜਿਹੀਆਂ ਈਮੇਲਸ ਮੈਂ ਲੈ ਕੇ ਤੇ ਫਿਰ ਖਬਰਾਂ ਵਾਲੇ ਪਾਸੇ ਜਾਣਾ। ਜੇ ਤੁਸੀਂ ਕਾਲ ਨਹੀਂ ਕਰਦੇ ਜਿਵੇਂ ਜਿਵੇਂ ਕਾਲ ਆਈ ਜਾਊ ਨਾਲ ਨਾਲ ਤੁਹਾਡੀ ਕਾਲ ਵੀ ਲਵਾਂਗੇ। ਜਸਪ੍ਰੀਤ ਸਿੰਘ ਬੈਂਸ ਕੈਲੀਫੋਰਨੀਆ ਵਾਲੇ ਜੁੜ ਚੁੱਕੇ ਆ ਜੀ, ਕਹਿੰਦੇ ਇਟ ਵਾਜ਼ ਵੈਰੀ ਗੁੱਡ ਡਿਸਕਸ਼ਨ ਰਿਗਾਰਡਿੰਗ ਬਾਇੰਗ ਆਫ ਹਾਊਸ ਇਨ ਦਿਲ ਵਾਲੀ ਗੱਲ ਪ੍ਰੋਗਰਾਮ। ਪ੍ਰੋਬਲਮ ਇਜ਼ ਅਮੰਗ ਦ ਇਮੀਗ੍ਰਾਂਟ ਕਮਿਊਨਿਟੀ ਵੀ ਐਟ ਅਮੰਗ ਇੰਡੀਅਨਸ ਔਰ ਚਾਈਨੀਜ਼ ਔਰ ਕੋਰੀਅਨ ਔਰ ਅਦਰ ਇਮੀਗ੍ਰਾਂਟਸ ਸਪੈਸ਼ਲੀ ਇਟ ਇਜ਼ ਨੋਟਿਸੇਬਲ ਇਨ ਦ ਲਾਸਟ 20+ ਈਅਰਸ ਬਾਏ ਮੀ ਇਨ USA ਐਂਡ ਈਵਨ ਇਨ ਕੈਨੇਡਾ ਅਮੰਗ ਮਾਈ ਰੈਲੇਟਿਵਸ ਲਾਰਜ ਨੰਬਰ ਆਫ ਇਮੀਗ੍ਰੈਂਟਸ ਐਂਡ ਆਫ ਬਾਇੰਗ ਪੇਜ ਹਿਊਜ ਹੋਮ ਲਾਈਕ 3,000 or 5,000 square feet. What's the use? Absolutely nothing. Maybe satisfying their ego. What are the consequences? Under loan and debit for next 30 years. Working for 12 hours per day, 7-day week and result. Not able to giving attention to one's family or children. ਜਸਪ੍ਰੀਤ ਸਿੰਘ ਬੈਂਸ ਜਿਹੜੇ ਕਿ ਪੇਸ਼ੇ ਤੋਂ ਡਾਕਟਰ ਆ ਜੀ ਤੇ ਸਾਨੂੰ ਬੜੀਆਂ ਵਧੀਆ ਗੱਲਾਂ ਲਿਖਦੇ ਰਹਿੰਦੇ ਤੇ ਉਹਨਾਂ ਨੇ ਅੰਗਰੇਜ਼ੀ 'ਚ ਸਾਨੂੰ ਔਖੀ ਜਿਹੀ ਅੰਗਰੇਜ਼ੀ 'ਚ ਲਿਖ ਕੇ ਮੈਸੇਜ ਭੇਜਿਆ ਪਰ ਮੈਂ ਸਮਝ ਗਿਆ ਜੀ ਉਹ ਕਹਿੰਦੇ ਜੀ ਕੱਲੀ ਆਪਦੀ ਈਗੋ ਸ਼ਾਂਤ ਕਰਨ ਲਈ ਅਸੀਂ 5,000 square meter ਦੇ ਘਰ ਲੈਂਦੇ ਹਾਂ ਜਿਹੜੇ ਕਿ ਸਾਡੇ ਲਈ ਕੰਮ ਤੇ ਹੈਡਿਕ ਵਧਾਉਂਦੇ ਆ, ਹੋਰ ਇਸ ਤੋਂ ਵੱਧ ਕੁਛ ਨਹੀਂ। ਪਰ ਗੋਰਿਆਂ ਦੀ ਮੈਂ ਅਕਸਰ ਗੱਲ ਸੁਣਾਉਣਾ ਹੁੰਦਾ, ਮੈਨੂੰ ਪਰਸੋਂ ਚੌਥੇ ਫੇਰ ਇੱਕ ਗੱਲ ਸੁਣਨ ਨੂੰ ਮਿਲੀ ਜਦੋਂ ਮੈਂ ਇੱਕ ਘਰੇ ਗਿਆ ਤੇ ਮੈਂ ਉਹਨਾਂ ਨੂੰ ਜੋ ਸੈਟੇਲਾਈਟ ਚਲਾ ਕੇ ਤੇ ਅਖੀਰ 'ਚ ਰਿਮੋਟ ਫੜਾਇਆ ਨਾ, ਮੈਂ ਕਿਹਾ ਲਓ ਜੀ ਇੰਜੋਏ ਯੂਰ ਫੋਕਸਟੈਲ, ਜਿਹੜਾ ਪੈਟ ਡਾਇਲੋਗ ਆਪਣਾ ਬੋਲਿਆ ਜਦੋਂ, ਤੇ ਉਹ ਗੋਰੀ 70 ਸਾਲ ਦੀ ਬਜ਼ੁਰਗ ਸੀਗੀ ਤੇ ਉਹਨੇ ਫੜਿਆ ਰਿਮੋਟ ਤੇ ਫੜ ਕੇ ਚੜਾ ਕੇ ਮੋਢੇ ਜੇ ਕਹਿੰਦੀ ਵਨ ਮੋਰ ਟੈਨਸ਼ਨ। ਤੇ ਵਾਕਈ ਉਹਦੀ ਗੱਲ ਸੱਚੀ ਸੀ ਵੀ ਜਿੰਨੀਆਂ ਚੀਜ਼ਾਂ ਅਸੀਂ ਘਰੇ ਲਈ ਆਉਣੇ ਆ, ਜਿੰਨੀਆਂ ਅਸੀਂ ਸੁੱਖ ਸੁਵਿਧਾ ਬਣਾਉਣੇ ਆ, ਜਿੰਨਾ ਅਸੀਂ ਵੱਡਾ ਕਰੀ ਜਾਂਦੇ ਆ, ਓਨੀਆਂ ਹੀ ਟੈਨਸ਼ਨ ਜਿਹੜੀਆਂ ਸਾਡੇ ਆਲੇ ਦੁਆਲੇ ਕ੍ਰੀਏਟ ਹੋਈ ਜਾਂਦੀਆਂ ਜੀ, ਟੈਨਸ਼ਨ ਖੜੀਆਂ ਕਰ ਰਹੇ ਹਾਂ। ਸੋ ਇਹੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਜੀ। ਰਿੱਕੀ ਜੁੜੇ ਆ, ਸਤਿ ਸ੍ਰੀ ਅਕਾਲ ਭਾਜੀ, ਫੁੱਲ ਕੈਂਪ ਪ੍ਰੋਗਰਾਮ ਪਲੀਜ਼ ਪਲੇ ਸੌਂਗ ਮਾਣਕ ਦਾ ਆਦਤ ਨਾ ਜਾਵੇ, ਕਦੇ ਬੰਦੇ ਦੀ ਮਾਣਕਾ ਆਦਤ ਨਹੀਂ ਜਾਂਦੀ। ਸੋ ਬਿਲਕੁਲ ਜੀ ਸਰਾਣੇ ਆ। ਤੇ ਕੁਲਵੀਰ ਸਿੰਘ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਪੰਜਾਬੀ ਦੇ ਵਿੱਚ ਟਣਾ ਟਣ ਕਰਦੀ ਹੋਈ। ਤੇ ਰਣਜੀਤ ਜੁੜੇ ਆ ਸਾਡੇ ਨਾਲ, ਬਾਈ ਜੀ ਸਤਿ ਸ੍ਰੀ ਅਕਾਲ, ਤੁਹਾਡੀ ਗੱਲ ਤਾਂ ਬਹੁਤ ਵਧੀਆ ਹੁੰਦੀ ਹੈ, ਬਹੁਤ ਜਾਣਕਾਰੀ ਹੁੰਦੀ ਆ। ਮੈਂ ਰੇਡੀਓ ਲਾਸਟ 3 ਸਾਲ ਤੋਂ ਸੁਣ ਰਿਹਾ ਪਰ ਮੇਲ ਨਹੀਂ ਕਰ ਸਕਦੇ, ਕੰਮ ਤੇ ਹੁੰਦੇ ਆ, ਪਰ ਅੱਜ ਬੌਸ ਤੋਂ ਅੱਖ ਬਚਾ ਕੇ ਕਰ ਰਹੇ ਹਾਂ। ਰਣਜੀਤ ਸਿੰਘ ਕੋਬਰੰਗ ਵਿਦ ਗੁਰਦੀਪ ਸਿੰਘ, ਸੋ ਜੀ ਕੰਮ ਪਹਿਲਾਂ, ਕੰਮ ਤੋਂ ਬਿਨਾਂ ਵਿਦੇਸ਼ ਦੇ ਵਿੱਚ ਕੱਖ ਨਹੀਂ ਹੈ ਜੀ। ਸੋ ਕੋਸ਼ਿਸ਼ ਕਰੋ ਤੁਸੀਂ ਫਰਲੋ ਮਾਰਨ ਦੀ ਥਾਂ ਤੇ ਤੁਸੀਂ ਜਿਹੜਾ ਬ੍ਰੇਕ ਦਾ ਟਾਈਮ ਆ 5-7 ਮਿੰਟ ਇਸ ਟਾਈਮ ਚ ਲੈ ਸਕਦੇ ਹੋ ਤੇ ਨਾਲ ਨਾਲ ਰੇਡੀਓ ਤੁਸੀਂ ਸੁਣਦੇ ਹੋ। ਰੇਡੀਓ ਕੰਮ ਨਹੀਂ ਖੜਾਉਂਦਾ, ਇਹ ਸਭ ਤੋਂ ਵੱਡੀ ਪ੍ਰਾਪਤੀ ਹੈ, ਪਰ ਤੁਹਾਡੀਆਂ ਭਾਵਨਾਵਾਂ ਟੈਲੀਪੱਥੀ ਜ਼ਰੀਏ ਸਾਡੇ ਤੱਕ ਪਹੁੰਚ ਜਾਂਦੀਆਂ ਜੀ। ਬਖਤਾਵਰ ਤੇਜ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਵੀਰ ਜੀ, ਥੈਂਕਸ ਟੂ ਸਰਬਜੀਤ ਸਿੰਘ ਪੋਡਕਾਸਟ ਵਾਲਾ ਪ੍ਰੋਗਰਾਮ ਤੇ ਕਮਾਲ ਹੈ, ਹੁਣ ਕੋਈ ਗਿਲਾ ਨਹੀਂ ਹੁੰਦਾ ਰੇਡੀਓ ਮਿਸ ਹੋਣ ਦਾ। ਮੈਂ ਟਰੱਕ ਡਰਾਈਵਰ ਹਾਂ, ਮੇਰੇ ਕੋਲ ਕਈ ਵਾਰ ਪ੍ਰੋਗਰਾਮ ਮਿਸ ਹੋ ਜਾਂਦਾ ਸੀ। ਥੈਂਕਸ ਐਂਡ ਇੰਜੋਇੰਗ ਪ੍ਰੋਗਰਾਮ। ਸੋ ਬਖਤਾਵਰ ਤੇਜ ਬਾਈ ਜੀ, ਤੁਸੀਂ ਸਰਬਜੀਤ ਹੋਰਾਂ ਨੂੰ ਉਹਨਾਂ ਦਾ ਮੁੱਲ ਮੋੜਿਆ, ਸੋ ਤੁਹਾਡਾ ਬਹੁਤ ਧੰਨਵਾਦ ਆ। ਸਰਬਜੀਤ ਵੱਲੋਂ ਵੀ ਮੈਂ ਤੁਹਾਨੂੰ ਧੰਨਵਾਦ ਕਹਿਣਾ, ਕਿਉਂਕਿ ਬਹੁਤ ਘੱਟ ਲੋਕ ਆ ਜਿਹੜੇ ਸਾਡੀ ਬੈਕਬੋਨ ਆ ਸਰਬਜੀਤ, ਉਹਨਾਂ ਦਾ ਧੰਨਵਾਦ ਕਰਦੇ ਆ, ਭਾਵੇਂ ਅਸੀਂ ਵੇਲੇ ਵੇਲੇ ਸਿਰ ਉਹਨਾਂ ਦਾ ਧੰਨਵਾਦ ਆਪਦੇ ਬੰਨਿਓ ਜ਼ਰੂਰ ਕਰਦੇ ਰਹਿੰਦੇ ਆ, ਪਰ ਸਰੋਤੇ ਆ ਜਿਹੜੇ ਉਹਨਾਂ ਨੂੰ ਜਿਹੜਾ ਪਿਛਲਾ ਸਾਡਾ ਤੰਤਰ ਆ, ਉਹ ਤੰਤਰ ਦੀ ਜਿਹੜੀ ਸਾਡੀ ਬੈਕਬੋਨ ਆ ਸਰਬਜੀਤ, ਜੋ ਉਹਨਾਂ ਦਾ ਧੰਨਵਾਦ ਕਰਦਾ ਤਾਂ ਉਹਨਾਂ ਨੂੰ ਵੀ ਹੌਸਲਾ ਮਿਲਦਾ ਜੀ ਉਹਨਾਂ ਦੇ ਕੀਤੇ ਕੰਮ ਦਾ। ਤੇ ਇਧਰ ਟੈਲੀਗ੍ਰਾਮ ਜ਼ਰੀਏ ਸਾਡੇ ਨਾਲ ਜੁੜਿਆ ਜੀ ਰੁਪਿੰਦਰ ਸਿੰਘ ਗਿੱਲ ਸਿਡਨੀ ਤੋਂ, ਕਹਿੰਦੇ ਜੀ ਵੀਰ ਬਰਾੜ ਗੁੱਡ ਮਾਰਨਿੰਗ, ਵੀ ਇੰਜੋਇੰਗ ਯੂਰ ਪ੍ਰੋਗਰਾਮ। ਰੁਪਿੰਦਰ ਸਿੰਘ ਗਿੱਲ ਮੂਵ ਨਾਓ ਮੈਲਬਰਨ, ਘੱਲ ਕਲਾਂ ਵਾਲੇ ਲਓ ਜੀ ਮੈਲਬਨ ਮੁੜਿਆ ਕਹਿੰਦੇ ਅਸੀਂ ਸਿਡਨੀ ਤੋਂ ਤੇ ਕੁਲਦੀਪ ਸਿੰਘ ਬੱਲ ਮਿਲਿਆ ਜੁੜਿਆ ਜੀ ਤੇ ਉਹਨਾਂ ਨੇ ਵੀ ਪੰਜਾਬੀ ਚ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ ਸੋ ਬਹੁਤ ਬਹੁਤ ਮਿਹਰਬਾਨੀ ਬੱਲ ਸਾਹਿਬ ਤੁਸੀਂ ਵੀ ਪ੍ਰੋਗਰਾਮ ਸੁਣ ਰਹੇ ਹੋ ਤੇ ਇੰਜੋਏ ਕਰ ਰਹੇ ਹੋ ਸੋ ਦੋਸਤੋ ਆਪਾਂ ਜਿਹੜਾ ਇੱਕ ਹੋਰ ਮੈਸੇਜ ਆਇਆ ਜੀ ਬ੍ਰਹਮਟਨ ਤੋਂ ਮਹਿੰਦਰ ਸਿੰਘ ਹਾਂਸ ਹੋਰਾਂ ਦਾ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਵੀ ਹੈਵ ਹੇਅਰ ਟੈਂਸ਼ਨ ਅਬਾਊਟ ਐਲਬਰਟਾ ਵਾਇਲਡ ਫਾਇਰ ਇਨ ਫੋਰਟ ਹਾਂਜੀ ਸਾਨੂੰ ਪਤਾ ਲੱਗਿਆ ਤੁਹਾਡੇ ਮਹਿਕਮਰੀ ਦੇ ਵਿਚ ਕਾਫੀ ਭਿਆਨਕ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਸੋ ਅਸੀਂ ਤਾਂ ਅਰਦਾਸ ਦੁਆ ਕਰ ਸਕਦੇ ਹਾਂ ਵੀ ਜੇ ਕੁਦਰਤ ਚਾਹੇ ਤਾਂ ਇਹ ਅੱਗ ਮਿੰਟੋ ਮਿੰਟੀ ਬੁਝ ਸਕਦੀ ਹੈ ਕਿਉਂਕਿ ਐਡਲੇਡ ਦੇ ਵਿਚ ਇੱਕ ਵਾਰੀ ਹਿਲਸ ਦੇ ਵਿਚ ਬੜੀ ਅੱਗ ਲੱਗੀ ਸੱਤ ਦਿਨ ਜਦੋ ਜਹਿਦ ਕੀਤੀ ਨਹੀਂ ਸੂਤ ਆਈ ਤੇ ਪਰ ਜਦੋਂ ਕਹਿੰਦੇ ਕੁਦਰਤ ਆਪਦੀ ਆਈ ਤੇ ਆਈ ਤਾਂ ਅੱਧੇ ਘੰਟੇ ਚ ਇਹੋ ਜਿਹਾ ਮੀਂਹ ਪਿਆ ਵੀ ਅੱਧੇ ਘੰਟੇ ਦੇ ਵਿਚ ਹੀ ਜਿਹੜੀ ਅੱਗ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ ਸੋ ਅਸੀਂ ਇਹੀ ਦੁਆ ਅਰਦਾਸ ਕਰਦੇ ਹਾਂ ਜੀ ਕੁਦਰਤ ਅੱਗੇ ਵੀ ਕੈਨੇਡਾ ਦੇ ਵਿਚ ਜਿਹੜੀ ਇਹ ਅੱਗ ਲੱਗੀ ਹੈ ਇਹਨੂੰ ਛੇਤੀ ਤੋਂ ਛੇਤੀ ਕੰਟਰੋਲ ਹੋਵੇ ਜੀ ਤੇ ਜਿਹੜਾ ਕੋਈ ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਸੋ ਦੋਸਤੋ ਆਪਾਂ ਖਬਰਾਂ ਵਾਲੇ ਪਾਸੇ ਜਾਂਦੇ ਹਾਂ ਪਰ ਇੱਕ ਬ੍ਰੇਕ ਤੇ ਇੱਕ ਗੀਤ ਸੁਣਦੇ ਹਾਂ ਜੀ ਗੀਤ ਕਿਉਂ ਕੀਤਾ ਹੋਇਆ ਸਰਬਜੀਤ ਹੋਰਾਂ ਨੇ ਤੇ ਗੀਤ ਸੁਣਨ ਤੋਂ ਬਾਅਦ ਮੈਂ ਤੁਹਾਡੇ ਫੋਨ ਕਾਲ ਦਾ ਵੀ ਇੰਤਜ਼ਾਰ ਕਰੂੰਗਾ ਜੀ ਫੋਨ 02-85-99-2811 ਕਿਸੇ ਵੀ ਵਿਸ਼ੇ ਤੇ ਕੋਈ ਵੀ ਗੱਲ ਕਰਨੀ ਚਾਹੋ ਤਾਂ ਫੋਨ ਲਾਈਨ ਖੁੱਲੀਆਂ ਤੇ ਨਹੀਂ ਤਾਂ ਫਿਰ ਆਪਾਂ ਖਬਰਾਂ ਦਾ ਚੀਰ ਫਾੜ ਤਾਂ ਹੁਣ ਇਦੋਂ ਬਾਅਦ ਕਰਨੀ ਹੈ ਜੀ
ਪੂੜੀਆਂ ਚੜਾ ਦੂ ਤੈਨੂੰ ਸੁਣ ਚ ਮੜਾ ਦੂ ਕਰੂ ਜਿੰਦ ਕੁਰਬਾਨ ਬੱਲੀਏ।
ਲਓ ਜੀ ਦੋਸਤੋ, ਗੀਤ ਅਸੀਂ ਵਿਚਾਲੇ ਥੋੜਾ ਜਿਹਾ ਛੱਡਣਾ ਪਿਆ ਕਿਉਂਕਿ ਕਾਲ ਆ ਗਈ ਹੈ ਜੀ ਸਾਡੇ ਕੋਲੇ ਅਮਨਦੀਪ ਸਿੰਘ ਹੋਰਾਂ ਦੀ। ਅਮਨਦੀਪ ਸਿੰਘ ਵੈਸੇ ਸਿਡਨੀ ਤੋਂ ਆ ਤੇ ਉਹ ਕਹਿੰਦੇ ਜੀ ਅਸੀਂ ਰਾਹ ਦੇ ਵਿੱਚ ਆ ਐਡਲੇਡ ਪਹੁੰਚੇ, ਪ੍ਰਗਟ ਕਰਦੇ ਹਾਂ ਤੇ ਉਹਨਾਂ ਨੂੰ ਜਾਣਨਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਅਮਨਦੀਪ ਜੀ।
ਸਤਿ ਸ਼੍ਰੀ ਅਕਾਲ ਮਿੰਦੂ ਭਾਜੀ, ਕੀ ਹਾਲ ਚਾਲ ਜੀ?
ਹਾਲ ਚਾਲ ਵਧੀਆ ਜੀ, ਵਧੀਆ। ਤੇ ਤੁਸੀਂ ਦੱਸਿਆ ਤੁਸੀਂ ਐਡਲੇਡ ਪਹੁੰਚ ਚੁੱਕੇ ਹੋ।
ਹਾਂਜੀ, ਐਡੀਲੇਡ ਪਹੁੰਚ ਚੁੱਕੇ ਆ ਜੀ। ਆਪਣੇ ਟਰੱਕ ਚਲਾਉਂਦਾ ਜੀ, ਟਰੱਕ ਜੀ।
ਓਕੇ ਜੀ, ਓਕੇ। ਤੇ ਲਗਾਤਾਰ ਸਿਡਨੀ ਤੋਂ ਡਰਾਈਵ ਕਰਕੇ ਪਹੁੰਚੋ ਜਾਂ ਤੁਸੀਂ?
ਨਹੀਂ ਜੀ, ਨਹੀਂ ਜੀ, ਨਹੀਂ ਜੀ, ਅਲਾਓ ਨਹੀਂ ਕਰਦਾ ਲਗਾਤਾਰ ਚੱਲਣ ਦਾ ਜੀ। ਮੈਂ ਕੱਲ ਦਾ ਆਇਆ ਸਾ ਰੈਂਡਮਾਰਕ, ਆਪਣੀ 12 ਆਵਰ ਬ੍ਰੇਕ ਪੂਰੀ ਕਰਕੇ ਫੇਰ ਚੱਲਿਆ ਰੈਂਡਮਾਰਕ ਤੋਂ।
ਅੱਛਾ ਜੀ, ਸਾਡੇ ਬਹੁਤ ਸਾਰੇ ਸਰੋਤਿਆਂ ਦੇ ਜਿਗਿਆਸਾ ਜਿਹੜੇ ਟਰੱਕ ਨਹੀਂ ਚਲਾਉਂਦੇ, ਟੈਕਸੀਆਂ ਚਲਾਉਂਦੇ ਆ, ਤੇ ਜਾਂ ਉਧਰ ਤੁਸੀਂ ਥੋੜਾ ਜਿਹਾ ਕੋਈ ਟਰੱਕ ਦੇ ਆਪਣੇ ਤਜਰਬੇ ਸਾਂਝੇ ਕਰੋਗੇ? ਕਿੰਨਾ ਕੁ ਚਿਰ ਤੋਂ ਚਲਾ ਰਹੇ ਹੋ?
ਮੈਂ ਵੀਰ ਜੀ 3 ਤੋਂ ਬੀ ਡਬਲ ਚਲਾ ਰਿਹਾ।
ਅੱਛਾ ਜੀ।
ਹਾਂਜੀ, ਪਹਿਲਾਂ ਲੋਕਲ ਐਚ ਆਰ ਚਲਾਉਂਦਾ ਰਿਹਾ ਸੀ, ਯਾਨੀ ਕਿ ਕੁੱਲ ਮਿਲਾ ਕੇ 5 ਹੋ ਚੱਲੇ ਮੈਨੂੰ ਟਰੱਕਿੰਗ ਲਾਈਨ ਦੇ ਵਿੱਚ।
ਜੀ ਜੀ। ਸੋ ਤੁਹਾਨੂੰ ਤੁਹਾਡਾ ਜਿਵੇਂ ਤੁਸੀਂ ਸਿਡਨੀ ਤੋਂ ਚੱਲਦੇ ਹੋ ਜਾਂ ਤੁਸੀਂ ਦੱਸਿਆ ਵੀ ਤੁਹਾਨੂੰ 12 ਆਵਰ ਜਿਹੜਾ ਸਟੇ ਕਰਨਾ ਜ਼ਰੂਰੀ ਆ, ਅੱਜ ਕੱਲ ਉਹ ਸਿਸਟਮ ਲੱਗੇ ਹੋਏ ਆ, ਤੁਸੀਂ ਨਹੀਂ ਉਹਨਾਂ ਨੂੰ ਵੇਟ ਕਰ ਸਕਦੇ, ਤਾਂ ਮਿਨੀਮਮ ਕਿੰਨਾ ਤੁਹਾਨੂੰ ਡਰਾਈਵ ਕਰਨੀ ਪੈਂਦੀ ਆ, ਫਿਰ ਕਿੰਨਾ ਰੁਕਣਾ ਪੈਂਦਾ, ਕੀ ਸਿਸਟਮ ਹੁੰਦਾ ਇਹਦੇ ਚ?
ਕਈ ਲੜਕੇ ਦੇ ਜਿੱਦਾਂ 7-5 ਦੇ ਹਿਸਾਬ ਨਾਲ ਚੱਲਦੇ ਆ, 7 hours 24 ਆਵਰ ਦੇ ਵਿੱਚੋਂ ਬ੍ਰੇਕ ਲੈਣੀ ਪੈਂਦੀ ਆ। ਕਈ ਰੈਗੂਲਰ ਜਿੱਦਾਂ 5 ਚੱਲ ਕੇ ਫਿਰ 1.5 hour ਬ੍ਰੇਕ, ਫਿਰ 5 ਚੱਲ ਕੇ 1.5 hour ਬ੍ਰੇਕ ਤੋਂ ਬਾਅਦ 2 ਚੱਲ ਕੇ ਫਿਰ 11 hour ਬ੍ਰੇਕ, ਉਹਦੇ ਵਿੱਚ ਮਿਨੀਮਮ ਤੁਹਾਨੂੰ ਰੈਗੂਲਰ ਲੈਣੀ ਪੈਂਦੀ ਆ।
ਹਾਂਜੀ,
ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਜਿੱਦਾਂ ਮੈਂ ਕੱਲ ਪਹੁੰਚ ਗਿਆ ਸਾ ਉੱਥੇ 7:15 ਤੇ ਮੇਰੀ 1 ਦੀ ਬ੍ਰੇਕ ਪਿੱਛੇ ਹੈਗੀ ਸੀ, ਉਸ 24 hour ਪੀਰੀਅਡ ਦੇ ਵਿੱਚੋਂ ਮੈਨੂੰ 11 ਰੈਗੂਲਰ ਬ੍ਰੇਕ ਲੈਣੀ ਪਈ ਸੀ, ਇਸ ਕਰਕੇ 1 ਪਿਛਲਾ ਜੁੜ ਗਿਆ। 12 24 ਵਾਲੇ ਪੀਰੀਅਡ ਵਿੱਚ ਹੋ ਗਈ ਸੀ ਮੇਰੀ ਬ੍ਰੇਕ,
ਯਾਨੀ ਕਿ ਲੋਅ।
ਮੈਂ ਤਾਂ ਸਾਰੇ ਡਰਾਈਵਰਾਂ ਨੂੰ ਇਹੋ ਨਹੀਂ ਜੀ, ਮੈਂ ਤੇ ਇਹੋ ਸੁਜੈਸ਼ਨ ਦਿੰਦਾ ਡਰਾਈਵਰਾਂ ਨੂੰ, ਲੋਅ ਨੂੰ ਬ੍ਰੀਚ ਨਾ ਕਰੋ, ਕਿ ਲੋਅ ਦੇ ਅਕੋਰਡਿੰਗ ਚਲੋ। ਅੱਗੇ ਆਪਣੇ ਪੰਜਾਬੀਆਂ ਦੇ ਨਾਂ ਤੇ ਬਹੁਤ, ਯਾਨੀ ਕਿ ਕੋਈ ਮਾੜੀ ਜੀ ਗੱਲ ਹੁੰਦੀ ਆ ਤੇ ਪਹਿਲਾਂ ਹੀ ਨਾ ਕਹਿ ਦਿੰਦੇ ਕਿ ਇਹ ਦੇਸੀ ਡਰਾਈਵਰ ਜੀ, ਉਹ ਜੀ ਗੋਰਾ, ਭਾਵੇਂ ਕਿੰਨਾ ਵੀ ਕੁਝ ਕਰਦੇ ਉਹਦਾ ਕੋਈ ਨਾਂ ਨਹੀਂ ਹੁੰਦਾ। ਇਸ ਕਰਕੇ ਤੁਸੀਂ ਇਕਦਮ ਲੋਅ ਦੇ ਅਕੋਰਡਿੰਗ ਚਲੋ, ਕੋਈ ਵੱਧ ਚੱਲ ਕੇ ਕੋਈ ਕੁਛ ਘੰਟਿਆਂ ਦਾ ਫਰਕ ਪੈ ਜੂਗਾ, ਕੋਈ ਵੱਡਾ ਫਰਕ ਨਹੀਂ ਪੈਂਦਾ ਜੀ।
ਸੋ ਬਹੁਤ ਵਧੀਆ ਜੀ, ਤੇ
ਹਾਂਜੀ ਹਾਂਜੀ, ਅਕਸਰ ਯਾਨੀ ਕਿ ਹਫਤੇ ਚ ਇੱਕ ਗੇੜਾ ਤੇ ਹੁੰਦਾ ਹੀ ਆ। ਫਿਰ ਜਿੱਦਾਂ ਹੁਣ ਮੈਂ ਜਾਣਾ ਜੀ, ਫਿਰ ਉੱਥੋਂ ਮੌਂਟਗੋਮਰੀ ਤੋਂ ਬ੍ਰਿਸਬੇਨ ਦਾ ਲੋਡ ਆ ਜੀ, ਫਿਰ ਅਮਨਦੀਪ ਭਾਜੀ ਸਿੱਧੂ ਹੋਣਾ ਦੇ ਚੁੱਕ ਅਫਸਰ ਬਰਤਾਨੀ ਆਵਾਂਗਾ ਜਾਂ ਆਉਂਦਿਆਂ ਵਾਪਸ ਆਵਾਂਗਾ ਉਧਰੋਂ। ਹਾਂਜੀ ਹਾਂਜੀ
ਜੀ ਜੀ। ਸੋ ਕਾਫੀ ਲੰਮੇ ਸਫਰਾਂ ਦੇ ਰਾਹੀ ਹੋ ਜੀ, ਤੇ ਆਨੰਦ ਲੈਂਦੇ ਹੋ ਪੂਰਾ ਸਾਰੇ ਆਸਟ੍ਰੇਲੀਆ ਵਾਈਡ ਚੀਜ਼ਾਂ ਦਾ, ਤੇ ਤੁਹਾਨੂੰ ਬੇਨਤੀ ਕਰਦੇ ਆ ਜੇ ਕਿਤੇ ਵੀ ਕੋਈ ਚੰਗਾ ਮੂਮੈਂਟ ਕਿਤੇ ਖੜੋ ਦੇਖੇ ਤਾਂ ਉਹਨੂੰ ਫੋਟੋਆਂ ਚ ਕੈਦ ਕਰਕੇ ਜਰੂਰ ਭੇਜਿਆ ਕਰੋ, ਤਾਂ ਆਪਾਂ ਰੇਡੀਓ ਜ਼ਰੀਏ ਪੇਂਡੂ ਆਸਟ੍ਰੇਲੀਆ ਦੇ ਪੇਜ ਜ਼ਰੀਏ ਲੋਕਾਂ ਤੱਕ ਸ਼ੇਅਰ ਕਰਿਆ ਕਰਾਂਗੇ।
ਪੱਕਾ ਜੀ ਪੱਕਾ ਜੀ, ਮੈਨੂੰ ਬੜਾ ਸ਼ੌਂਕ ਆ ਜੀ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਡਰਾਈਵਰ ਨਾਂ ਤੇ ਪੇਜ ਚੱਲ ਰਿਹਾ ਇੱਕ ਮੁੰਡੇ ਨਾਲ ਮੇਰਾ, ਯਾਨੀ ਕਿ ਉਹਦਾ ਪਾਰਟਨਰ ਹੀ ਆ। ਉਸ ਤੋਂ ਡਿਲੀਵਰੀ ਆਪਣੇ ਵੀਡੀਓ ਤੁਸੀਂ ਦੇਖ ਸਕਦੇ, ਅਮਨ ਚਾਹਲ ਦੇ ਨਾਂ ਦੇ ਉੱਤੇ ਵੀਡੀਓਜ਼ ਹੁੰਦੀਆਂ ਡਰਾਈਵਰਾਂ ਦੀਆਂ, ਮੈਂ ਉਦਾਂ ਇੰਟਰਟੇਨਮੈਂਟ ਆਸਤੇ ਪਈਆਂ ਹੁੰਦੀਆਂ ਵਾ। ਹਾਂਜੀ ਹਾਂਜੀ
ਦੇਖਾਂਗੇ।
ਹਾਂਜੀ, ਤੇ ਕਿਉਂਕਿ ਕੁਝ ਲੋਕ ਇੱਦਾਂ ਕਹਿੰਦੇ ਆ ਕਿ ਇੰਡੀਅਨ ਡਰਾਈਵਰ ਕਾਂਟ ਰਿਵਰਸਿੰਗ, ਉਹ ਆ ਜੋ ਆ ਗੋਰੀ ਡਗਰ ਦੇ, ਜਿਸ ਦਿਨ ਇੱਕ ਦਿਨ ਫਿਰ ਮੈਂ 1 ਰਿਵਰਸਿੰਗ ਇਨ ਡੋਗ, ਮੈਂ ਉਹ ਵੀਡੀਓ ਇੱਕਦਮ ਬਣਾ ਕੇ ਪਾਈ ਸੀ। ਨਾ ਇੰਡੀਅਨ ਕੀ ਕੁਛ ਨਹੀਂ ਕਰ ਸਕਦੇ ਤੁਸੀਂ, ਗੋਰੇ ਦੇ ਅੱਗੇ ਪਿੱਛੇ ਕਰਕੇ ਡਰਾਈਵਿੰਗ ਕਰਕੇ ਬੈਕ ਲਾਉਂਦੇ, ਅਸੀਂ 1 ਦੇ ਵਿੱਚ ਡੋਗ ਰਿਵਰਸਿੰਗ ਕਰਕੇ ਦਿਖਾਵਾਂਗੇ। ਇਸ ਕਰਕੇ ਉਸੇ ਦਿਨ ਹੀ ਮੈਂ ਰਿਵਰਸ ਕਰਕੇ ਵੀਡੀਓ ਆਸਟ੍ਰੇਲੀਆ ਦੇ ਪੇਜ ਦੇ ਵਿੱਚ ਪਾਤੀ ਸੀ। ਨਾ ਵੇਖੋ ਮੈਨੂੰ ਵੇਖੋ ਤਾਂ ਪਤਾ ਲੱਗੇ ਗੋਰਿਆਂ ਨੂੰ, ਮੂੰਹ ਤੇ ਚਪੇੜ ਮਾਰੋ ਕਿ ਤੁਸੀਂ ਇੰਡੀਅਨ ਡਰਾਈਵਰ ਕਿਉਂ ਰਿਵਰਸ ਨਹੀਂ ਕਰ ਸਕਦੇ, ਨਹੀਂ ਤੇ ਬਹੁਤੇ ਕਮੈਂਟ ਪੜ੍ਹਨ ਨੂੰ ਮਿਲਦੇ ਆ ਜਦੋਂ ਕੋਈ ਵੀ ਕੋਈ ਕਾਂਟ ਹੋਇਆ ਹੁੰਦਾ ਵਾ। ਹਾਂਜੀ ਹਾਂਜੀ
ਬਿਲਕੁਲ ਜੀ ਬਿਲਕੁਲ, ਇਹ ਵੀ ਇੱਕ ਜ਼ਰੂਰੀ ਹੈ ਜੀ, ਦੂਜਾ ਪੱਖ ਵੀ ਦਿਖਾਉਣਾ ਸਾਨੂੰ ਵੀ, ਇਕੱਲਾ ਤੁਸੀਂ ਇਹ ਨਾ ਕਹੋ, ਕਿਉਂਕਿ ਪੰਜਾਬੀ ਤਾਂ ਖਾਸ ਕਰਕੇ ਬਚਪਨ ਤੋਂ ਟਰਾਲੀਆਂ ਬੈਕ ਲਾਉਣ ਦੇ ਸ਼ੌਕੀਨ ਹੁੰਦੇ ਆ, ਤੇ ਇਸ ਕਰਕੇ ਐਡੀ ਕੋਈ ਗੱਲ ਨਹੀਂ ਹੈਗੀ। ਗੁਰਦਾਸ ਮਾਨ ਦੇ ਗਾਣੇ ਵਾਲੀ ਗੱਲ ਆ, ਕਹਿੰਦਾ ਵੀ ਅਸੀਂ ਤਾਂ ਗੱਡੇ ਤੇ ਚੜੇ ਨੀ ਮਾਨ, ਤੇ ਐਡੀ ਵੀ ਕੋਈ ਗੱਲ ਨੀ, ਅਸੀਂ ਤਾਂ ਜਿਹੜੇ ਕਹਿੰਦੇ ਨੇ ਜੱਟ ਸੁਹਾਗੇ ਤੇ ਚੜਿਆ ਨੀ ਮਾਨ ਹੁੰਦਾ, ਤੇ ਅਸੀਂ ਤਾਂ ਜੇ ਸੁਰ ਲਾਉਣਾ ਪਏਗਾ ਤਾਂ ਸੁਰ ਵੀ ਲਾ ਦਿਆਂਗੇ। ਸੋ ਬਹੁਤ ਮਿਹਰਬਾਨੀ ਅਮਨਦੀਪ ਤੁਸੀਂ,
ਸਿਰਫ ਲਾਇਸੈਂਸ ਲੈ ਕੇ ਉਹ ਕਹਿੰਦੇ ਕਿ ਚੱਟ ਪੈਸਾ ਕਮਾਇਆ ਜਾਵੇ, ਪਰ ਉਸ ਚੀਜ਼ ਉੱਤੇ ਤੁਸੀਂ ਚੰਗੀ ਤਰ੍ਹਾਂ ਪ੍ਰੈਕਟਿਸ ਕਰੋਗੇ, ਚੰਗੀ ਤਰ੍ਹਾਂ ਉਹਨੂੰ ਸਿੱਖੋਗੇ, ਫੇਰ ਆ ਕੇ ਇਸ ਲਾਈਨ ਦੇ ਵਿੱਚ ਆਓ, ਨਾ ਕਿ ਇੱਕ ਦਿਨ ਲਾਇਸੈਂਸ ਲਿਆ ਅਗਲੇ ਦੂਸਰੇ ਦਿਨ ਤੁਸੀਂ ਟਰੱਕ ਫੜ ਲਓ। ਬਰੀਕੀਆਂ ਨੂੰ ਜਾਣੋ, ਉਸ ਬਾਰੇ ਵੇਖੋ। ਹੁਣ ਹੁਣ 4.6 ਅਸੀਂ ਟ੍ਰੇਲਰ ਚਲਾਉਂਦੇ ਹਾਂ, ਸਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਟਰੱਕ ਦੇ ਕਿਹੜਾ ਪੁਲ ਵਾ ਅੱਗੇ ਆ, ਕਿੱਦਾਂ ਵਾ ਸਾਡਾ ਅਲਾਊ ਕਰਦਾ ਵਾ ਟਰੱਕ ਸਾਨੂੰ 26 ਮੀਟਰ ਜਾਣਾ, ਕਿਸ ਤਰ੍ਹਾਂ ਵਾ ਕਿਤੇ ਪੂਰੀ ਇੱਕਦਮ ਮੈਪ ਨੂੰ ਚੰਗੀ ਤਰ੍ਹਾਂ ਅੱਧਾ ਘੰਟਾ ਘੰਟਾ ਵਾਚੋ, ਫੇਰ ਟਰੱਕ ਸਟਾਰਟ ਕਰੋ। ਕਈ ਮੁੰਡੇ ਆਪਣੇ ਫੋਨ ਦਾ ਨੈਵੀਗੇਸ਼ਨ ਕਰਦੇ ਆ, ਚੱਲਣ ਦੀ ਕਰਦੇ ਆ, ਉਹ ਠੀਕ ਨੀ ਹੁੰਦਾ ਜੀ। ਮੈਂ ਇਹ ਸੁਣਾ ਦਿੰਦਾ, ਸੁਨੇਹਾ ਦੇਣਾ ਚਾਹੁੰਦਾ ਕਮ ਸੇ ਕਮ ਅੱਧਾ ਘੰਟਾ ਉਹਨੂੰ ਇੱਕ ਥਾਂ ਖਲੋ ਕੇ ਪੂਰਾ ਇੱਕਦਮ ਦੇਖੋ ਕਿ ਸਾਡਾ ਟਰੱਕ ਇੱਧਰ ਲੌਕ ਕਰਦਾ ਵਾ ਜਾਣਾ, ਕਿ ਜਿੱਦਾਂ ਉਹ ਪਿੱਛੇ ਜੇ ਮੁੰਡੇ ਟਨਲ ਦੇ ਵਿੱਚ ਫਸੇ ਨੀ ਸਕਣੀ, ਕਿਉਂਕਿ ਉਹ ਬਿਲਕੁਲ ਮੁੰਡੇ ਫਰੈਸ਼ ਮੁੰਡੇ ਸੀ, 2-3 ਵੀਕ ਹੋਏ ਸੀ ਉਹਨਾਂ ਨੂੰ, ਕਿ ਉਹਨਾਂ ਨੂੰ ਇਸ ਬਾਰੇ ਕੁਝ ਪਤਾ ਵੀ ਨਹੀਂ ਸੀ। ਉਹਨਾਂ ਦੇ ਕਰਕੇ ਸਾਨੂੰ ਨਮੋਸ਼ੀ ਇੰਨੀ ਝੱਲਣੀ ਪੈ ਰਹੀ ਆ, ਜਦੋਂ ਵਾਇਰਲੈਸ ਆਨ ਕਰੀ ਦੀ ਆ ਉਹ ਸਿੱਧਾ ਕਹਿੰਦੇ ਫਕਿੰਗ ਇੰਡੀਅਨ ਕੰਟ ਜਾਣਦੇ ਆ, ਇਹਨਾਂ ਡਰਾਈਵਿੰਗ ਦੀ ਨੌਲੇਜ ਨਹੀਂ ਆ, ਇੱਦਾਂ ਦੀਆਂ ਗੱਲਾਂ ਰਬਿਸ਼ ਬੋਲਦੇ ਸਾਡੇ ਨਾਲ। ਇਸ ਕਰਕੇ ਕਿਸੇ ਇੱਕ ਦਿਨ ਮੈਨੂੰ ਆਰਟੀਏ ਨੇ ਰੋਕ ਵੀ ਲਿਆ ਸੀ, ਆਰਟੀਏ ਮੈਨੂੰ ਖੁਦ ਕਹਿ ਰਿਹਾ ਸੀ ਕਿ ਤੁਹਾਨੂੰ ਸਾਨੂੰ ਪਤਾ ਵਾ ਕਿ ਬਹੁਤ ਤੰਗ ਕਰਦੇ ਆ ਆਪਣਾ ਰੇਡੀਓ ਦੇ ਉੱਤੇ, ਤੇ ਪਰ ਤੁਸੀਂ ਉਹਨਾਂ ਨੂੰ ਕਹਿੰਦੇ ਇਗਨੋਰ ਕਰਿਆ ਕਰੋ, ਤੁਸੀਂ ਉਹਨਾਂ ਦਾ ਜਵਾਬ ਨਾ ਦਿਆ ਕਰੋ। ਤੇ ਸਾਨੂੰ ਪਤਾ ਸਾਨੂੰ ਉਹਨਾਂ ਕਰਕੇ ਕਿੰਨੀਆਂ ਏਦਾਂ ਦੇ ਮੁੰਡਿਆਂ ਕਰਕੇ ਬਹੁਤ ਜ਼ਿਆਦਾ ਮਾਰਾਂ ਝਲਣੀਆਂ ਪੈ ਰਹੀਆਂ ਸਾਨੂੰ, ਕਿਉਂਕਿ ਕੋਈ ਵੀ ਸਿੱਧੇ ਨੂੰ ਬੋਲਦਾ ਨੀ ਯਾਰ, ਦੇਖ ਲੈਣੇ ਉਹ ਬਲੈਕ ਗਾਈ ਜਾ ਰਿਹਾ ਵਾ, ਉਹਨਾਂ ਨੂੰ ਡਰਾਈਵਿੰਗ ਨੀ ਕਰਨੀ ਹੁੰਦੀ, ਉਹ ਬਲੈਕ ਗਾਈ ਹੁਣ ਤੇ ਇੰਨਾ ਬਦਨਾਮ ਕਰ ਚੁੱਕੇ ਹਨ ਕਿ ਖਾਸ ਤੌਰ ਤੇ ਇੱਕ ਲੇਬਲ ਜਿਹਾ ਲੱਗ ਚੁੱਕਾ ਸਕੌਟ ਆਫ ਮੌਂਟਗੋਮਰੀ ਦਾ, ਕਿ ਉਹ ਬੜੇ ਕੁਝ ਕਰਦੇ ਆ, ਕਿ ਦੱਸ ਨੀ ਸਕਦੇ ਕਿ ਕਿੰਨੀ ਸਾਨੂੰ ਬੇਇੱਜ਼ਤੀ ਦੀ ਮਹਿਸੂਸ ਹੁੰਦੀ ਰੋਡ ਦੇ ਉੱਤੇ। ਇਸ ਕਰਕੇ ਕਿਸੇ ਵੇਲੇ ਹੁਣ ਮੈਂ ਬਸ ਤੁਹਾਡੀ ਸਿਟੀ ਚ ਵੀ ਆਇਆ, ਵਾਇਰਲੈਸ ਆਫ ਕਰ ਦਿੱਤੀ ਆ ਮੈਂ, ਕਿ ਪਤਾ ਨੀ ਉਹਨੇ ਬਲੈਕ ਗਾਈ ਵੇਖ ਕੇ ਆ ਉਹ ਜਾਣ ਦਿਆ, ਉਹ ਗੋਰੇ ਬਹੁਤ ਰੇਸਿਜ਼ਮ ਕਰ ਰਹੇ ਸਾਡੇ ਨਾਲ ਹੁਣ।
ਸੋ ਬਿਲਕੁਲ ਜੀ, ਸਾਨੂੰ ਕਈ ਵਾਰੀ ਗੱਲਾਂ ਲੱਗਦੀਆਂ ਵੀ ਇਹਦੀ ਤਾਂ ਕੋਈ ਲੋੜ ਨੀ ਹੈਗੀ ਸਿੱਖਣ ਦੀ, ਜਾਂ ਇਹ ਤੋਂ ਬਿਨਾਂ ਸਰਜੂ ਜਾਂ ਫਾਲਤੂ ਦੀਆਂ ਗੱਲਾਂ ਲੱਗਦੀਆਂ, ਪਰ ਜੋ ਲੋੜ ਪੈਂਦੀ ਹੈ ਨਾ ਉਦੋਂ ਪਤਾ ਲੱਗਦਾ ਵੀ ਫਾਲਤੂ ਕੁਝ ਨੀ ਹੈ, ਸਾਰਾ ਕੁਝ ਜਿਹੜਾ ਤੁਹਾਨੂੰ ਸਿਖਾਇਆ ਜਾਂਦਾ ਉਹ ਜ਼ਰੂਰੀ ਹੈ ਕਿਤੇ ਨਾ ਕਿਤੇ ਜ਼ਿੰਦਗੀ ਦੇ ਜੀਵਨ ਚ ਜਾਂ ਇਸ ਦੌਰਾਨ ਤੁਹਾਨੂੰ ਉਹ ਕੰਮ ਆਊਗਾ। ਮੈਂ ਨਾ ਛੋਟੀ ਜਿਹੀ ਆਪਦੀ ਹੱਡ ਬੀਤੀ ਦੱਸਦਾ ਤੁਹਾਨੂੰ, ਮੈਂ ਨਵਾਂ ਰਿਵਰਲੈਂਡ ਆਇਆ ਤੇ ਮੈਂ ਵੀ ਬਾਇਨਰੀ ਦੇ ਵਿੱਚ ਬਹਿਰੀ ਕੰਮ ਕਰਨ ਲੱਗ ਗਿਆ, ਤੇ ਉੱਥੇ ਕੰਮ ਕੋਈ ਬਾਹਲਾ ਹੁੰਦਾ ਨਹੀਂ ਸੀਗਾ, ਤੇ ਰਾਤ ਨੂੰ ਬੈਠੇ ਫੋਨ ਕਾਲਾਂ ਕਰੀ ਜਾਂਦੇ ਸੀਗੇ, ਤੇ ਪਰ ਪ੍ਰੋਬਲਮ ਇਹ ਹੁੰਦੀ ਸੀ ਵੀ ਪੂਰੀ ਐਂ ਡਰੈਸ ਅਪ ਹੋ ਕੇ ਬੈਠਣਾ ਪੈਂਦਾ ਸੀ, ਤੇ ਨਵੇਂ ਨਵੇਂ ਆਏ ਬੰਦਿਆਂ ਨੂੰ ਸਟੀਲ ਟੋ ਸ਼ੂ ਪਾਉਣੇ, ਸਿਰ ਦੇ ਉੱਤੇ ਹੈਲਮਟ ਲੈ ਕੇ ਬੈਠਣਾ ਸਾਰਾ ਦਿਨ, ਕਈ ਚੀਜ਼ਾਂ ਬੜੀਆਂ ਅਜੀਬ ਲੱਗਦੀਆਂ। ਤੇ ਮੈਂ ਨਾ ਉੱਥੇ ਪਲਾਸਟਿਕ ਦੀ ਬਾਲਟੀ ਮਾਰ ਕੇ ਮੁੱਧੀ ਇੱਕ ਟੈਂਕ ਜੇ ਕੋਲੇ ਤੇ ਬੈਠ ਕੇ ਤੇ ਫੋਨ ਤੇ ਇੰਡੀਆ ਗੱਲਾਂ ਕਰ ਰਿਹਾ ਸੀ, ਤੇ ਮੈਂ 20 ਮਿੰਟ ਲਗਾਤਾਰ ਇਕੱਲੇ ਹੈਲਮਟ ਨੂੰ ਭੰਡੀ ਗਿਆ ਉੱਥੇ ਬੈਠਾ, ਵੀ ਭਾਈ ਆ ਜਿਹੜਾ ਹੈਲਮਟ ਜਾ ਪਵਾ ਕੇ ਬਿਠਾ ਦਿੰਦੇ ਆ, ਜੇ ਇਹ ਨਾ ਹੋਵੇ ਤਾਂ ਫੇਰ ਤਾਂ ਇੱਥੇ ਜੋਬ ਦਾ ਕਾਹਦਾ ਅੜਿਕਾ, ਐਵੇਂ 2 ਕਿਲੋ ਸਿਰ ਤੇ ਰੱਖ ਕੇ ਬੈਠੇ ਆ, ਕੋਈ ਐਡੇ ਐਡੇ ਜੋੜੇ ਪਾਈ ਬੈਠੇ ਆ, ਕੋਈ ਗੱਲ ਨੀ ਜੇ ਨੀ, ਮੈਂ ਨਿੰਦੀ ਗਿਆ। ਤੇ ਪਰ ਜਦੋਂ ਮੈਂ ਫੋਨ ਕਾਲ ਖਤਮ ਕੀਤੀ ਨਾ ਤੇ ਮੈਂ ਖੜਾ ਹੋਇਆ ਸਪੀਡ ਨਾਲ, ਕਿਤੇ ਮੈਨੂੰ ਮੇਰਾ ਬੌਸ ਆਉਂਦਾ ਦੇ ਗਿਆ ਤੇ ਉੱਤੇ ਪਾਈਪ ਚ ਮੇਰਾ ਸਿਰ ਵੱਜਿਆ ਠਾਦ ਨੇ, ਤੇ ਹੈਲਮਟ ਪਾਇਆ ਹੋਣ ਕਰਕੇ ਉਹ ਮੇਰੀ ਬਚਤ ਰਹਿ ਗਈ। ਤੇ ਫੇਰ ਮੈਂ ਨਾਲ ਦੀ ਨਾਲ ਨਾ 10 ਮਿੰਟਾਂ ਬਾਅਦ ਫੇਰ ਫੋਨ ਲਾਇਆ, ਮੈਂ ਕਿਹਾ ਨਹੀਂ ਇਹ ਚੰਗੇ ਨੂੰ ਪਾਇਆ ਸੀ ਹੈਲਮਟ, ਮੈਂ ਅੱਜ ਬਚ ਰਿਹਾ ਨੀ ਸਿਰ ਪੜਵਾ ਲੈਣਾ ਸੀ। ਸੋ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਇਗਨੋਰ ਕਰਦੇ ਹਾਂ, ਸਾਨੂੰ ਸਿੱਖਣਾ ਪਹਿਲਾਂ ਜ਼ਰੂਰੀ ਚਾਹੀਦਾ।
ਹਾਂਜੀ 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 ਸਹੀ ਗੱਲ ਹੈ ਜੀ, ਮੈਂ ਤਾਂ ਮੈਂ ਦੱਸ ਰਿਹਾ ਕਿ ਪਹਿਲਾਂ ਚੰਗੀ ਤਰ੍ਹਾਂ ਇਹਦੇ ਬਾਰੇ ਲੋਕਾਂ ਨੇ ਕਿਹਾ, ਜਦੋਂ ਫਿਰ ਖਾਸ ਡਰਾਈਵਿੰਗ ਕਰ ਲਈ, 4 ਵੀਡੀਓ ਪਾਤੀ, ਇਹ ਈਜ਼ੀ ਜੋਬ ਆ, ਈਜ਼ੀ ਜੋਬ ਕੋਈ ਨੀ ਹੈ ਜੀ, ਇਹ ਬਹੁਤ ਜਾਣੀ ਕਿ ਜਿੰਨਾ ਜਿੰਨਾ ਤੁਸੀਂ ਵੱਡਾ ਟਰੱਕ ਲੈਂਦੇ ਉਸਦੇ ਜਾਣੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਵਾ, ਵੀ ਕੱਲ ਨੂੰ ਕੋਈ ਵੀ ਜੇ ਕੋਈ ਵੀ ਮੈਂ ਨੁਕਸਾਨ ਕਰਦਾ ਮੇਰੀ ਕਮਿਊਨਿਟੀ ਦਾ ਨੁਕਸਾਨ ਅੱਗੇ ਹੋਣਾ, ਕੀ ਉਹਨਾਂ ਕਹਿਣਾ ਕਿ ਆਹ ਇੰਡੀਅਨ ਬੰਦੇ ਨੇ ਕੰਮ ਕੀਤਾ, ਇੱਕ ਉਹਨਾਂ ਦੋਵਾਂ ਲੜਕਿਆਂ ਦੀ ਖਾਤਰ ਸਾਡੀ ਸਾਰੀ ਟਰੈਕਿੰਗ ਲਾਈਨ ਦੇ ਵਿੱਚ ਜਿੰਨੇ ਵੀ ਇੰਡੀਅਨਾਂ ਨੂੰ ਖਾਸ ਕਰਕੇ ਅੱਜ ਕੱਲ੍ਹ ਤੇ ਇਹਨਾਂ ਨੇ ਕੋਰਟ ਰੱਖਿਆ ਗੋਰਿਆਂ ਨੇ, ਜਦੋਂ ਕੋਈ ਇੰਡੀਅਨ ਡਰਾਈਵਰ ਵੇਖ ਦਿੰਦੇ ਉਹ ਕਹਿੰਦੇ ਪੁੱਟ ਪੁੱਟ ਡਿੰਗ ਡਿੰਗ, ਇਹਨਾਂ ਦਾ ਕੋਡ ਵਾ ਜਿੱਦਾਂ ਆਪਾਂ ਚਾਈਨੀਜ਼ ਨੂੰ ਕਹਿ ਦਿੰਦੇ ਆ, ਇੱਦਾਂ ਕਰਕੇ ਤੰਗ ਕਰਦੇ ਆ। ਇਸ ਕਰਕੇ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੁੰਦੀ ਆ ਕਿ ਹਾਂ ਵੀ ਕੁਛ ਬੰਦਿਆਂ ਦੇ ਕਰਕੇ ਸਾਨੂੰ ਵੀ ਨਮੋਸ਼ੀ ਝੱਲਣੀ ਪੈਂਦੀ ਆ ਜੀ।
ਜੀ 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 ਸੋ ਮੈਨੂੰ ਲੱਗਦਾ ਰੇਡੀਓ ਦੇ ਨਾਲ ਜੁੜੇ ਸਾਰੇ ਜੀ ਜੀ ਬਿਲਕੁਲ ਰੱਖਾਂਗੇ ਆਪਾਂ ਇਸ ਚੀਜ਼ ਤੇ। ਰੇਡੀਓ ਨੇ ਜੁੜੇ ਸਾਰੇ ਸਰੋਤੇ ਹੁਣ ਜ਼ਰੂਰ ਇਸ ਗੱਲ ਨੂੰ ਧਿਆਨ ਰੱਖੋ। ਮੈਂ ਅੱਜ ਤੋਂ 7-8 ਸਾਲ ਪਹਿਲਾਂ ਇੱਕ ਮੇਰੇ ਲੇਖ ਦੇ ਵਿੱਚ ਮੇਰੇ ਯਾਦ ਆ ਗਿਆ, ਮੈਂ ਪੈਰਾ ਲਿਖਿਆ ਸੀ ਆਰਟੀਕਲ ਦੇ ਵਿੱਚ ਵੀ ਜਦੋਂ ਤੁਸੀਂ ਵਿਦੇਸ਼ ਚ ਵਿਚਰਦੇ ਹੁੰਦੇ ਨਾ ਉਦੋਂ ਤੁਹਾਨੂੰ ਇਹ ਨੀ ਕੋਈ ਦੇਖਦਾ ਹੁੰਦਾ ਵੀ ਇਹ ਬਚਨ ਸਿੰਘ ਦਾ ਮੁੰਡਾ, ਜਾਂ ਨਾ ਕੋਈ ਇਹ ਦੇਖੇ ਵੀ ਨੰਬਰ ਉਹਨਾਂ ਦੇ ਖਾਨਦਾਨ ਚੋਂ ਆ, ਨਾ ਇਹ ਦੇਖੇ ਵੀ ਇਹ ਦੇਸੂ ਮਲਕਾਣੇ ਪਿੰਡ ਤੋਂ ਆ, ਨਾ ਇਹ ਦੇਖੇ ਵੀ ਭਾਈ ਇਹ ਸਰਸੇ ਜ਼ਿਲ੍ਹੇ ਤੋਂ ਆ। ਉੱਥੇ ਤਾਂ ਤੁਸੀਂ ਪਹਿਲਾਂ ਇੰਡੀਅਨ ਜਾਂ ਆਪਦੀ ਕਮਿਊਨਿਟੀ ਪੰਜਾਬ ਪੰਜਾਬੀ ਜਾਂ ਸਿੱਖਇਜ਼ਮ ਨੂੰ ਰੀਪ੍ਰੈਜ਼ੈਂਟ ਕਰ ਰਹੇ ਹੁੰਦੇ ਹੋ ਤੇ ਉਹ ਜਿਹੜੀ ਮੋਹਰ ਆ ਉਹ ਸਾਰਿਆਂ ਤੇ ਲੱਗਦੀ ਹੁੰਦੀ ਆ, ਉਹਦੇ ਨਾਲ ਉਦੋਂ ਬਚਨ ਸਿੰਘ ਦੇ ਪਰਿਵਾਰ ਦਾ ਨਹੀਂ ਹੁੰਦਾ। ਸੋ ਕਰਕੇ ਇੱਕ ਅੰਬੈਸਡਰ ਦੇ ਤੌਰ ਤੇ ਜਿਉਂ ਰਹੇ ਹਾਂ ਇੱਥੇ।
ਹਾਂਜੀ 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 ਇਕਦਮ ਸਹੀ ਹੈ ਜੀ।
ਸੋ ਬਹੁਤ ਮਿਹਰਬਾਨੀ ਅਮਨਦੀਪ ਤੁਸੀਂ ਜੁੜੇ ਹੋ ਤੇ ਅੱਜ ਸਾਡੇ ਗਿਲੇ ਸਿੱਲੇ ਵੈਦਰ ਦਾ ਐਡਲੇਡ ਦਾ ਆਨੰਦ ਮਾਣ ਰਹੇ ਹੋ।
ਬਹੁਤ ਵਧੀਆ ਜੀ ਵੈਦਰ ਜੀ ਇਕਦਮ ਤੁਹਾਡਾ ਜੀ।
ਬਹੁਤ ਮਿਹਰਬਾਨੀ
ਪਾਰਕ ਡਿਲੀਵਰੀ ਕਰਾ ਕੇ ਜੀ ਜਾਣਾ ਜੀ ਵਾਪਸ ਹੁਣ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਟਾਈਮ ਦੇਣ ਵਾਸਤੇ। ਥੈਂਕ ਯੂ ਮਿੰਟੂ ਭਾਜੀ
ਜੀ ਬਹੁਤ ਮਿਹਰਬਾਨੀ। ਸੋ ਅਮਨਦੀਪ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ, ਕਹਿੰਦੇ ਜੀ ਅਸੀਂ ਸੁਣਦੇ ਬਹੁਤ ਹਾਂ ਪਰ ਟਾਈਮ ਨਹੀਂ ਲੱਗਿਆ ਸੀ ਤੇ ਅੱਜ ਕੁਦਰਤੀ ਕਹਿੰਦੇ ਜਦੋਂ ਤੁਸੀਂ ਵੈਦਰ ਦੱਸਿਆ ਤੇ ਮੈਂ ਕਿਹਾ ਵਾਕਈ ਤੇਜ਼ ਹਵਾ ਵਗ ਰਹੀ ਹੈ ਤੇ ਕਾਲ ਕਰਨੀ ਚਾਹੀਦੀ ਹੈ ਤੇ ਉਹਨਾਂ ਨੇ ਕਾਲ ਕੀਤੀ ਤੇ ਵਾਕਈ ਕਈ ਗੱਲਾਂ ਉਹਨਾਂ ਨੇ ਵਧੀਆ ਸਾਨੂੰ ਜਾਣਕਾਰੀ ਭਰਪੂਰ ਦੱਸੀਆਂ। ਸੋ ਦੋਸਤੋ ਨਿੱਕੇ ਨਿੱਕੀਆਂ ਗੱਲਾਂ ਹੁੰਦੀਆਂ ਪਰ ਉਹਨਾਂ ਗੱਲਾਂ ਨਾਲ ਇੱਕ ਚੰਗਾ ਜਿਹੜਾ ਸਮਾਜ ਸਿਰਜਿਆ ਜਾਂਦਾ। ਸੋ ਇਸ ਚੰਗੇ ਸਮਾਜ ਸਿਰਜਣ ਦੇ ਵਿੱਚ ਜੇ ਤੁਸੀਂ ਹਿੱਸਾ ਪਾ ਲਓਗੇ ਤਾਂ ਚੰਗੇ ਰਹੋਗੇ, ਤੁਹਾਨੂੰ ਚੰਗੇ ਤੌਰ ਤੇ ਯਾਦ ਕੀਤਾ ਜਾਊਗਾ। ਨਹੀਂ ਪੈਸਾ ਟਕਾ ਇਹ ਚੀਜ਼ਾਂ ਤਾਂ ਇੱਥੇ ਪਈਆਂ ਰਹਿ ਜਾਣੀਆਂ, ਕਿਸੇ ਨੇ ਨੀ ਤੁਹਾਡੀ ਕਿਸੇ ਨੇ ਕੋਈ ਬਾਤ ਪੁੱਛਣੀ। ਅੱਜ ਕੱਲ ਤਾਂ ਜ਼ਮਾਨਾ ਇਹ ਆ ਗਿਆ ਵੀ ਭੋਗ ਤੋਂ ਬਾਅਦ ਵੀ ਅੰਤਮ ਅਰਦਾਸ ਤੋਂ ਬਾਅਦ ਵੀ ਕੋਈ ਕਿਸੇ ਨੂੰ ਨੀ ਯਾਦ ਕਰਦਾ, ਯਾਦ ਕੀਤਾ ਜਾਂਦਾ ਤਾਂ ਤੁਹਾਨੂੰ ਤੁਹਾਡੇ ਚੰਗੇ ਕੰਮਾਂ ਲਈ ਕੀਤਾ ਜਾਂਦਾ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ ਕੋਈ ਨਾ ਕੋਈ ਚੰਗਾ ਕਾਰਜ ਰੋਜ਼ ਸੌਣ ਤੋਂ ਪਹਿਲਾਂ ਇੱਕ ਜ਼ਰੂਰ ਕਰਿਆ ਕਰੋ। ਇੱਕ ਇੱਕ ਕਾਰਜ ਨਾਲ ਹੀ ਜੇ ਅਸੀਂ ਸਾਰੇ ਜਾਣੇ ਇੱਕ ਇੱਕ ਕਾਰਜ ਚੰਗਾ ਕਰਨ ਲੱਗ ਜਾਈਏ ਤਾਂ ਤੁਸੀਂ ਹਾਲ ਦੇਖਿਓ ਵੀ ਕਿਸ ਢੰਗ ਨਾਲ ਸੁਧਾਰ ਹੁੰਦਾ। ਸੋ ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਜੁੜੇ ਆ ਜੀ ਸਾਡੇ ਨਾਲ, ਗੁਰਫਤਿਹ ਬੁਲਾ ਰਹੇ ਆ, ਕਹਿੰਦੇ ਮਿੰਟੂ ਭਾਜੀ ਕੱਲ ਘਰਾਂ ਵਾਲਾ ਪ੍ਰੋਗਰਾਮ ਬਹੁਤ ਸੋਹਣਾ ਸੀ, ਜੋ ਜਾਣਕਾਰੀ ਮਿਲੀ ਜੇ ਸੰਭਵ ਹੋਵੇ ਤਾਂ ਇਹਦਾ ਅਗਲਾ ਐਪੀਸੋਡ ਵੀ ਕਰਿਓ। ਬਿਲਕੁਲ ਜੀ ਕਿਉਂ ਨੀ, ਅਗਲੇ ਐਪੀਸੋਡ ਦੇ ਵਿੱਚ ਆਪਾਂ ਨਾ ਸਾਡੇ ਅੰਕਲ ਜੀ ਮਨਮੋਹਨ ਸ਼ੇਰਗਿੱਲ ਹੋਰਾਂ ਦੀ ਕੱਲ ਅਮਨਦੀਪ ਹੋਰਾਂ ਨਾਲ ਗੱਲ ਹੋਈ ਸੀ, ਮੈਨੂੰ ਰਾਤ ਅਮਨਦੀਪ ਨੇ ਦੱਸਿਆ ਤੇ ਉਹਨਾਂ ਨੂੰ ਕਾਫੀ ਤਜਰਬੇ ਆ ਜੀ ਮੈਲਬਨ ਤੋਂ ਤੇ ਉਹ ਚਾਹੁੰਦੇ ਸੀਗੇ ਵੀ ਕੱਲ ਵੀ ਉਹਨਾਂ ਨੇ ਵਿੱਚ ਕਾਲ ਕਰ ਰਹੇ ਸਨ ਵੀ ਮੈਂ ਆਪਣੇ ਐਕਸਪੀਰੀਅੰਸ ਸਾਂਝੇ ਕਰਾਂ, ਪਰ ਕੱਲ ਸਾਨੂੰ ਕੁਦਰਤੀ ਉਹਨਾਂ ਦੇ ਨੰਬਰ ਜਿਹੜਾ ਰਿਕੋਗਨਾਈਜ਼ ਨਹੀਂ ਸੀ ਅਸੀਂ ਨਹੀਂ ਲੈ ਸਕੇ, ਪਰ ਮੈਂ ਅਗਲੇ ਪ੍ਰੋਗਰਾਮ ਚ ਡਿਕਲੇਅਰ ਕਰਕੇ ਉਹਨਾਂ ਨੂੰ ਤੇ ਹੋਰ ਵੀ ਇੱਕ ਅੱਧੇ ਐਕਸਪਰਟ ਨੂੰ ਲੈ ਕੇ ਆਊਂਗਾ ਤਾਂ ਕਿ ਜਿਹੜੇ ਘਰਾਂ ਦੇ ਮਾਮਲੇ ਦੇ ਜਿਹੜੇ ਸਵਾਲ ਜਵਾਬ ਆ ਉਹ ਆਪਾਂ ਆਨਲਾਈਨ ਸਾਰਿਆਂ ਨੂੰ ਇੱਕੋ ਵੇਲੇ ਚ ਕੱਢ ਸਕੀਏ। ਤੇ ਸਾਡੇ ਨਾਲ ਕੁਲਦੀਪ ਸਿੰਘ ਔਲਖ ਜੁੜ ਚੁੱਕਿਆ ਜੀ ਤੇ ਉਹਨਾਂ ਨੇ ਇੱਕ ਮਸਲੇ ਵੱਲ ਧਿਆਨ ਦਵਾਇਆ, ਵੈਸੇ ਉਹਨਾਂ ਦਾ ਸਦਾ ਹੀ ਸਿਡਨੀ ਵਾਲਿਆਂ ਨਾਲ 36 ਦਾ ਅੰਕੜਾ ਰਿਹਾ, ਪਰ ਅੱਜ ਉਹਨਾਂ ਨੇ ਇੱਕ ਸਵਾਲ ਕੀਤਾ, ਕਹਿੰਦੇ ਭਾਜੀ ਰੋਜ਼ ਇੱਕ ਗੱਲ ਸੁਣਨ ਨੂੰ ਮਿਲਦੀ ਆ ਵੀ ਮੈਂ ਸਿਡਨੀ ਤੋਂ ਜਾਂ ਪਰਥ ਤੋਂ ਮੈਲਬਨ ਮੂਵ ਹੋ ਰਿਹਾ ਬਹੁਤ ਸਾਰੇ ਆ ਰਹੇ ਆ, ਕਹਿੰਦੇ ਕੀ ਚੱਕਰ ਕੀ ਆ, ਇਹਦੇ ਪਿੱਛੇ ਕੀ ਕਾਰਨ ਕੀ ਆ, ਸਾਨੂੰ ਇਹਦੇ ਬਾਰੇ ਦੱਸੋ ਵੀ ਕੀ ਉਹ ਮੈਲਬਨ ਮੂਵ ਹੋ ਰਹੇ ਹਨ। ਕਹਿੰਦੇ ਉਹਨਾਂ ਨੇ ਦੱਸਿਆ ਵੀ ਇੱਕ ਇਹਨਾਂ ਨੇ ਨਾਲ ਲਿਖਿਆ ਕਮੈਂਟ, ਬਹੁਤ ਸਾਰੇ ਦੋਸਤ ਕਾਲ ਕਰ ਰਹੇ ਹਨ ਕਿ ਉਹ ਮੈਲਬਨ ਮੂਵ ਹੋ ਰਹੇ ਹਨ। ਸੋ ਮੈਲਬਨ ਮੂਵ ਹੋਣ ਦਾ ਕਾਰਨ ਕੀ ਆ, ਅੰਦਰਲੀ ਗੱਲ ਕੀ ਆ ਵੀ ਲੋਕਾਂ ਨੂੰ ਸਿਡਨੀ ਰਾਸ ਨਹੀਂ ਆਈ, ਪਰਥ ਰਾਸ ਨਹੀਂ ਆਇਆ ਤੇ ਉਹ ਮੈਲਬਨ ਕਿਉਂ ਆ ਰਹੇ ਆ। ਸੋ ਦੋਸਤੋ ਜੇ ਇਹ ਸਵਾਲ ਤੁਹਾਡੇ ਕੋਲ ਇਹਦਾ ਜਵਾਬ ਹੋਵੇ ਜਾਂ ਤੁਸੀਂ ਇਸ ਦੇ ਪੀੜਤ ਹੋ ਜਾਂ ਤੁਸੀਂ ਇਸ ਦੇ ਵਿਕਟਮ ਹੋ ਜਾਂ ਤੁਸੀਂ ਖੁਦ ਮੂਵ ਹੋਏ ਆ ਜਾਂ ਹੋਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰਕੇ ਕੁਲਦੀਪ ਸਿੰਘ ਔਲਖ ਹੋਰਾਂ ਦਾ ਜਵਾਬ ਰੇਡੀਓ ਦੇ ਜ਼ਰੀਏ ਦਿਓ ਜੀ। ਹਰਮੀਤ ਸਿੰਘ ਚੰਨਾ ਨੇ ਥੈਂਕਸ ਕੀਤਾ ਜੀ ਗਾਣਾ, ਕਹਿੰਦੇ ਥੈਂਕਸ ਫਾਰ ਸੌਂਗ, ਕਹਿੰਦੇ ਮੈਂ ਕੱਲ ਵੀ ਪੁੱਛਿਆ ਸੀ ਕਿਹਾ ਸੀ ਤੇ ਪਰ ਅੱਜ ਸੁਣਾਉਣ ਲਈ ਉਹਨਾਂ ਨੇ ਧੰਨਵਾਦ ਕੀਤਾ ਜੀ। ਸੋ ਬਹੁਤ ਮਿਹਰਬਾਨੀ ਜੀ। ਤੇ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਦਾ ਅੱਜ ਕਹਿੰਦੇ ਇੰਟਰਨੈਟ ਹੋ ਗਿਆ ਸੀ ਖਰਾਬ ਤੇ ਇਸ ਕਰਕੇ ਕਹਿੰਦੇ ਜੀ ਲੇਟ ਹੋ ਗਏ ਆ, ਪਰ ਕੋਈ ਨੀ ਦੇਰੀ ਨਾਲ ਸਹੀ ਉਹਨਾਂ ਨੇ ਸਾਨੂੰ ਭੇਜਿਆ ਜੀ ਇੱਕ ਵਿਚਾਰ। ਪਰ ਉਦੋਂ ਪਹਿਲਾਂ ਜਤਿੰਦਰ ਸਿੰਘ ਵਾਲੀਆ ਜੁੜ ਚੁੱਕਿਆ ਸਾਡੇ ਨਾਲ, ਸਤਿ ਸ੍ਰੀ ਅਕਾਲ ਵਾਲੀਆ ਸਾਹਿਬ।
ਮਿੰਟ ਭਾਜੀ ਹੋਰ ਕੀ ਹਾਲ ਨੇ?
ਹਾਲ ਵਧੀਆ ਜੀ, ਬੱਲੇ ਬੱਲੇ ਦਾਤੇ ਦੀਆਂ ਮਿਹਰਾਂ ਚੜ੍ਹਦੀ ਕਲਾ
ਚੜ੍ਹਦੀ ਕਲਾ ਚ ਚਾਹੀਦਾ ਵੀਰ ਜੀ। ਅਸੀਂ ਵੀਰ ਜੀ ਇੱਧਰ ਮੈਲਬਨ ਵੱਲ ਆਏ ਸੀਗੇ ਇੱਕ ਗਿੱਧੇ ਭੰਗੜੇ ਦਾ ਫੋਕ ਕੰਪੀਟੀਸ਼ਨ ਦੇ ਨਾਂ ਤੇ ਇਹਨਾਂ ਨੇ ਕਰਵਾਇਆ। ਇੱਥੇ ਸਾਡੀ ਟੀਮ ਸਿਡਨੀ ਦੀ ਆਈ ਸੀ, ਮੇਰੀ ਵਾਈਫ ਗਿੱਧੇ ਦੀ ਗਿੱਧੇ ਦੀ ਟੀਮ ਸੀਗੇ ਤੇ ਹੁਣ ਮੈਲਬਨ ਤੋਂ ਸਿਡਨੀ ਵਾਪਸ ਜਾ ਰਹੇ ਹਾਂ
ਜੀ।
ਵੀਰ ਜੀ ਐਕਚੁਲੀ ਮੈਂ ਬਸ ਇਹੋ ਕਹਿਣਾ ਚਾਹੁੰਦਾ ਤੂੰ ਕੁਝ ਜ਼ਿਆਦਾ ਨੀ, ਕਿਉਂਕਿ ਗੱਲ ਪਤਾ ਕੀ ਆ, ਇਹਨਾਂ ਨੇ ਅਰੇਂਜ ਕੀਤਾ ਸੀ ਇੱਕ ਫੋਕ ਦੇ ਹਿਸਾਬ ਨਾਲ, ਕਿਉਂਕਿ ਭੰਗੜਾ ਗਿੱਧਾ ਬਹੁਤ ਜ਼ਿਆਦਾ ਤੇਜ਼ ਹੋ ਚੁੱਕਾ, ਉਹਦਾ ਰੂਪ ਬਦਲ ਰਿਹਾ, ਤੇ ਸਪੈਸ਼ਲ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ ਫੋਕ ਕੰਪੀਟੀਸ਼ਨ ਆ, ਠੀਕ ਹੈ, ਕਿਉਂਕਿ ਅਸੀਂ ਕੁੜੀਆਂ ਇੱਥੋਂ ਦੀਆਂ ਜੰਮਪਾਲ, ਉਹਨਾਂ ਨੇ ਘੱਟੋ ਘੱਟ ਵੀ 2-3 ਮਹੀਨੇ ਲਾ ਕੇ ਪਤਾ ਨੀ ਵਿਚਾਰੀਆਂ ਨੇ ਇੰਡੀਆ ਤੋਂ ਫੋਨ ਕਰਕੇ ਪੂਰਾ ਫੋਕ ਡਾਂਸ ਤਿਆਰ ਕੀਤਾ, ਠੀਕ ਆ। ਪਰ ਬੜੀ ਨਿਰਾਸ਼ੀ ਵਾਲੀ ਗੱਲ ਇਹ ਹੋਈ ਕਿ ਭਾਜੀ ਸਭ ਤੋਂ ਪਹਿਲਾਂ ਜਿਹੜੇ ਜਿਵੇਂ ਤੁਸੀਂ ਵੀ ਗਿੱਧੇ ਭੰਗੜੇ ਦੇ ਕੰਪੀਟੀਸ਼ਨ ਵੇਖੇ ਹੋਣਗੇ, ਕਦੀ ਜੱਜ ਤੁਸੀਂ ਵੇਖਿਆ ਕਿ ਬਾਲਕਨੀ ਚ ਭਾਏ ਹੋਣ, ਉਹਨਾਂ ਨੇ ਘੱਟੋ ਘੱਟ ਬਾਲਕਨੀ ਦੇ ਵਿੱਚ ਜੱਜ ਭਾਏ ਹੋਏ ਸੀ, ਤੇ
ਅੱਛਾ
ਜਿਹੜੀ ਟੀਮ ਉਹਨਾਂ ਨੇ ਜਿਹੜੀ ਟੀਮ ਵਿਨ ਕੀਤੀ ਵੀਰ ਜੀ, ਉਹਦੇ ਵਿੱਚ ਉਹਨਾਂ ਨੇ ਕੁੜੀਆਂ ਨੇ ਇੱਕ ਬੋਲੀ ਪਾਈ, ਡੀਜੇ ਵਾਲੇ ਬਾਬੂ ਗਾਣਾ ਲਗਾ ਦੇ, ਫੋਕ ਹੈ ਭਾਜੀ, ਮੈਂ ਤੇ ਹੈਰਾਨ ਰਹਿ ਗਿਆ। ਤੇ ਵੀਡੀਓ ਕੁੜੀਆਂ ਇੰਨੀਆਂ ਵਿਚਾਰੀਆਂ ਜਿਹੜੀ ਸਿਡਨੀ ਤੋਂ ਆਈਆਂ, ਇੰਨੀਆਂ ਨਿਰਾਸ਼ ਹੀਆਂ ਨਾ, ਇੰਨੀਆਂ ਨਿਰਾਸ਼ ਈਵਨ ਦੈਨ ਉਹਨਾਂ ਨੇ ਜੱਜ ਨਾਲ ਗੱਲ ਕੀਤੀ, ਇੱਕ ਲੇਡੀ ਸੀਗੇ, ਤੇ ਉਹਨਾਂ ਦਾ ਆਂਸਰ ਮੈਂ ਹੈਰਾਨ ਰਹਿ ਗਿਆ ਭਾਜੀ, ਉਹਨਾਂ ਦਾ ਆਂਸਰ ਸੁਣ ਕੇ, ਉਹਨਾਂ ਦਾ ਆਂਸਰ ਪਤਾ ਕੀ ਸੀ, ਉਹ ਚੰਡੀਗੜ੍ਹ ਤੋਂ ਸੀਗੇ, ਚੰਡੀਗੜ੍ਹ ਤੋਂ ਹੀ ਉਹਨਾਂ ਨੇ ਆਂਸਰ ਇਹ ਦਿੱਤਾ ਕਿ ਚੰਡੀਗੜ੍ਹ ਦੇ ਵਿੱਚ ਬਾਂਹ ਬਾਹਰ ਕੱਢਦੇ ਆ, ਗੁਰਦਾਸਪੁਰ ਵਿੱਚ ਬਾਂਹ ਨੀ ਬਾਹਰ ਕੱਢਦੇ। ਮੈਨੂੰ ਹੈਰਾਨ ਆ ਵੀਰ ਜੀ, ਜੇ ਇਹਨਾਂ ਨੂੰ ਇੰਨੀ ਨੀ ਸਮਝ ਜਿਹੜਾ ਫੋਕ ਤੁਰਿਆ ਹੋਣ ਡਿਆ, ਇਹ 1947 ਤੋਂ ਪਹਿਲਾਂ ਦੀਆਂ ਗੱਲਾਂ ਨੇ। ਵਾਪਸ ਸਾਰੇ ਜਣੇ ਵੀ ਵਾਪਸ ਜਾ ਰਹੇ, ਬੜੇ ਨਿਰਾਸ਼, ਨਿਊਜ਼ੀਲੈਂਡ ਤੋਂ ਵੀ ਕੁੜੀਆਂ ਆਈਆਂ ਸੀ ਵਿਚਾਰੀਆਂ, ਉਹਨਾਂ ਵੀ ਪੂਰਾ ਜ਼ੋਰ ਲਾਇਆ, ਪਰ ਇਹਨਾਂ ਨੇ ਆਪਣੀਆਂ ਹੀ ਟੀਮਾਂ ਕੱਢ ਛੱਡੀਆਂ। ਮੁੰਡੇ ਡਿਜ਼ਰਵ ਕਰਦੇ ਸੀ ਮੈਲਬਨ ਦੇ, ਪਰ ਕੁੜੀਆਂ ਦਾ ਵੀਰ ਜੀ ਮੈਂ ਐ ਨੀ ਕਹਿੰਦਾ, ਮੈਂ ਤੁਹਾਨੂੰ ਸ਼ੇਅਰ ਕਰਾਂਗਾ ਵੀਡੀਓ ਸਿਡਨੀ ਦੀਆਂ ਕੁੜੀਆਂ ਦੀ, ਤੇ ਤੁਸੀਂ ਮੈਲਬਨ ਦੀਆਂ ਕੁੜੀਆਂ ਦਾ ਵੀ ਗਿੱਧਾ ਵੇਖ ਕੇ ਬੰਦਾ ਆਪ ਗੈਸ ਕਰ ਸਕਦਾ ਵਾ ਭਾਜੀ ਕਿ ਵਟ ਇਜ਼ ਇਹ ਫੋਕ ਕਿਹਨੂੰ ਗਾ ਰਹੇ ਨੇ। ਜਿਵੇਂ ਕੋਈ ਵੀ ਕੰਪੀਟੀਸ਼ਨ, ਜਿਵੇਂ ਸਿਡਨੀ ਤੋਂ ਘੱਟੋ ਘੱਟ 11 ਘੰਟੇ ਦੀ 10 ਘੰਟੇ ਦੀ ਡਰਾਈਵ ਕਰਕੇ ਕੋਈ ਜਾ ਰਿਹਾ, ਤੁਸੀਂ ਉਹਨਾਂ ਨੂੰ ਪਹਿਲਾਂ ਹੀ ਕਹਿ ਰਹੇ ਹੋ ਕਿ ਤੁਸੀਂ ਬੰਦਿਆਂ ਨੇ ਤੁਸੀਂ ਫੋਕ ਬਿਲਕੁਲ ਫੋਕ ਨੱਚਣਾ ਹਨਾ। ਕੁੜੀਆਂ ਨੇ ਵੀ ਜਿਵੇਂ ਬਿਲਕੁਲ ਪਹਿਲਾਂ ਲੇਡੀਜ਼ ਜਿਵੇਂ ਲੱਕ ਨੀ ਮਾਰਨਾ, ਕਲੈਪਿੰਗ ਕਿਹੜੇ ਤਰੀਕੇ ਨਾਲ ਕਰਨੀ, ਵੀ ਸ਼ਾਇਦ ਤੁਹਾਨੂੰ ਤੁਸੀਂ ਯੂਟਿਊਬ ਤੇ ਵੀ ਵੇਖ ਸਕਦੇ ਹੋ, ਚੜ ਜਾਣਾ। ਏਡੀ ਕੁ ਮਿਹਨਤ ਵੀਰ ਜੀ ਕੀਤੀ ਉਹਨਾਂ ਨੇ, 3 ਮਹੀਨੇ ਲਗਾਤਾਰ, ਇੱਕ ਵੀ ਗਲਤੀ ਨੀ ਭਾਜੀ ਉਹਨਾਂ ਨੇ ਕੀਤੀ, ਇੱਕ ਵੀ ਗਲਤੀ। ਤੇ ਉਹਨਾਂ ਨੂੰ ਈਵਨ ਦੈਨ ਉਹਨਾਂ ਨੂੰ ਨਾ ਸੈਕਿੰਡ ਨਾ ਥਰਡ ਪ੍ਰਾਈਜ਼ ਵੀ ਨੀ ਦਿੱਤਾ ਉਹਨਾਂ ਨੇ,
ਜੋ ਬਹੁਤ ਅਫਸੋਸ ਦੀ ਗੱਲ ਆ ਜੀ। ਕੋਈ ਨੀ, ਆਪਾਂ ਪ੍ਰਬੰਧਕਾਂ ਨੂੰ ਵੀ ਲਿਆਵਾਂਗੇ ਜੀ ਕਟਹਿਰੇ ਚ, ਪਰ ਜੋ ਵੀ ਸਾਡਾ ਕਲਚਰ ਦਾ ਹਿੱਸਾ, ਜੇ ਤੁਸੀਂ ਡਿਕਲੇਅਰ ਕੀਤਾ ਵੀ ਫੋਕ ਆ, ਤਾਂ ਉਹਨੂੰ ਵਾਕਈ ਫੋਕ ਰੰਗ ਚ ਆਉਣਾ ਚਾਹੀਦਾ। ਪਰ ਇੱਥੇ ਸਾਨੂੰ ਨਾ ਥੋੜੀ ਜੀ ਇੱਕ ਸੋਚ ਉੱਚੀ ਕਰਨੀ ਪੈਣੀ ਆ, ਸਾਨੂੰ ਨਿਊਟਰਲ ਹੋ ਕੇ ਫੈਸਲੇ ਕਰਨੇ ਪੈਣੇ ਆ, ਜੱਜ ਨਿਊਟਰਲ ਹੋਣੇ ਚਾਹੀਦੇ ਆ। ਜੇ ਤੁਸੀਂ ਕੰਪੀਟੀਸ਼ਨ ਕਰਾਉਣੇ ਹੋ, ਕੰਪੀਟੀਸ਼ਨ ਕਰਾਉਣ ਦੀ ਸਭ ਤੋਂ ਵੱਡੀ ਕਾਮਯਾਬੀ ਹੁੰਦੀ ਆ ਵੀ ਤੁਸੀਂ ਨਿਊਟਰਲ ਹੋ ਜੇ
ਪਿੰਡ ਭਾਜੀ। ਇਸੇ ਕਰਕੇ ਹਰਮਨ ਰੇਡੀਓ ਸਾਡਾ ਆਪਣਾ ਰੇਡੀਓ, ਮੈਂ ਇਸ ਕਰਕੇ ਆਪਣੀ ਗੱਲ ਸ਼ੇਅਰ ਕਰ ਰਿਹਾ ਕਿ ਇੰਨੇ ਕੰਪੀਟੀਸ਼ਨ ਮੈਂ ਵੀ ਲੜੇ ਆ, ਹਰੇ ਆ, ਜਿੱਤੇ ਆ, ਪਰ ਅੱਜ ਤੱਕ ਮੈਂ ਨੀ ਵੇਖਿਆ ਕਿ ਜਿਹੜੇ ਜੱਜ ਨੇ ਉਹ ਬਾਲਕੋਨੀ ਚ ਪਾਏ ਹੋਣ। ਤੁਸੀਂ ਵੇਖਿਆ ਕਦੀ ਭਾਜੀ ਬਾਲਕੋਨੀ ਚ ਉਹ ਕਿਵੇਂ ਵੇਖਣਗੇ ਫੇਸ, ਕਿਵੇਂ ਸਮਾਈਲਿੰਗ ਵੇਖਣਗੇ, ਕਿਵੇਂ ਪਤਾ ਲੱਗੂਗਾ, ਦੱਸੋ
ਜੀ। ਜੀ 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 ਸੋ ਬਿਲਕੁਲ ਜੀ, ਜਰੂਰ ਤੁਹਾਡਾ ਇਹ ਗਿਲਾ ਨਾ ਆਪਾਂ ਪ੍ਰਬੰਧਕਾਂ ਤੱਕ ਵੀ ਪਹੁੰਚਾਵਾਂਗੇ, ਤੇ ਕਿਸੇ ਦਿਨ ਪ੍ਰਬੰਧਕਾਂ ਨੂੰ ਲੈ ਕੇ ਵੀ ਆਵਾਂਗੇ। ਸੋ ਕੋਈ ਚੱਕਰ ਨੀ ਜੀ, ਜੋ ਜੇ ਸਾਡਾ ਕੋਈ ਕਲਚਰ ਦੀ ਚੀਜ਼ਾਂ ਹੋ ਰਹੀਆਂ ਸਰ, ਤਾਂ ਅਸੀਂ ਚਾਹੁੰਦੇ ਉਹਨਾਂ ਨੂੰ ਪਰਫੈਕਟ ਤਰੀਕੇ ਨਾਲ ਹੋਣ, ਉਹਨਾਂ ਚ ਪਰਫੈਕਸ਼ਨ ਹੋਰ ਆਵੇ। ਸੋ ਜੇ ਗਲਤੀ ਹੋਈ ਹੈ ਤਾਂ ਜ਼ਰੂਰ ਆਪਾਂ ਉਹਨਾਂ ਨੂੰ ਪੁੱਛਾਂਗੇ ਤੇ ਸੁਧਾਰਨ ਦੀ ਕੋਸ਼ਿਸ਼ ਵੀ ਕਰਾਂਗੇ। ਸੋ ਬਹੁਤ ਮਿਹਰਬਾਨੀ ਵਾਲੀ ਸਾਹਿਬ,
ਥੈਂਕ ਯੂ ਮਿੰਟੂ ਭਾਜੀ।
ਸੋ ਬਹੁਤ ਮਿਹਰ ਸਰ। ਦੋਸਤੋ, ਕਾਲਰਾਂ ਦੀ ਲੰਮੀ ਲਾਈਨ ਲੱਗ ਚੁੱਕੀ ਆ, ਤੇ ਜਾਂ ਤਾਂ ਸਾਡੇ ਸੱਜਣ ਕਾਲ ਕਰਦੇ ਨੀ, ਜਾਂ ਫਿਰ ਹੁਣ 7-8 ਲਾਈਨ ਚ ਆ ਗਿਆ, ਪਰ ਕੋਈ ਨੀ, ਦਵਾ ਦਵ ਨਿਬੇੜਦੇ ਆ। ਲਓ ਜੀ, ਕਾਲਰ ਜੁੜ ਚੁੱਕੇ ਆ, 3897। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਬਾਈ ਮਿੰਟੂ ਜੀ, ਮੈਂ ਇਕਲੀ ਰੁਪਿੰਦਰ ਗੱਲ ਬੋਲਦਾ ਸੀ, ਗੱਲ ਕਰਾਂ।
ਹਾਂਜੀ ਰੁਪਿੰਦਰ, ਕਿੱਦਾਂ?
ਸਤਿ ਸ੍ਰੀ ਅਕਾਲ ਬਾਈ ਜੀ, ਤੇ ਮੈਂ ਤੁਹਾਨੂੰ ਹੁਣੀ ਮੈਸੇਜ ਭੇਜਿਆ ਸੀ, ਕੁਦਰਤੀ ਵੇਖ ਲਓ ਕੋ ਐਕਸੀਡੈਂਟ ਕਿੱਦਾਂ ਹੋਇਆ। ਮੈਂ ਤੁਹਾਨੂੰ ਲਿਖਿਆ ਸੀ ਵੀ ਮੈਂ ਸਿਡਨੀ ਛੱਡ ਕੇ ਮੈਲਬਨ ਆ ਗਿਆ
ਜੀ,
ਤੇ ਕਿਸੇ ਬੰਦੇ ਨੇ ਹੁਣ ਤੁਹਾਨੂੰ ਹਨਾ ਕੀ ਕੀਤਾ ਕੁਐਸਚਨ ਵੀ ਵਾਈ ਵੀ ਪੀਪਲ ਮੂਵਿੰਗ ਇਨ ਮੈਲਬਨ
ਜੀ ਜੀ,
ਤੇ ਮੈਂ ਵੀ ਲੱਗਦੇ ਹੱਥ, ਮੈਂ ਬੱਚੇ ਸਕੂਲ ਡ੍ਰੌਪ ਕਰਕੇ ਆ ਰਿਹਾ ਸੀ, ਮੈਂ ਕਿਹਾ ਵੀ ਘਰੇ ਜਾ ਕੇ ਕਾਲ ਕਰਦਾ। ਭਾਜੀ ਮੈਂ ਸਿਡਨੀ 8.5 ਸਾਲ ਰਿਹਾ ਵਾ, ਤੇ ਸਿਡਨੀ 8.5 ਸਾਲ ਰਹਿਣ ਦੇ ਬਾਵਜੂਦ ਜਦੋਂ ਮੈਂ ਆਪਦਾ ਪਹਿਲਾ ਘਰ ਜਿਵੇਂ ਤੁਸੀਂ ਦੱਸਦੇ ਹੋ ਵੀ ਛੋਟੇ ਤੋਂ ਸ਼ੁਰੂ ਕੀਤਾ, ਤੇ ਗਾਂ ਹੁਣ ਮੈਂ ਵੱਡਾ ਘਰ ਲੈਣਾ ਸੀ ਨਾ, ਮੈਂ ਉਹ ਆਪਦਾ ਵੇਚਤਾ ਸੀ ਨਾ ਛੋਟਾ ਘਰ, ਤਾਂ ਉਹਨਾਂ ਸੀ ਮੇਰੇ ਕੋਲੇ, ਜਿਵੇਂ ਉੱਥੇ ਆਪਣੇ ਭਾਈਚਾਰੇ ਦਾ ਕੰਮ ਹੁੰਦਾ ਵੀ ਜੇ ਘਰ ਲਿਆ, ਜੇ ਛੋਟਾ ਘਰ ਵੇਚਿਆ ਆਪਾਂ ਹੁਣ ਚੰਗਾ ਘਰ ਲਈਏ ਵੱਡਾ ਲਈਏ, ਜੇ ਮੈਂ ਉੱਥੇ ਹੀ 5 ਲੱਖ ਦਾ ਵੇਚ ਕੇ ਉੱਥੇ ਹੀ ਜੇ ਮੈਂ ਲੈਂਦਾ ਜਿਵੇਂ ਹੁਣ ਪਾਰਕ ਲਈ ਸਮਝ ਲਓ ਜਾਂ ਉਹ ਏਰੀਏ, ਉੱਥੇ ਅਰਾਊਂਡ ਮਿਲੀਅਨ ਡਾਲਰ ਦੇ ਘਰ ਆ।
ਤੇ
ਅਸੀਂ ਉਹੀ ਮੈਂ ਟੋਲ ਚ ਕੰਮ ਕਰਦਾ ਵਾ, ਟੋਲ ਚ ਮੈਂ ਸਿੰਗਲ ਤੇ ਬੀ ਡਬਲ ਦੋਨੇ ਟਰੱਕ ਚਲਾਉਣਾ ਵਾ। ਉਹੀ ਜੋਬ ਮੈਨੂੰ, ਮੈਂ ਇੱਥੇ ਫੋਨ ਕੀਤਾ, ਅਪਲਾਈ ਕੀਤਾ, ਮੈਨੂੰ ਉਹੀ ਜੋਬ ਇੱਥੇ ਮਿਲ ਗਈ। ਮੇਰੀ ਘਰ ਵਾਲੀ ਨੂੰ ਵੀ ਜੋਬ ਆਲਮੋਸਟ ਮਿਲ ਗਈ ਹੈ ਨਾ, ਵੀ ਉਹਨਾਂ ਨੇ ਓਕੇ ਕਰਤੀ। ਤੁਸੀਂ ਵੇਖੋ ਵੀ ਮੈਂ ਇੱਥੇ ਮੈਲਬੋਰਨ ਦੇ ਵਿੱਚ 42 ਸਕਵੇਅਰ ਮੀਟਰ ਦਾ ਘਰ 590 ਦਾ ਲੈ ਲਿਆ। ਅਜੀ ਤੁਸੀਂ ਸਮਝੋ ਵੀ ਮੇਰੇ ਸਿਰ ਤੇ ਕੀ ਲੋਨ ਰਹਿ ਗਿਆ, ਪਹਿਲੀ ਗੱਲ ਤਾਂ। ਤੇ ਦੂਜੀ ਗੱਲ, ਸੇਮ ਜੋਬ ਮੇਰੀ ਮੈਨੂੰ ਇੱਥੇ ਮਿਲ ਗਈ, ਉਨੇ ਪੈਸੇ ਮੈਨੂੰ ਇੱਥੇ ਬਣਦੇ ਆ, ਉਨੇ ਮੈਨੂੰ ਸਿਡਨੀ ਬਣਦੇ ਸੀ। ਈਵਨ ਭਾਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿਡਨੀ ਤੋਂ ਮੈਂ ਇੱਥੇ ਇੰਨਾ ਕੁ ਕੰਫਰਟੇਬਲ ਆ ਨਾ, ਇੱਥੇ ਰੋਡ, ਟ੍ਰੈਫਿਕ ਤੇ ਏਦਾਂ ਦੀਆਂ ਬਹੁਤ ਚੀਜ਼ਾਂ ਵਾ। ਮੈਂ ਸਮਝਦਾ ਵਾ ਵੀ ਮੈਂ ਸਿਡਨੀ ਤੋਂ ਇੱਥੇ ਮੂਵ ਹੋ ਕੇ ਨਾ ਬਹੁਤ ਵਧੀਆ ਫੈਸਲਾ ਕੀਤਾ ਵਾ। ਤੇ ਇੱਥੇ
ਆਲਮੋਸਟ ਕਰ, ਹਜੇ ਵੀ ਤੁਹਾਡੇ ਫੈਸਲੇ ਦੇ ਵਿੱਚ ਸੁਧਾਰ ਦੀ ਗੁੰਜਾਇਸ਼ ਸੀਗੀ, ਜੇ ਤੁਸੀਂ 5 ਲੱਖ ਬਰਥ ਰੱਖਦੇ ਸੀ ਤਾਂ ਤੁਸੀਂ ਇੱਥੇ ਨਾ 1 ਮਿਲੀਅਨ ਦਾ ਬਲਾਕ ਸਾਊਥ ਆਸਟ੍ਰੇਲੀਆ ਦੇ ਵਿੱਚ ਖਰੀਦਦੇ, ਜਿਹਦੇ ਵਿੱਚ ਤੁਹਾਨੂੰ 100 ਏਕੜ ਘੱਟੋ ਘੱਟ ਅੰਗੂਰ ਲੱਗੇ ਹੁੰਦੇ, 5 ਬੈਡਰੂਮ ਦਾ ਸਿਰੇ ਦਾ ਸਵਿਮਿੰਗ ਪੂਲ ਤੱਕ ਘਰ ਹੁੰਦਾ, ਵਿੱਚ ਕੰਬਾਈਨਾਂ ਵੱਢਣ ਅੰਗੂਰ ਤੋੜਨ ਤੋਂ ਲੈ ਕੇ 5-7 ਟਰੈਕਟਰ ਹੁੰਦੇ, ਤੇ ਤੁਸੀਂ ਸਿਰੇ ਦੇ ਸਰਦਾਰ ਇੰਨੇ ਪੈਸੇ ਬਣ ਜਾਣੇ ਸੀ, ਤੇ ਜਿਹੜੇ ਕਿ 2-3 ਸਾਲਾਂ ਦੇ ਵਿੱਚ ਹੀ ਤੁਸੀਂ ਉਹ ਪੈਸੇ ਮੋੜ ਦੇਣੇ ਸੀ, ਤੇ ਤੁਹਾਡੀ ਜਿਹੜੀ ਕਿਸੇ ਦੀ ਗੁਲਾਮੀ ਨੀ, ਤੇ ਤੁਸੀਂ ਲੋਕਾਂ ਨੂੰ ਕੰਮ ਦੇਣ ਵਾਲੇ ਹੁੰਦੇ ਤੇ ਹੋਰ ਸਰਦਾਰੀ ਬਣਦੀ, ਜਾਣੀ ਕਿ ਇਦੋਂ ਵੀ ਇੱਕ ਦੁਰਸਤ ਫੈਸਲਾ ਸੀਗਾ।
ਇਦੋਂ ਵੀ ਵਧੀਆ ਸੀ, ਪਰ ਹੁਣ ਉਦੋਂ ਬਾਅਦ ਇੱਕ ਅੰਕਲ ਸਾਡੇ ਇੱਥੇ ਹੋਰ ਆਏ ਆ, ਉਹਨਾਂ ਨੇ ਮੋਟਰ ਚ ਲਏ ਆ, ਤਾਂ ਮੈਂ ਤੁਹਾਨੂੰ ਛੇਤੀ ਮਿਲੂਗਾ। ਉਹਨਾਂ ਨੇ ਨਾ ਪਹਿਲਾਂ 1 ਮੋਟਰ ਲਿਆ ਸੀਗਾ ਮੈਲਬਨ ਦੇ ਨੇੜੇ, ਹੁਣ ਉਹ ਸਾਡੇ ਖਾਸ ਅੰਕਲ ਆ ਪਰਮਪਾਲ ਸਿੰਘ ਬਰਾੜ, ਉਹਨਾਂ ਨੇ ਹੁਣ ਤੁਹਾਡੇ ਸ਼ਹਿਰ ਦੇ ਵਿੱਚ 3 ਮੋਟਰ
ਲੈ ਲਏ। ਹਾਂਜੀ
ਹਾਂਜੀ, ਉਹ ਉਹਨੂੰ ਪੁੱਛਿਆ ਕਿ ਰੁਪਿੰਦਰ ਸਿੰਘ, ਲਾਸਟ ਵੀਕ ਅਸੀਂ ਘਰੇ ਗਏ ਸੀ, ਉਹ ਕਹਿੰਦੇ ਰੁਪਿੰਦਰ ਵੀ ਮੈਨੂੰ ਤੂੰ ਲੇਟ, ਮੈਂ ਕਿਹਾ ਅੰਕਲ ਜੀ ਉਹੀ ਗੱਲ, ਜੇ ਕਹਿੰਦਾ ਪੁੱਤ ਐਡਾ ਘਰ ਲੈਣ ਤੋਂ ਪਹਿਲਾਂ ਮੈਂ ਜੇ ਤੁਸੀਂ ਹੋਰ ਪਾਸੇ ਕਰ ਲੈਂਦੇ ਬਿਜ਼ਨਸ ਤਾਂ ਤੁਸੀਂ ਇਦੋਂ ਵੀ ਵਧੀਆ ਰਹਿੰਦੇ। ਮੈਂ ਕਿਹਾ ਜੀ ਉਹੀ ਗੱਲ ਜੋ ਤੁਸੀਂ ਹੁਣ ਕਰਤੀ, ਇਹ ਅੰਕਲ ਨੇ ਮੈਨੂੰ 1-2 ਵੀਕ ਪਹਿਲਾਂ ਕਹਿ ਕੇ ਹਟਿਆ, ਕਹਿੰਦਾ ਤੂੰ ਇੱਥੇ ਇੰਨਾ ਪੈਸਾ ਲਾਤਾ, ਜੇ ਤੂੰ ਕੋਈ ਆਪਦਾ ਬਿਜ਼ਨਸ ਕਰਦਾ ਤੈਨੂੰ ਕੰਮ ਕਰਨ ਦੀ ਲੋੜ ਵੀ ਨਹੀਂ ਸੀ। ਪਰ ਫਿਰ ਵੀ ਮੈਂ ਜੀ ਬਹੁਤ ਖੁਸ਼ ਹਾਂ, ਕਿਉਂਕਿ ਹੁਣ ਵੀ ਮੇਰੇ ਤੇ ਕੋਈ ਇੱਡਾ ਲਾਈਕ ਇੰਜੋਏ ਲੈਣੇ ਆ ਸ਼ਹਿਰ ਦਾ,
ਕੋਈ ਨਹੀਂ ਜੀ ਲੋਕ ਆ ਜੀ ਇੱਥੇ ਬਿਜ਼ਨਸ ਦਾ ਕਰ ਲਾਂਗੇ, ਕੋਈ ਨਹੀਂ
ਮੈਂ ਕਰ ਲਾਂਗੀ ਤੁਹਾਡੇ ਨਾਲ। ਹੁਣ ਮੈਂ ਇਹਨਾਂ ਨੂੰ ਪਹਿਲਾਂ ਹੀ ਕਹਿਤਾ, ਮੈਂ ਐਡੀਲੇਡ ਏਅਰ ਕੀ ਗੇਮਾਂ ਵਾ, ਤੇ ਸਾਡੇ ਕਮਰੇ ਬੁੱਕ ਕਰ ਲਿਓ ਤੇ ਬਰਾੜ ਸਾਹਿਬ ਨੂੰ ਮਿਲਾਂਗੇ ਨਾਲੇ। ਈਜ਼ੀ ਲਾਈਫ ਆ ਭਾਜੀ ਇੱਥੇ ਮੈਲਬਨ ਦੀ, ਬਸ ਮੈਂ ਤੁਹਾਨੂੰ ਇੰਨਾ ਕਹਿਣਾ ਸੀ ਬਰਾੜ ਸਾਹਿਬ।
ਚਲੋ ਜੀ ਬਹੁਤ ਮਿਹਰਬਾਨੀ, ਆਪਾਂ ਕੁਲਦੀਪ ਔਲਖ ਵੀ ਜੁੜ ਚੁੱਕੇ ਸਨ, ਉਹਨਾਂ ਤੋਂ ਪੁੱਛਦੇ ਆ ਉਹਨਾਂ ਨੇ ਕਿਉਂ ਸਵਾਲ ਕੀਤਾ ਸੀ। ਬਹੁਤ ਮਿਹਰਬਾਨੀ,
ਠੀਕ।
ਹੈਲੋ, ਸਾਡੇ ਨਾਲ ਜੁੜ ਚੁੱਕਿਆ ਸਤਨਾਮ ਸਿੰਘ ਗਿੱਲ, ਸਤਿ ਸ੍ਰੀ ਅਕਾਲ ਗਿੱਲ ਸਾਹਿਬ।
ਸਤਿ ਸ੍ਰੀ ਅਕਾਲ ਮਿੰਟੂ ਜੀ, ਕੀ ਹਾਲ ਚਾਲ ਭਾਜੀ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਸ ਕਿਰਪਾ ਜੀ ਕਿਰਪਾ। ਮੈਂ ਵੀ ਜੀ ਬਸ ਆਹੀ ਸਵਾਲ ਦਾ ਜਵਾਬ ਦੇਣਾ ਸੀ, ਲਗਭਗ ਵੀਰ ਦੇ ਹੀ ਗਿਆ ਵਾ, ਪਰ ਸਾਡਾ ਕੰਮ ਵੀ ਇਸੇ ਲਾਈਨ ਦਾ ਹੀ ਆ, ਕੰਸਟਰਕਸ਼ਨ ਦਾ ਹੀ, ਤੇ ਆਪਣਾ ਆਹੀ ਕਾਰਨ ਹੈ ਜੀ ਮੇਨ, ਜਿਹੜਾ ਉੱਥੋਂ ਜਿਹੜਾ ਸਿਡਨੀ ਤੋਂ ਮੈਲਬਨ ਮੂਵ ਹੋਣ ਦਾ, ਕਿ ਉੱਥੇ ਹੁਣ ਜਿਹੜਾ ਮਿਨੀਮਮ ਘਰ ਜਿਹੜਾ ਵਾ ਨਾ ਕਿਤੇ ਨਵੇਂ ਇਲਾਕੇ ਦੇ ਵਿੱਚ 7-7.5 ਲੱਖ ਤੋਂ ਥੱਲੇ ਨਹੀਂ ਬਣਦਾ। ਇੱਧਰ ਆਪਣੇ ਆਪਣਾ ਦੇਖੀਏ ਜੇ ਮੈਲਬਨ ਦੇ ਵਿੱਚ ਅਜੇ ਵੀ ਆਪਸ਼ਨ ਹੈਗੀ ਆ ਵੀ 3-4 ਦੇ ਵਿੱਚ ਜਿਹੜਾ ਵਾ ਵਧੀਆ ਘਰ ਬਣ ਜਾਂਦਾ, ਬਾਕੀ ਗਾਂਹ ਜਿੰਨਾ ਮਰਜ਼ੀ ਕੋਈ ਮਹਿੰਗਾ ਬਣਾਈ ਜਾਵੇ, ਹੋਮ ਲੈਣ ਪੈਕੇਜ ਤੇ ਕਈ 3.5-4 ਲੱਖ ਦੇ ਵੀ ਮਿਲੀ ਜਾਂਦੇ ਆ ਇੱਥੇ, ਜਾਣੀ ਕਿ ਅਫੋਰਡੇਬਲ ਆ। ਉੱਥੇ ਚਾਹੇ ਕਿਸੇ ਨੇ ਫਸਟ ਹੋਮ ਵੀ ਲੈਣਾ ਵਾ ਉਹਦੇ ਵਾਸਤੇ ਬਹੁਤ ਆ, ਜਾਣੀ ਕਿ 10% ਜਮਾ ਕਰੋ ਫਿਰ ਆਪਣਾ ਇੰਨੀ ਕਿਸ਼ਤ ਬੱਝਣੀ, ਉਹ ਫਿਰ ਕਿਸ਼ਤਾਂ ਜੋਗੇ ਰਹਿ ਜਾਂਦੇ ਆ। ਇੱਧਰ ਮੂਵ ਹੋ ਗਏ ਕੰਮ ਤੇ, ਜੇ ਕਿਸੇ ਦਾ ਮੰਨ ਲਓ ਕੋਈ ਵੀਰ ਬੱਸ ਚਲਾਉਂਦਾ, ਟੈਕਸੀ ਜਾਂ ਟਰੱਕ, ਉਹ ਫਿਕਸ ਤਾਂ ਹੁੰਦਾ ਨੀ, ਇੱਥੇ ਆ ਕੇ ਵੀ ਉਹ ਕੰਮ ਕਰ ਸਕਦੇ ਆ, ਤੇ ਤਾਂ ਕਰਕੇ ਜਿਹੜਾ ਵਾ ਉਹਨਾਂ ਵਾਸਤੇ ਸੌਖਾ ਵਾ। ਤੇ ਜਿਹੜਾ ਬੰਦਾ 5-7 ਸਾਲ ਪੁਰਾਣਾ ਹੋ ਗਿਆ, ਜੇ ਉਹਦਾ ਘਰ ਫ੍ਰੀ ਹੋ ਗਿਆ, ਉਹਦੇ ਵਾਸਤੇ ਆਪਸ਼ਨ ਕੀ ਬਣ ਰਹੀ ਆ, ਉਹ ਵੀ ਬੰਦੇ ਮਿਲੇ ਆ, ਉਹ ਆਉਂਦਿਆਂ ਆਪਣਾ ਇੱਕ ਘਰ ਲੈਂਦੇ ਆ ਰਹਿਣ ਨੂੰ, ਇੱਕ ਲੈ ਲੈਂਦੇ ਆ ਇਨਵੈਸਟਮੈਂਟ ਪ੍ਰੋਪਰਟੀ, ਤੇ ਦੋਵੇਂ ਪਾਸੇ ਜਾਣੀ ਕਿ ਸਿਕਿਓਰ ਹੋ ਜਾਂਦੇ ਆ। ਇਸ ਕਰਕੇ ਆਹੀ ਮੇਨ ਕਾਰਨ ਹੈ ਵੀ ਤੇ ਫਿਰ ਵੱਡਾ ਸ਼ਹਿਰ ਹੋਣ ਦੇ ਕਰਕੇ ਹਾਲਾਂਕਿ ਚਲੋ ਐਡੀਲੇਡ ਵੀ ਉਧਰੋਂ ਚਾਹੇ ਉਹਨਾਂ ਨੂੰ ਹੋਣਾ ਪੈਂਦਾ ਹੋਇਆ ਬਟ ਉਸ ਹਿਸਾਬ ਨਾਲ ਛੋਟਾ ਸ਼ਹਿਰ ਜਿਹੜਾ ਕਰਕੇ ਫਿਰ ਓਪਰਚੁਨਿਟੀ ਦਾ ਜਿਹੜਾ ਫਰਕ ਪੈ ਜਾਂਦਾ ਕੰਮ ਕਾਰ ਦਾ
ਜੀ ਜੀ ਸਭ ਤੋਂ ਵੱਡੀ ਜਿਹੜਾ ਮੈਡੀ ਪ੍ਰੋਬਲਮ ਐਡੀਲੇਡ ਦੇ ਵਿੱਚ ਇਹੀ ਹੈ ਜੀ ਐਡੀਲੇਡ ਵਰਗਾ ਸ਼ਹਿਰ ਨੀ ਰਹਿਣ ਵਾਸਤੇ ਜ਼ਿੰਦਗੀ ਇੰਨੀ ਸੁਖਾਲੀ ਆ ਕੋਈ ਟੋਲ ਨੀ ਕੋਈ ਝੰਜਟ ਨੀ ਸਸਤੇ ਘਰ ਸਾਰਾ ਕੁਛ ਬਹੁਤ ਸਿਰੇ ਦੀ ਜ਼ਿੰਦਗੀ ਹੈ ਪਰ ਮੌਸਮ ਬਹੁਤ ਚੰਗਾ ਪਰ ਪ੍ਰੋਬਲਮ ਇਹ ਆ ਵੀ ਜੇ ਤੁਹਾਡੇ ਕੋਲ ਜੌਬ ਆ ਜੇ ਜੌਬ ਨਹੀਂ ਹੈ ਤਾਂ ਫਿਰ ਤੁਸੀਂ ਇੱਥੇ ਓਪਰਚੁਨਿਟੀ ਬਹੁਤ ਘੱਟ ਆ ਸੋ ਇਸੇ ਲਈ ਮੈਲਬਨ ਨੂੰ ਲੋਕ ਤਾਂਘਦੇ ਆ
ਹਾਂਜੀ ਹਾਂਜੀ ਇਹ ਤਾਂ ਜੀ 7 News ਦੇ ਵਿੱਚ ਵੀ ਕਾਫੀ ਆਇਆ ਸੀ ਕਿ ਹਰ ਵੀਕ ਤਕਰੀਬਨ 2000 ਬੰਦਾ ਜਿਹੜਾ ਵਾ ਮੈਲਬਨ ਚ ਮੂਵ ਹੋ ਰਿਹਾ ਵਾ ਐਵਰੀ ਵੀਕ ਤੇ ਆਉਣ ਵਾਲੇ ਯਾਨੀ ਕਿ 2030 ਤੱਕ ਜਿਹੜੀ ਆ ਪਾਪੂਲੇਸ਼ਨ ਮੈਲਬਨ ਦੀ ਸਿਡਨੀ ਤੋਂ ਜ਼ਿਆਦਾ ਹੋਊਗੀ
ਸਤਨਾਮ ਸਿੰਘ ਗਿੱਲ ਜੁੜੇ ਹੋਏ ਸਨ ਸਾਡੇ ਨਾਲ ਜਿਹੜੇ ਖੁਦ ਇੱਕ ਬਿਲਡਰ ਨੇ ਤੇ ਉਹ ਵੀ ਘਰ ਬਣਾਉਣ ਦੇ ਜਿਹੜੇ ਕੰਟਰੈਕਟ ਲੈਂਦੇ ਆ ਜੀ ਸੋ ਬੜੀ ਵਧੀਆ ਉਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਤੇ ਕੁਲਦੀਪ ਸਿੰਘ ਔਲਖ ਜੁੜ ਚੁੱਕੇ ਆ ਸਾਡੇ ਨਾਲ ਔਲਖ ਸਾਹਿਬ ਨੇ ਛਿੰਝ ਛੇੜੀ ਸੀ ਹੁਣ ਉਹਨਾਂ ਤੋਂ ਪੁੱਛਦੇ ਆ ਹਾਂਜੀ ਔਲਖ ਸਾਹਿਬ
ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਪੂਰੀ ਪਿਆਰ ਨਾਲ ਜੀ ਭਰੀ ਹੋਈ
ਏਦਾਂ ਵੀ ਫੋਨ ਦੇ ਵੀ ਕਿਊ ਚ ਲੱਗਾ ਹਾਂ ਤੇ ਇੱਧਰ ਟਰੱਕ ਦੀ ਕਿਊ ਚ ਲੱਗਾ ਤੇ ਵਾਰੀ ਮੈਨੂੰ ਲੱਗਦਾ ਵੀ ਦੋ ਬੰਦੇ ਆ ਗਏ ਗੱਡੀ ਹੋਣਾ ਤੇ
ਤੁਹਾਡਾ ਮਾਇਕ ਦੂਰ ਆ ਥੋੜਾ ਜਿਹਾ ਮਾਇਕ ਨੇੜੇ ਕਰੋ
ਮੈਂ ਭਾਜੀ ਦੋ ਬੰਨੀ ਲਾਈਨ ਚ ਲੱਗਾ ਹਾਂ ਇੱਧਰ ਟਰੱਕਾਂ ਦੀ ਲਾਈਨ ਚ ਲੱਗਾ ਹਾਂ ਤੇ ਇੱਧਰ ਰੇਡੀਓ ਦੇ ਫੋਨ ਦੀ ਲਾਈਨ ਚ ਲੱਗਾ ਤੇ ਵਾਰੀ ਦੋ ਬੰਨੇ ਇਕੱਠੀ ਆ ਗਈ ਆ
ਕੋਈ ਨੀ ਤੁਸੀਂ ਕੰਮ ਕਰੋ ਤੇ ਕੰਮ ਤੋਂ ਬਾਅਦ ਜੇ ਟਾਈਮ ਮਿਲਦਾ ਤਾਂ ਫੇਰ ਲਾ ਲਿਓ
ਨਹੀਂ ਕਰਦੇ ਜਾਂ ਥੋੜੀ ਜੀ ਗੱਲ ਵੈਸੇ ਭਾਜੀ ਅੱਜ ਘਰ ਆਣਾ ਮਸਲਾ ਥੋੜਾ ਲੰਬਾ ਹੋ ਜਾਣਾ ਪੈਣਾ ਉਹ ਟਰੱਕ ਵਾਲਾ ਵੀਰ ਪਹਿਲੇ ਜਿਹੜੀ ਗੱਲ ਕਰਦੇ ਗਿਆ ਹਨਾ ਉਹਦੇ ਉੱਥੇ ਟਰੱਕ ਕੰਮ ਕਰਨ ਡੇ ਸੀ ਟਰੱਕਾਂ ਜੀ ਤੇ ਇਸੇ ਕਰਕੇ ਥੋੜੀ ਦਿਮਾਗ ਚ ਗੱਲ ਆ ਗਈ ਆਪਣਾ ਨਾ ਕੁਛ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਇੱਥੇ ਕੋਕਾ ਕੋਲਾ ਦੀ ਕੰਪਨੀ ਪਤਾ ਹੀ ਵਰਲਡ ਵਾਈਡ ਫੇਮਸ ਆ ਉਹਦੇ ਵਿੱਚ ਜਿਹੜੇ ਕੰਮ ਕਰਦੇ ਨਾ ਆਪਣੇ ਟਰੱਕ ਤੇ ਉਹ ਬੰਦਾ ਇੱਕ ਅਚਾਨਕ ਮਿਲਿਆ ਕੋਈ ਆਪਣਾ ਸ਼ਾਇਦ ਲੱਗਦਾ ਸੀਗਾ ਅਫਰੀਕਨ ਕੰਟਰੀ ਦੇ ਵਿੱਚੋਂ ਜਿਹਦੇ ਉਹ ਮੇਰੇ ਨਾਲ ਡੈ ਪਿਆ ਗੱਲਾਂ ਕਰਨ ਕਹਿੰਦਾ ਕਿ ਮੈਨੂੰ ਮੈਂ ਪੁੱਛ ਲਾ ਵੈਸੇ ਵੀ ਕਿਵੇਂ ਪੇ ਕਰਦੇ ਆ ਤੁਹਾਨੂੰ 14 ਪਹਿਲਾ ਟਰੱਕ ਸੀਗਾ ਤੇ ਕਹਿੰਦਾ ਵੀ ਪੇ ਤੇ ਬਹੁਤ ਵਧੀਆ ਸੀ ਤੇ ਪਰ ਆਂਦਾ ਵੀ ਤੁਸੀਂ ਇੰਡੀਅਨ ਨੇ ਆ ਗਿਆ ਸਾਡਾ ਨਾ ਆਂਦਾ ਵੀ ਡੰਡ ਲਾਤੀ ਆਂਦਾ ਪਰ ਮੇਰੇ ਚਾਰ ਟਰੱਕ ਆ ਚਾਰੇ ਡਰਾਈਵਰ ਇੰਡੀਅਨ ਆ ਮੇਰੇ ਪਰ ਫਿਰ ਵੀ ਆਂਦਾ ਚੱਲ ਤੂੰ ਪੁੱਛਿਆ ਤਾਂ ਮੈਂ ਤੈਨੂੰ ਦੱਸ ਦਿੰਦਾ ਕਹਿੰਦਾ ਕਿ ਜਿੰਨੀ ਪੇ ਮੈਂ ਤੁਹਾਡੇ ਇੰਡੀਅਨ ਡਰਾਈਵਰਾਂ ਨੂੰ ਪੇ ਦੇ ਰਿਹਾ ਨਾ ਮੈਂ ਆਂਦਾ ਤੁਹਾਡੇ ਬੰਦਿਆਂ ਨੇ ਓਨੇ ਪੈਸਿਆਂ ਦੇ ਵਿੱਚ ਸਣੇ ਟਰੱਕ ਆ ਕੇ ਕੰਮ ਕਰਨਾ ਸ਼ੁਰੂ ਕਰਤਾ ਕੋਕਾ ਕੋਲਾ ਦੇ ਵਿੱਚ ਆਂਦਾ ਵੀ ਏਡੀ ਇੰਡਸਟਰੀ ਆਂਦਾ ਵੀ ਡੰਡ ਲਾਤੀ ਆਂਦਾ ਵੀ ਤੁਸੀਂ ਕਾਫੀ ਲੱਗਾ ਰਿਹਾ ਗੱਲਾਂ ਕਰਨ ਮੈਂ ਨਾ ਕਹਿੰਦਾ ਕਿਉਂ ਕਿਉਂ ਪ੍ਰਾਈਜ਼ ਦਿਉਂ ਤੇ ਆਂਦਾ ਤੁਸੀਂ ਕੰਮ ਕਰਦੇ ਜੇ ਵੀ ਇਹਨਾਂ ਇਹਨਾਂ ਕੰਪਨੀਆਂ ਨੂੰ ਲੋੜ ਆ ਇਹ ਕੰਮ ਕਿੱਥੋਂ ਕਰਾਉਣਗੇ ਆਂਦਾ ਸੀ ਵੇਰਾਂਗੇ ਦੇ ਆਂਦਾ ਕਿੱਥੇ ਕਿੱਥੇ ਰੇਟ ਸੀ ਆਂਦਾ ਤੁਸੀਂ ਆ ਗਏ ਆਂਦਾ ਵੀ ਅਸਲੋਂ ਹੀ ਜਿਹੜਾ ਇੰਡਸਟਰੀ ਦੀ ਚੱਕਾਂ ਫੁੱਟਦੀ ਆ ਤੇ ਆਂਦਾ ਇਹ ਐਮਆਈ ਤੋਂ ਸਾਰਾ ਜੇ ਸੁਣ ਸਕਦਾ ਤੇ ਪਾਸੇ ਟਰਾਈ ਕੀਤੀ ਚਲੋ ਕਿਸੇ ਹੋਰ ਕੰਪਨੀ ਦੇ ਨਾਲ ਗੱਲ ਕਰੀਏ ਤੇ ਟੋਲ ਤੁਹਾਨੂੰ ਪਤਾ ਹੀ ਆਲ ਓਵਰ ਆਸਟ੍ਰੇਲੀਆ ਕਾਫੀ ਵੱਡੀ ਕੰਪਨੀ ਆ ਟੋਲ ਦੇ ਵਿੱਚ ਗੱਲ ਚੱਲੀ ਉਹਨਾਂ ਨੂੰ ਮੈਂ ਜੈਸ ਹੀ ਕਰਤੀ ਚੱਲ ਠੀਕ ਹੈ ਵੀ ਤੈਨੂੰ ਐਕਸਪੀਰੀਅੰਸ ਹੈਗਾ ਤੇ ਟਰੱਕ ਵੀ ਫਿਲਹਾਲ ਤੂੰ ਇਸੇ ਟਰੱਕ ਤੇ ਸ਼ੁਰੂ ਕਰ ਲਾ ਤੇ ਪਰ ਤੈਨੂੰ ਟਰੱਕ ਬ੍ਰਾਂਡ ਨਿਊ ਲੈਣਾ ਪਊਗਾ ਮੈਂ ਚਾਹ ਮੈਂ ਲੇਟਰੋਂ ਲੈ ਲੂੰਗਾ ਤੇ ਉੱਥੋਂ ਦਾ ਜਿਹੜੇ ਮੈਨੇਜਰ ਨੇ ਮੇਰੀ ਇੰਟਰਵਿਊ ਕੀਤੀ ਆ ਸਾਰੇ ਗੱਲਬਾਤ ਹੋਈ ਆ ਉਹ ਖੁਦ ਮੂੰਹੋਂ ਮੈਨੂੰ ਕਹਿ ਰਿਹਾ ਆਂਦਾ ਪਲੈਂਟੀ ਆਫ ਵਰਕ ਬਟ ਯੂ ਹੈਵ ਟੂ ਆਲਵੇਜ਼ ਬਾਰਗੇਨਿੰਗ ਹੇਅਰ ਮੈਂ ਹੈਰਾਨ ਬਾਰਗੇਨਿੰਗ ਆਂਦਾ ਕਰਨੀ ਪੈਣੀ ਸਾਰੇ ਕਰਦੇ ਆਂਦਾ ਮੋਸਟ ਆਫ ਇੰਡੀਅਨ ਏਦਾਂ ਹੀ ਕਹਿਤਾ ਉਹਨੇ ਆਂਦਾ ਤੇ ਉਹ ਭਾਈ ਮੈਂ ਹੈਰਾਨ ਰਹਿ ਗਿਆ ਉਹਨਾਂ ਦੀ ਪ੍ਰਾਈਸ ਰੇਟ ਜਾਂ ਲਿਸਟ ਜਿਹੜੀ ਪੈਲਟ ਦੇ ਹਿਸਾਬ ਨਾਲ ਦਿੰਦੇ ਸੀਗੇ ਪਹਿਲਾਂ ਇੱਥੋਂ ਤੱਕ ਹੁੰਦਾ ਸੀਗਾ ਕਿ ਫਿਊਲੇ ਵੀ ਦਿੰਦੇ ਸੀ ਇੰਨੇ ਜ਼ਿਆਦਾ ਫਿਊਲੇ ਵੀ ਦਿੰਦੇ ਕਿ ਆਪਾਂ ਨੂੰ ਪੱਲਿਓਂ ਤੇਲ ਪਾਉਣ ਦੀ ਲੋੜ ਨਹੀਂ ਪੈਂਦੀ ਤੇ 14 ਪੈਲਟ ਦਾ ਰੇਟ ਵੀ ਕਾਫੀ ਚੰਗਾ ਸੀਗਾ ਤੇ ਹੁਣ ਜਿਹੜੀ ਉਹਨੇ ਮੈਨੂੰ ਰੇਟ ਲਿਸਟ ਦਿੱਤੀ ਉਹਦੇ ਵਿੱਚ ਸੇਮ ਜਿਹੜੀ ਕੰਪਨੀ ਜਿਵੇਂ ਹੁਣ ਕੰਮ ਕਰ ਰਿਹਾ ਨਿੱਕੀ ਜੀ ਕੰਪਨੀ ਡੀ ਐਨ ਆਰ ਇੱਥੇ ਹੈਗੀ ਆ ਉਹਨਾਂ ਰੇਟ ਹੀ ਉਹ ਦੇ ਜਿਹੜੀ ਛੋਟੀ ਕੰਪਨੀ ਦੀ ਉਹ ਸੇਮ ਰੇਟ ਦੀ ਲਿਸਟ ਉਹਨੇ ਕੱਢ ਕੇ ਦੇ ਦਿੱਤੀ ਜਿਹੜੀ ਕਿ ਏਡੀ ਵੱਡੀ ਕੰਪਨੀ ਆ ਜਿਹਦਾ ਮੰਨਿਆ ਜਾਂਦਾ ਸੀ ਪੈਸਾ ਬਹੁਤ ਪੇ ਬਹੁਤ ਕਰਦੇ ਹੋ ਮਰਿੰਡਾ ਮੋਟਰ ਭਾਜੀ ਹੋਣੀ ਪਤਾ ਨੀ ਸੁਣਦੇ ਹੋਣਗੇ ਨਾ ਸਾਬੀ ਹੋਣੀ ਚਲੋ ਜੇ ਉਹ ਵੀ ਇਹਨਾਂ ਨਾਲ ਮੇਰੇ ਗੱਲ ਚੱਲ ਰਹੀ ਸੀ ਉਹ ਕਾਫੀ ਪੁਰਾਣੇ ਆ ਇੰਡਸਟਰੀ ਦੇ ਵਿੱਚ ਹਨਾ ਟਰੱਕ ਵੀ ਕਾਫੀ ਆ ਤੇ ਬੜੇ ਵਧੀਆ ਕੰਟਰੈਕਟ ਹੱਥ ਚ ਤੇ ਉਹ ਮੈਨੂੰ ਦੱਸ ਕਹਿ ਰਹੇ ਕਹਿੰਦੇ ਕਿ ਪਤਾ ਨੀ ਹੋ ਗਈ ਗਿਆ ਆ ਕੇ ਲੋਕਾਂ ਨੂੰ ਕਹਿੰਦਾ ਜਿੱਥੇ ਮੇਰੇ ਟਰੱਕ ਹੀ ਕਢਾਈ ਜਾ ਰਹੇ ਜਾ ਰੇਟ ਡਾਊਨ ਕਰ ਕਰਕੇ ਰੇਟ ਡਾਊਨ ਕਰਕੇ ਕਹਿੰਦੇ ਵਜੂ ਕੀ ਦੱਸੋ ਕਰਜ਼ਾ ਹੀ ਚੜੂਗਾ ਕਿੰਨੇ ਘੱਟ ਰੇਟ ਤੇ ਇੰਸ਼ੋਰੈਂਸਾਂ ਜਾਣੀਆਂ ਕਿਸ਼ਤਾਂ ਜਾਣੀਆਂ ਮਟੀਰੀਅਲ ਦਾ ਖਰਚਾ ਰਿਪੇਅਰ ਤੇ ਜਾਣਾ ਆ
ਸੋ ਦੋਸਤੋ ਸੁਣ ਰਹੇ ਹੋ ਤੁਸੀਂ ਸਾਰੇ ਜਾਣੇ ਤਾਂ ਜ਼ਰੂਰ ਇਸ ਚੀਜ਼ ਬਾਰੇ ਧਿਆਨ ਦਿਓ ਜੀ ਕੋਈ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਤੁਹਾਨੂੰ 2-4 ਦਿਨ ਕੰਮ ਨਹੀਂ ਮਿਲਿਆ ਤਾਂ ਇਹ ਨਾ ਹੋ ਵੀ ਪੱਲਿਓਂ ਪੈਸੇ ਲਾ ਕੇ ਕੰਮ ਕਰਨ ਲੱਗ ਜਾਓ ਅਗਲੇ ਦਾ ਕੰਪਨੀਆਂ ਨੂੰ ਤਾਂ ਚਾਹੀਦਾ ਵੀ ਕੋਈ ਉਹਨਾਂ ਨੂੰ ਘੱਟ ਤੋਂ ਘੱਟ ਬਜਟ ਤੇ ਪੈਸਾ ਬੰਦਾ ਮਿਲੇ ਘੱਟ ਤੋਂ ਘੱਟ ਬਜਟ ਤੇ ਟਰੱਕ ਮਿਲਣ ਤਾਂ ਉਹ ਤਾਂ ਸਦਾ ਹੀ ਤੁਹਾਨੂੰ ਉਕਸਾਉਣਗੀਆਂ ਪਰ ਤੁਸੀਂ ਥੋੜਾ ਜਿਹਾ ਸਬਰ ਸੰਤੋਖ ਰੱਖੋ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਵਧੀਆ ਕੰਟਰੈਕਟ ਮਿਲ ਸਕਦੇ ਆ ਸੋ ਬਹੁਤ ਮਿਹਰਬਾਨੀ ਔਲਖ ਸਾਹਿਬ
ਹਾਂਜੀ ਤੇ ਦੂਜਾ ਚਲ ਭਾਜੀ ਹੁਣ ਮੇਰੀ ਵਾਰੀ ਆ ਗਈ ਆ ਤੇ ਬਾਕੀ ਚਲੋ ਸੁਣਦੇ ਆ ਗੱਲਾਂ ਚ ਜਿਹੜੀ ਘਰ ਵਾਲੀਆਂ ਮਿਹਰਬਾਨੀ
ਜੀ ਜੀ ਫੇਰ ਕਰਦੇ ਆ ਕਿਸੇ ਦਿਨ ਓਕੇ ਬਹੁਤ ਮਿਹਰਬਾਨੀ ਸੋ ਕੁਲਦੀਪ ਔਲਖ ਜੁੜੇ ਹੋਏ ਸਨ ਸਾਡੇ ਨਾਲ ਜੀ ਤੇ ਉਹਨਾਂ ਨੇ ਇੱਕ ਜਿਹੜਾ ਮਸਲਾ ਜਿਹੜਾ ਉਹ ਧਿਆਨ ਦਵਾਇਆ ਤੁਸੀਂ ਵੀ ਜ਼ਰੂਰ ਇਹਦੇ ਨਾਲ ਸਹਿਮਤ ਹੋਵੋਗੇ 0038 ਸਾਡੇ ਨਾਲ ਨੈਕਸਟ ਕਾਲਰ ਜੁੜ ਚੁੱਕੇ ਆ 0038 ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਭਾਈ ਮੈਂ ਸਰਤਾਜ ਬੋਲ ਰਿਹਾ ਮੈਲਬਨ ਤੋਂ
ਹਾਂਜੀ ਸਰਤਾਜ ਭਾਈ ਕਿੱਦਾਂ
ਹੈਲੋ
ਦੇਖੋ ਵੈਸੇ ਅਸੀਂ ਮੰਡੇ ਨੂੰ ਕੋਈ ਨਾ ਕੋਈ ਟੋਪਿਕ ਰੱਖਦੇ ਹਾਂ ਪਰ ਅੱਜ ਅਸੀਂ ਟੋਪਿਕ ਨੀ ਕੋਈ ਰੱਖਿਆ ਸੀ ਕਿਉਂਕਿ 2 ਮੰਡੇ ਹੋ ਗਏ ਸੀ ਖੁੱਲੀ ਗੱਲਬਾਤ ਚੱਲ ਰਹੀ ਸੀ ਸੋ ਸਾਰਿਆਂ ਨੂੰ ਅਸੀਂ ਖੁੱਲਾ ਹੀ ਸੱਦਾ ਦਿੱਤਾ ਸੀ ਵੀ ਜਿਹੜੇ ਵੀ ਕਿਸੇ ਨੂੰ ਕਿਸੇ ਮਸਲੇ ਤੇ ਕੋਈ ਵਿਚਾਰਨਾ ਚਾਹੇ ਤਾਂ ਉਹ ਵਿਚਾਰ ਸਕਦਾ ਪਰ ਹੁਣ ਤੱਕ 2 ਮਸਲੇ ਵਿਚਾਰੇ ਗਏ ਇੱਕ ਤਾਂ ਜਿਹੜੇ ਲੋਕ ਮੂਵ ਹੋ ਰਹੇ ਆ ਸਿਡਨੀ ਤੋਂ ਮੈਲਬਨ ਵੱਲ ਨੂੰ ਉਹਨਾਂ ਬਾਰੇ ਤੇ ਜਾਂ ਟਰੈਕਿੰਗ ਵਾਲੇ 2-3 ਫੋਨ ਜ਼ਰੂਰ ਲੋਕਾਂ ਨੇ ਵਿਚਾਰ ਚਰਚਾ ਕੀਤੀ ਵੀ ਟਰੈਕਿੰਗ ਦੇ ਵਿੱਚ ਸਾਡੇ ਬੰਦੇ ਥੋੜੇ ਜਿਹੇ ਇਲਜ਼ਾਮੇ ਪਾ ਰਹੇ ਆ
ਹਾਂਜੀ ਭਾਜੀ ਮੈਂ ਚਲੋ ਮਤਲਬ ਵਧੀਆ ਟੋਪਿਕ ਆ ਜੀ ਵੀ ਮਤਲਬ ਵਧੀਆ ਜਿਹਨਾਂ ਨੇ ਵਿਚਾਰ ਦਿੱਤੇ ਇਸ ਬਾਰੇ ਕਿ ਟਰੈਕਿੰਗ ਭਾਜੀ ਤਾਂ ਹੁਣ ਗੱਲ ਇਹ ਕਿ ਟਰੈਕਿੰਗ ਹੋ ਗਈ ਆ ਜੋ ਵੀ ਸਾਡੇ ਹੁਣ ਜਿਹੜੇ ਪੰਜਾਬੀ ਬਿਜ਼ਨਸ ਦੇ ਵਿੱਚ ਵੜ ਜਾਂਦੇ ਆ ਨਾ ਠੀਕ ਹੈ ਨਾ ਜੀ ਪੰਜਾਬੀ ਜਾਂ ਕੁਛ ਵੀ ਮੈਂ ਓਵਰਸੀਜ਼ ਤੋਂ ਆਇਆ ਭਾਜੀ ਅਸੀਂ ਮਾਈਗ੍ਰੈਂਟ ਹੈਗੇ ਆ ਠੀਕ ਹੈ ਨਾ ਤੇ ਚਲੋ ਸਾਡੀ ਮਤਲਬ ਸਾਡੀ ਬੰਦੇ ਮਿਹਨਤੀ ਵੀ ਹੈਗੇ ਆ ਹਨਾ ਤੇ ਭਾਜੀ ਗੱਲ ਇਹ ਆ ਕਿ ਸਾਰਿਆਂ ਨੂੰ ਹੁਣ ਕਿਸੇ ਨੇ ਦੇਖਿਆ ਮੈਂ ਭਾਜੀ ਬਾਈ ਗੱਲ ਕਈ ਗੱਲ ਸਪੋਰਟ ਕਰੋ ਇਹਨਾਂ ਠੀਕ ਆ ਜੀ ਮੈਨੂੰ ਲੱਗਦਾ ਕਿ ਮੈਂ ਕਿਹੜਾ ਯਾਰ ਮੇਰਾ ਮਾਲਕ ਤਾਂ ਇੰਨੇ ਕਮਾਈ ਜਾਂਦਾ ਆ ਠੀਕ ਆ ਮੈਂ ਚੱਕ ਕੇ ਆਪਦਾ ਟਰੱਕ ਪਾ ਲਿਆ ਠੀਕ ਆ ਜੀ ਉਹ ਟਰੱਕ ਭਾਜੀ ਹੁਣ ਉਹ ਕਹਿੰਦਾ ਮੇਰੇ ਮਾਲਕ ਨੂੰ 50 ਮਿਲ ਗਏ ਸੀ ਮੈਂ 45 ਤੇ ਕਹਿੰਦਾ ਤਿਆਰ ਨੀ ਮੈਨੂੰ 45 ਦੇ ਦਿਓ ਠੀਕ ਆ ਜੀ ਉਹ ਭਾਜੀ ਮਤਲਬ ਸਾਡੇ ਚ ਆਪਣੇ ਸਾਡੀਆਂ ਗਲਤੀਆਂ ਤਾਂ ਆਪਦੀਆਂ ਹੈਗੀਆਂ ਭਾਜੀ ਠੀਕ ਆ ਨਾ ਜਦੋਂ ਅਸੀਂ ਇੱਕ ਚੀਜ਼ ਨੂੰ ਦੇਖ ਕੇ ਹੋ ਰਹੇ ਹਾਂ ਠੀਕ ਆ ਅਸੀਂ ਹਰੇਕ ਜਦੋਂ ਵੀ ਤੁਸੀਂ ਸਹੀ ਕਿਹਾ ਕਿ ਕੰਪਨੀਆਂ ਹਰੇਕ ਚਾਹੁੰਦੀਆਂ ਕਿ ਸਾਨੂੰ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਮਿਲੇ ਠੀਕ ਆ ਨਾ ਪਰ ਤੁਸੀਂ ਇਸ ਗੱਲ ਦਾ ਤੁਸੀਂ ਆਪ ਦੇਖਣਾ ਕਿ ਤੁਹਾਨੂੰ ਕੀ ਉਸ ਕੰਮ ਕਰਨ ਦੇ ਵਿੱਚ ਫਾਇਦਾ ਹੈਗਾ ਨੋਟ ਕਿ ਸਿਰਫ ਤੁਸੀਂ ਟਰੱਕ ਪਾ ਲਏ ਟਰੱਕ ਦੇ ਮਾਲਕ ਬਣ ਗਏ ਤੁਸੀਂ ਠੀਕ ਆ ਜੀ ਤੇ ਤੁਸੀਂ ਮਤਲਬ ਇਹ ਕਿ ਤੁਸੀਂ ਮਤਲਬ ਸਕਸੈਸ ਹੋ ਗਏ ਆ ਮੈਂ ਭਾਜੀ ਆਪਦੇ ਟਾਈਮ ਦੇ ਵਿੱਚ ਮੈਂ ਮਤਲਬ ਆਪਦੀ ਅੱਖਾਂ ਸਾਹਮਣੇ ਦੇਖਿਆ ਲੋਕਾਂ ਨੇ 5-5 ਟਰੱਕ ਸੀਗੇ 10-10 ਟਰੱਕ ਸੀਗੇ ਭਾਜੀ ਉਹ ਸਾਰਾ ਹੀ ਮਤਲਬ ਉਹਨਾਂ ਦਾ ਕੰਮ ਹੀ ਬਿਲਕੁਲ ਹੀ ਠੱਪ ਹੋ ਗਿਆ ਤੇ ਮੈਂ ਚਲੋ ਟਰੱਕ ਹੀ ਭਾਜੀ ਮੈਂ ਹਰ ਮਤਲਬ ਤਕਰੀਬਨ ਮੈਂ 70% ਲੋਕ ਦੇਦਾ ਆ ਠੀਕ ਆ ਨਾ ਜਿਹੜੇ ਕਿਸ਼ਤਾਂ ਟੁੱਟੀਆਂ ਹੋਈਆਂ ਆ ਠੀਕ ਆ ਜੀ ਕਿਉਂਕਿ ਭਾਜੀ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਟਰੱਕਿੰਗ ਬਿਜ਼ਨਸ ਹੈਗਾ ਆ ਠੀਕ ਆ ਜੀ ਇਹ ਸਾਰਾ ਭਾਜੀ ਇਹ ਤਾਂ ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਉੱਡਾ ਪਾਈ ਚੱਲ ਰਿਹਾ ਭਾਜੀ ਮੇਰੇ ਕਹਿੰਦਾ ਕ੍ਰਿਸਮਿਸ ਤੋਂ ਬਾਅਦ ਇੰਪੋਰਟ ਹੋ ਜਾਂਦਾ ਹੈ ਉਸ ਤੋਂ ਬਾਅਦ ਥੋੜਾ ਜਿਹਾ ਚੱਲਦਾ ਜਾ ਕੇ ਈਸਟਰ ਲੈ ਕੇ ਫਿਰ ਉਸ ਤੋਂ ਬਾਅਦ ਪੁਆਇੰਟ ਹੋ ਜਾਂਦਾ ਹੁਣ ਜਾ ਕੇ ਭਾਈ ਜੁਲਾਈ ਅਗਸਤ ਦੇ ਵਿੱਚ ਚੱਲਣਾ ਠੀਕ ਹੈ ਨਾ ਤੇ ਸਾਡੇ ਲੋਕਾਂ ਨੂੰ ਥੋੜਾ ਜਿਹਾ ਚਾਹੀਦਾ ਹੈ ਕਿ ਰੇਟ ਨਾ ਤੋੜੇ ਜਾਣ ਠੀਕ ਹੈ ਨਾ ਕਿਉਂਕਿ ਰੇਟ ਤੋੜਨ ਨਾਲ ਇੱਕ ਤਾਂ ਉਹਨਾਂ ਨੂੰ ਫਰਕ ਪੈਂਦਾ ਹੈ ਠੀਕ ਹੈ ਜੀ ਇੱਕ ਇਹਨਾਂ ਦੀ ਇੱਕ ਉਹਨਾਂ ਦੇ ਆਪਦੇ ਫਰਕ ਪੈਂਦਾ ਹੈ ਵੀ ਜਿੱਥੇ ਉਹ $50 ਲੈ ਰਹੇ ਆ ਜਾਂ 55 ਲੈ ਰਹੇ ਆ 45 ਲੈ ਰਹੇ ਜੀ ਉਹ 55 ਜਿਹੜਾ ਤੇ 45 ਤੇ ਕੰਮ ਕਰਨਗੇ ਭਾਜੀ ਨਾਲ ਲੈਚੋ ਇੰਸ਼ੋਰੈਂਸ ਠੀਕ ਹੈ ਜੀ ਉਹਨਾਂ ਦੇ ਆਪਦੇ ਖਰਚੇ ਟਰੱਕ ਮਤਲਬ ਉਹ ਸਾਰੇ ਖਰਚੇ ਫਿਊਲ ਦੇ ਖਰਚੇ ਠੀਕ ਹੈ ਜੀ ਉਹ ਸਾਰੇ ਮਿਲਾ ਕੇ ਉਹ ਦੇਖ ਲੈਣ ਕੀ ਬਚਦਾ ਮੈਂ ਕਹਿੰਦਾ ਭਾਜੀ ਜਿਸ ਇਨਸਾਨ 50 ਹਜ਼ਾਰ ਜਿਸ ਪੁਰਾਣਾ ਟਰੱਕ ਲੈ ਕੇ
ਜੇ ਤੁਸੀਂ ਉਧਰ ਪੈਸੇ ਕਮਾਏ ਵੀ ਵੀਹ ਹਜ਼ਾਰ ਤੋਂ ਨੁਕਸਾਨ ਕਰਵਾ ਰਹੇ ਤੁਸੀਂ ਆਪਦਾ ਆਪਣੀ ਠੀਕ ਹੈ ਨਾ ਤੁਸੀਂ ਇਹ ਨਾ ਦੇਖੋ ਤੁਸੀਂ ਕਮਾ ਰਹੇ ਹੋ ਇਹ ਕਿਹੜਾ ਪ੍ਰੋਪਰਟੀ ਜਿਹੜੀ ਵਧਣੀ ਆ ਠੀਕ ਹੈ
ਬਿਲਕੁਲ 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 ਸੋਚ ਮਹਾਜਨ ਸੋਚ ਰੱਖਣੀ ਪੈਣੀ ਹੈ ਜੀ ਮਹਾਜਨ ਸੋਚ ਨਾਲ ਚੱਲਣਾ ਪੈਣਾ ਜੇ ਤੁਸੀਂ ਬਿਜ਼ਨਸ ਜੀ 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 ਬਹੁਤ ਮਿਹਰਬਾਨੀ ਸਰਤਾਜ ਭਾਈ ਬਿਲਕੁਲ ਜੀ ਤੁਸੀਂ ਨਾ ਕੋਈ ਖੇਚਲ ਕਰਿਓ ਹਰਮਨ ਰੇਡੀਓ ਦੇ ਪੇਜ ਤੇ ਜਾਇਓ ਜਾਂ ਹਰਮਨ ਰੇਡੀਓ ਦੀ ਵੈਬਸਾਈਟ ਤੇ ਜਾਇਓ ਤੇ ਤੁਹਾਨੂੰ ਉੱਥੇ ਸਾਰੇ ਨੰਬਰ ਮਿਲ ਜਾਣਗੇ ਤੁਸੀਂ ਨੰਬਰ ਥਰੂ ਸੁਣ ਸਕਦੇ ਹੋ ਬਹੁਤ ਮਿਹਰਬਾਨੀ ਸਰਤਾਜ ਜੀ ਚੰਗਾ ਲੱਗਿਆ ਤੁਸੀਂ ਅੱਜ ਹੀ ਸੁਣਨ ਲੱਗੇ ਤੇ ਅੱਜ ਹੀ ਕਾਲ ਕੀਤੀ ਬਹੁਤ ਮਿਹਰਬਾਨੀ ਸੋ ਦੋਸਤੋ ਸਰਤਾਜ ਸਿੰਘ ਮੈਲਬਨ ਤੋਂ ਜੁੜੇ ਸਨ ਨਵੇਂ ਲਿਸਨਰ ਆ ਤੇ ਉਹਨਾਂ ਨੇ ਕਾਲ ਕੀਤੀ ਹੈ ਪਹਿਲੇ ਦਿਨ ਬੜਾ ਚੰਗਾ ਲੱਗਿਆ ਉਹਨਾਂ ਨਾਲ ਗੱਲਬਾਤ ਕਰਨ ਦਾ ਸੋ ਅੱਗੇ ਸਾਡੇ ਨਾਲ ਕਾਲਰ ਨੈਕਸਟ ਕਾਲਰ ਨੈਕਸਟ ਕਾਲਰ ਮੈਨੂੰ ਲੱਗਦਾ ਅਜੇ ਸਾਡੇ ਨਾਲ ਜੁੜ ਰਹੇ ਅੰਮ੍ਰਿਤ ਸਿੱਧੂ ਸਿਡਨੀ ਤੋਂ ਹੈਲੋ ਅੰਮ੍ਰਿਤ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਮਿੰਟੂ ਜੀ ਹੋਰ ਸੁਣਾਓ ਭਾਜੀ ਕੀ ਹਾਲ ਚਾਲ
ਬਸ ਚੜ੍ਹਦੀ ਕਲਾ ਜੀ ਤੁਸੀਂ ਦੱਸੋ
ਬਸ ਠੀਕ ਠਾਕ ਤੇ ਮੇਰੇ ਵੱਲੋਂ ਸੁਣਨ ਵਾਲੇ ਸਾਰੇ ਹਰਮਨ ਰੇਡੀਓ ਸਰੋਤਿਆਂ ਨੂੰ ਵੀ ਜੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਕਬੂਲ ਆ ਜੀ
ਅੱਜ ਨੇ ਦੋ ਅੱਜ ਨੇ ਬੜੇ ਟੋਪਿਕ ਛਿੜ ਗਏ ਟਰੱਕ ਵਾਲਾ ਵੀ ਲੈਂਡ ਵਾਲਾ ਵੀ ਮੈਂ ਸੁਣਨਾ ਪਿਆ ਸੀ ਪਰ ਕੰਮ ਕਰਦਾ ਪਿਆ ਸੀ ਮੈਂ ਕਿਹਾ ਵੀ ਹੁਣ ਇੱਕ ਵਾਰੀ ਵਿਹਲਾ ਹੋ ਕੇ ਨਾ ਮੈਂ ਫਿਰ ਕਰਨਾ ਵਾ ਖੋਲ ਮੈਂ ਜੋ ਵੀ ਕਰਦਾ ਪਿਆ ਸੀਗਾ ਭਾਜੀ
ਜੀ ਕੀ ਕਹਿਣਾ ਚਾਹੋਗੇ
ਵੇਖੋ ਭਾਜੀ ਇੱਕ ਆਈ ਥਿੰਕ ਮੈਸੇਜ ਆਇਆ ਸੀ ਪਤਾ ਨੀ ਫੋਨ ਆਇਆ ਸੀ ਮੇਰਾ ਦਿਮਾਗ ਨਿਕਲ ਗਿਆ ਬਿਕੋਜ਼ ਵਾਈਲ ਵਰਕਿੰਗ ਤੇ ਨਾਲ ਲਿਸਨਿੰਗ ਚੱਲਦੀ ਪਈ ਹੈ ਤੇ ਦਿਮਾਗ ਫਜ਼ਲ ਹੋ ਜਾਂਦਾ ਤੇ ਆਈਨਸਟਾਈਨ ਵਾਲਾ ਦਿਮਾਗ ਆਣੇ ਨੇ ਕਿ ਸਾਰਾ ਕੁਝ ਦਿਮਾਗ ਇੱਕ ਰੱਖੀ ਦੋ ਪਤਾ ਨੀ ਕੀ ਉਹ ਕਹਿ ਰਹੇ ਵੀ ਲੋਕੀ ਮੈਲਬਨ ਜਾਂਦੇ ਪਏ ਨੇ ਸਿਡਨੀ ਦਾ ਨਾ ਜਸਟ ਫੋਰ ਹੋਮਸ ਤੇ ਉਹਨਾਂ ਦੇ ਭਾਜੀ ਇੱਕ ਹੀ ਰੀਜ਼ਨ ਹੈ ਪਿੱਛੇ ਦੇਖੋ ਕਿ ਉੱਥੇ ਜਿੰਨੇ ਦੀ ਇੱਥੇ ਲੈਂਡ ਆਉਂਦੀ ਹੈ ਉੱਥੇ ਉਹਨੇ ਦਾ ਬਣਿਆ ਬਣਾਇਆ ਉਦੋਂ ਵੱਡਾ ਘਰ ਆ ਜਾਂਦਾ ਬਸ ਹੋਰ ਕੋਈ ਉੱਥੇ ਦੂਜਾ ਆਪਸ਼ਨ ਨੀ ਹੈਗਾ ਵੀ ਹੋਰ ਵੀ ਕੋਈ ਗੱਲ ਹੈ ਮੇਰੇ ਕੋਲ ਉਹਦੇ ਰਿਐਲੇਟਿਵਸ ਵੀ ਮੇਰੇ ਉੱਥੇ ਮੈਸੇ ਕਰਕੇ ਮੂਵ ਹੋਏ ਨੇ ਤੇ ਬਟ ਭਾਜੀ ਆਪਾਂ ਸਿਰਫ ਘਰ ਵੇਖ ਕੇ ਨੀ ਆਪਾਂ ਨੂੰ ਜਾਣਾ ਚਾਹੀਦਾ ਠੀਕ ਹੈ ਥੋੜਾ ਜਿਹਾ ਔਖਾ ਲੱਗਦਾ ਵੇ ਤੇ ਘਰ ਖਰੀਦਣਾ ਬਟ ਉਹ ਪਹਿਲਾਂ ਵੀ ਗੱਲ ਚੱਲੀ ਸੀ ਵੀ ਵੱਡੇ ਘਰ ਨਾ ਖਰੀਦੋ ਛੋਟੇ ਖਰੀਦ ਲਓ ਠੀਕ ਹੈ ਤੇ ਆਪਣੀ ਲਾਈਫ ਨੂੰ ਤੁਸੀਂ ਉਹ ਰੱਖੋ ਹੈਪੀ ਰੱਖੋ ਨਾ ਸਟ੍ਰੈਸ ਫ੍ਰੀ ਰੱਖੋ ਤੇ ਮੈਂ ਤਾਂ ਇਹ ਸੋਚਣਾ ਵੀ ਹਾਂ ਥੋੜੀ ਘੱਟ ਇਨਵੈਸਟਮੈਂਟ ਕਰ ਲਓ ਬਟ ਜਿਹੜੀ ਅਪੋਰਚੁਨਿਟੀ ਸਾਨੂੰ ਸਿਡਨੀ ਚ ਮਿਲਣੀਆਂ ਨਾ ਭਾਜੀ ਉਹ ਸਾਨੂੰ ਮੈਨੂੰ ਨੀ ਲੱਗਦਾ ਕਿ ਉੱਥੇ ਮੈਲਬਨ ਜਾਂ ਬ੍ਰਿਸਬੇਨ ਤੁਸੀਂ ਖੁਦ ਐਡੀਲੇਡ ਚ ਰਹਿੰਦੇ ਹੋ ਕਿਉਂਕਿ ਵੱਡਾ ਸ਼ਹਿਰ ਹੈ ਠੀਕ ਹੈ ਤੇ ਆਪਣਾ ਬੰਦਾ ਇੱਥੇ ਤੀਰ ਤੁੱਕਾ ਲੱਗ ਜਾਂਦਾ ਹੈ ਜਿਹੜੇ ਨਾਲੇ ਜਿੱਥੇ ਦਸ ਦਸ ਸਾਲ ਲਾਏ ਨੇ ਉਹ ਤੋਂ ਆਪਣਾ ਟੀਨ ਟੱਪਰ ਚੁੱਕ ਕੇ ਦੂਜੀ ਜਗ੍ਹਾ ਜਾਣਾ ਭਾਜੀ ਇਹਦੇ ਘਰ ਇੱਕ ਸਟੇਟ ਤੋਂ ਦੂਜੀ ਸਟੇਟ ਮੂਵ ਕਰੀਏ ਔਰ ਬੱਸ ਹੋ ਜਾਂਦੀ ਹੈ ਤੇ ਸ਼ਹਿਰ ਛੱਡਣਾ ਬੜੀ ਵੱਡੀ ਗੱਲ ਹੋ ਜਾਂਦੀ ਭਾਜੀ ਕਿ ਨਹੀਂ
ਜੀ 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 ਬਿਲਕੁਲ ਜੀ ਦੇਖੋ ਉਹ ਜਿਹੇ ਜੇ ਕਹਿੰਦੇ ਨੇ ਵਿਆਹ ਹੁੰਦੇ ਆ ਉਹੋ ਜਿਹੇ ਗੀਤ ਹੁੰਦੇ ਆ ਜੇ ਹੁਣ ਅਸੀਂ ਐਡਲੇਡ ਦੇ ਵਿੱਚ ਰਹਿੰਦੇ ਹਾਂ ਸਾਨੂੰ ਘਰ 3-4 ਲੱਖ ਚ ਮਿਲ ਜਾਂਦਾ ਤਾਂ ਸਾਡੇ ਕੋਲ ਇਨਕਮ ਦੇ ਸੋਰਸਿਸ ਵੀ ਉਹੋ ਜਿਹੇ ਆ ਸੋ ਜੇ ਤੁਸੀਂ ਮੈਲਬਨ ਜਾਂ ਤਾਂ ਉੱਥੇ ਉਹੋ ਜਿਹੇ ਸਿਸਟਮ ਆ ਸਿਡਨੀ ਦੇ ਵਿੱਚ ਉਹੋ ਜਿਹੇ ਸਿਸਟਮ ਆ ਸੋ ਉਹ ਤਾਂ ਇੱਕੋ ਗੱਲ ਹੁੰਦੀ ਹੈ ਜੀ ਕਮਾਈ ਦਾ ਫਰਕ ਪੈ ਜਾਂਦਾ ਪਰ ਸਾਨੂੰ ਉਹਨੂੰ ਮੈਨੇਜ ਕਰਨੀ ਆਉਣੀ ਚਾਹੀਦੀ ਆ ਵੀ ਅਸੀਂ ਸਿਡਨੀ ਦੇ ਵਿੱਚ ਵੱਡੇ ਘਰਾਂ ਦੀ ਥਾਂ ਤੇ ਛੋਟੇ ਘਰਾਂ ਤੋਂ ਸ਼ੁਰੂਆਤ ਕਰਕੇ ਅਸੀਂ ਘਰ ਲੈ ਸਕਦੇ ਹਾਂ ਪਰ ਕੁਝ ਦਾ ਕੁੱਲ ਮਿਲਾ ਕੇ ਜਿਹੜੀ ਇੱਕ ਦੂਜਾ ਐਂਗਲ ਜਿਹੜਾ ਮੈਂ ਦੇਖਦਾ ਨਾ ਐਂਗਲ ਅਮਰਤੋ ਮੈਂ ਇਹ ਐਂਗਲ ਨਹੀਂ ਦੇਖਦਾ ਵੀ ਘਰ ਮਹਿੰਗੇ ਆ ਜਾਂ ਉਹ ਮੈਂ ਉਹ ਐਂਗਲ ਇਹ ਦੇਖਦਾ ਵੀ ਜਿਹੜੀ ਜ਼ਿੰਦਗੀ ਆ ਨਾ ਬਹੁਤ ਛੋਟੀ ਆ ਤੇ ਉਹ ਜ਼ਿੰਦਗੀ ਜਿਵੇਂ ਜਿਵੇਂ ਤੁਸੀਂ ਵੱਡੇ ਸ਼ਹਿਰਾਂ 'ਚ ਜਾਂ ਵੱਡੇ ਥਾਵਾਂ 'ਚ ਜਾਂਦੇ ਹੋ ਉਨੀ ਉਹ ਜ਼ਿੰਦਗੀ ਤੇਜ਼ ਤੇ ਭੱਜ ਨੱਸ ਵਾਲੀ ਤੇ ਸਟ੍ਰੈਸਫੁਲ ਹੋ ਜਾਂਦੀ ਆ ਤੁਹਾਨੂੰ ਹੁਣ ਜੇ ਕੰਮ ਤੋਂ ਘਰੇ ਆਉਣ ਤੇ ਘਰੋਂ ਜਾਣ ਤੇ ਹਰ ਰੋਜ਼ 2.5-3 ਘੰਟੇ ਜੇ ਟ੍ਰੈਫਿਕ ਵਿੱਚ ਦੀ ਜਾਂ ਰੋਡ ਤੇ ਲੱਗਦੇ ਆ ਤਾਂ ਤੁਸੀਂ ਉਹਨੂੰ ਕੈਲਕੂਲੇਸ਼ਨ ਕਰਕੇ ਦੇਖੋ ਵੀ ਜ਼ਿੰਦਗੀ ਦੇ ਕਿੰਨੇ ਪਰਸੈਂਟ ਕਿੰਨਾ ਹਿੱਸਾ ਇਸ ਚੀਜ਼ 'ਚ ਨਿਕਲ ਗਿਆ ਸੋ ਇਸ ਕਰਕੇ ਥੋੜੀ ਜੀ ਚੀਜ਼ਾਂ ਸੋਚਣੀਆਂ ਬਣਦੀਆਂ ਵੀ ਜੇ ਅਸੀਂ ਜ਼ਿੰਦਗੀ ਨੂੰ ਸਟ੍ਰੈਸ ਫ੍ਰੀ ਸ਼ਾਂਤ ਹੋ ਕੇ ਗੁਜ਼ਾਰਨੀ ਚਾਹੁੰਦੇ ਹਾਂ ਤੇ ਸਾਸੀ ਵੀ ਚਿੜੀਆਂ ਤੋਂ ਤੇ ਕਬੂਤਰਾਂ ਦੀਆਂ ਆਵਾਜ਼ਾਂ ਸੁਣਨੀਆਂ ਚਾਹੁੰਦੇ ਹਾਂ, ਕੁਦਰਤ ਨੂੰ ਨੇੜੇ ਤੋਂ ਮੰਨਣਾ ਚਾਹੁੰਦੇ ਹਾਂ, ਤਾਂ ਉਸ ਲਈ ਇਹ ਜ਼ਿੰਦਗੀ ਵਧੀਆ ਜਿਹੜੀ ਕੰਟਰੀ ਦੀ ਜ਼ਿੰਦਗੀ ਜਾਂ ਛੋਟੇ ਥਾਂ ਦੀ ਜ਼ਿੰਦਗੀ।
ਇੱਕ ਭਾਜੀ ਮੈਂ ਥੋੜੀ ਜਿਹੀ ਇਨਫੋਰਮੇਸ਼ਨ ਚਾਹੁੰਦਾ ਪਾਇਓ ਜੀ, ਮੈਂ 3-4 ਸਾਲ ਬਾਅਦ ਚੱਲਾ ਕੱਲ ਇੰਡੀਆ। ਮੈਂ ਤੁਹਾਨੂੰ ਦੱਸਿਆ ਜੀ ਪੇਰੈਂਟਸ ਨੂੰ ਪ੍ਰੋਬਲਮ ਹੋ ਗਈ ਸੀ, ਬਿਨ 1 month ਤੇ ਹੁਣ ਡਿਸਚਾਰਜ ਹੋ ਗਏ ਨੇ ਡੈਡ, ਤੇ ਉਹ ਇੱਥੇ ਨਹੀਂ ਰਹਿਣਾ ਚਾਹੁੰਦੇ, ਤੇ ਕੁਛ ਮੈਂ ਵੀ ਦੱਸਣਾ ਚਾਹੁੰਦਾ ਵਾ ਕਿ ਆਪਣੇ ਆਪਣੇ ਭਾਈਚਾਰੇ ਚ ਗੱਲਾਂ ਬਾਤਾਂ ਪਤਾ ਲੱਗਦੀਆਂ ਰਹਿਣ। ਬੜੀਆਂ ਇਸ ਦੌਰ ਚੋਂ ਨਿਕਲਿਆ ਮੈਂ, ਤੇ ਮੈਨੂੰ ਬੜੀ ਇਨਫੋਰਮੇਸ਼ਨ ਮੈਨੂੰ ਮੇਰੇ ਵਾਸਤੇ ਮਿਲੀ, ਤੇ ਮੈਂ ਚਾਹੁੰਦਾ ਕਿ ਮੈਂ ਡਿਸਕਸ ਕਰਾਂ ਭਾਜੀ ਤੁਹਾਡੇ ਨਾਲ, ਤੇ ਦੱਸਾਂ।
ਜੀ ਜੀ ਜ਼ਰੂਰ।
ਇੱਕ ਤੇ ਭਾਜੀ, ਹਾਂਜੀ, ਇੱਕ ਤੇ ਭਾਜੀ, ਇੱਕ ਤੇ ਨਾ ਸਲਵੇਸ਼ਨ ਆਰਮੀ ਨਾਮ ਦੇ ਜਿਹੜੀ ਇੱਕ ਇੱਥੇ ਆਰਗੇਨਾਈਜੇਸ਼ਨ ਹੈ ਨਾ ਭਾਜੀ।
ਜੀ ਜੀ ਹੈਗੀ ਜੀ, ਥਾਂ ਥਾਂ ਤੇ ਉਹਨਾਂ ਦੇ ਬਣੇ ਹੋਏ ਆ ਸਟੋਰ।
ਹਾਂਜੀ 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 ਭਾਜੀ, ਉਹ ਫ੍ਰੀ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਪ੍ਰੋਫੈਸ਼ਨਲ ਐਡਵਾਈਸ, ਭਾਵੇਂ ਤੁਹਾਡੀ ਪ੍ਰੋਪਰਟੀ ਦੀ ਏ, ਭਾਵੇਂ ਤੁਹਾਡਾ ਇਮੀਗ੍ਰੇਸ਼ਨ ਦੀ ਏ, ਭਾਵੇਂ ਕਿਸੇ ਵੀ ਤਰੀਕੇ ਦਾ ਭਾਜੀ, ਕੋਈ ਵੀ ਐਡਵਾਈਸ ਤੁਹਾਨੂੰ ਫ੍ਰੀ ਆਫ ਕੋਸਟ ਪ੍ਰੋਫੈਸ਼ਨਲੀ ਦੇਣਗੇ ਭਾਜੀ। ਇਹ ਗੱਲ ਮੈਨੂੰ ਪਤਾ ਲੱਗੀ ਭਾਜੀ, ਬਸ ਹੁਣੇ ਪਤਾ ਲੱਗੀ, ਤੇ ਮੈਂ ਉਹਨਾਂ ਕੋਲ ਗਿਆ, ਫਿਰ ਮੈਂ ਡੈਡ ਦਾ ਮੈਡੀਕਲ ਵੀਜ਼ਾ ਅਪਲਾਈ ਕਰਨਾ ਸੀਗਾ, ਤੇ ਮੈਨੂੰ ਕੋਈ ਰਾਹ ਨਹੀਂ ਸੀ ਪੈਂਦਾ ਪਿਆ ਮੈਂ, ਤੇ ਉਹਨਾਂ ਨੇ ਮੈਨੂੰ ਰਾਹ ਪਾਇਆ ਸੀ ਭਾਜੀ, ਉਹ ਆਪਣਾ ਮੈਨੂੰ ਬੜੀ ਵਧੀਆ ਇਨਫੋਰਮੇਸ਼ਨ ਲੱਗੀ। ਬਾਕੀ ਗੱਲ ਆਪਣਾ ਹਾਂਜੀ, ਇੱਕ ਹੋਰ ਬੜੀ ਵਧੀਆ ਗੱਲ ਕਿ ਹੋਸਪਿਟਲ ਜਿਹਦੇ, ਚਲੋ ਬਹੁਤ ਵਧੀਆ ਟ੍ਰੀਟਮੈਂਟ ਹੋਈ ਫਾਦਰ ਸਾਹਿਬ ਦੀ, ਬਹੁਤ ਵਧੀਆ ਭਾਜੀ। ਬਾਕੀ ਉਦੋਂ ਬਾਅਦ ਉਹ ਘਰ ਵੀ ਆ ਕੇ ਭਾਜੀ, ਡਾਕਟਰ, ਫਿਜ਼ੀਓਥੈਰੇਪੀ, ਪੈਥੋਲੋ, ਹੋਰ ਵੀ ਬੜੇ ਨੇ, ਨਾਮ ਨੀ ਪਤਾ ਉਹਨਾਂ ਦਾ, 3-4 ਡਿਪਾਰਟਮੈਂਟ ਵਾਲੇ, 3 days ਇਨ ਅ ਵੀਕ ਘਰ ਵੀ ਆ ਕੇ ਭਾਜੀ ਫ੍ਰੀ ਆਫ ਕੋਸਟ ਉਹਨਾਂ ਦੀ ਟ੍ਰੀਟਮੈਂਟ ਕਰਦੇ ਪਏ ਨੇ। ਉਹਨਾਂ ਨੇ ਘਰ ਉਹਨਾਂ ਨੂੰ ਸਾਨੂੰ ਹਰ ਇੱਕ ਚੀਜ਼ ਹਰ ਇੱਕ ਇੱਕ ਸਹੂਲਤ ਦਿੱਤੀ ਹੈ, ਡੈਡ ਦੇ ਨਹਾਉਣ ਵਾਸਤੇ ਵੱਖਰੀ ਇੱਕ ਚੇਅਰ ਦਿੱਤੀ, ਉਹਨਾਂ ਦੇ ਬਹਿਣ ਵਾਸਤੇ ਹਨਾ, ਉਹਨਾਂ ਦੇ ਖਲੋਣ ਵਾਸਤੇ, ਬੜੀ ਬਹੁਤ ਜ਼ਿਆਦਾ ਸਹੂਲਤਾਂ ਭਾਜੀ, ਮੈਂ ਸੋਚ ਵੀ ਨਹੀਂ ਸਕਦਾ ਜਿਹੜੀਆਂ ਇੱਥੇ ਮਿਲੀਆਂ ਨੇ।
ਬਿਲਕੁਲ ਜੀ, ਇਹਨਾਂ ਚੀਜ਼ਾਂ ਲਈ ਅਸੀਂ ਵਿਦੇਸ਼ ਨੂੰ ਚੂਜ਼ ਕਰਦੇ ਆ।
ਸਿਰਫ ਇੱਕ ਸੀਗਾ ਜਿਹੜਾ, ਉਹ ਇੰਸ਼ੋਰੈਂਸ ਕਰਕੇ ਭਾਜੀ, ਵੀ ਉਹ ਇੰਸ਼ੋਰੈਂਸ ਕਰਵਾ ਲਈ ਸੀ ਆਪਾਂ।
ਜੀ ਜੀ ਜੀ, ਮੈਂ ਇੱਥੇ ਸਰੋਤਿਆਂ ਨੂੰ ਦੱਸ ਦਿਆਂ ਜੀ, ਪਿਛਲੇ 2 ਪ੍ਰੋਗਰਾਮ ਪਹਿਲਾਂ ਅਸੀਂ ਪ੍ਰੋਗਰਾਮ ਕੀਤਾ ਸੀ ਵੀ ਪੇਰੈਂਟਸ ਦੇ ਇੰਸ਼ੋਰੈਂਸ ਲਈ, ਤੇ ਉਹੀ ਕੇਸ ਆ ਜੀ, ਅਮਰਿਤ ਸਿੱਧੂ ਹੋਰਾਂ ਦੇ ਫਾਦਰ ਸਾਹਿਬ ਨਾਲ ਇਹ ਹਾਦਸਾ ਵਾਪਰਿਆ ਸੀ, ਪਰ ਦੇਖੋ ਇੱਕ ਚੰਗਾ ਇੰਸ਼ੋਰੈਂਸ ਇਹਨਾਂ ਨੇ ਕਰਾਇਆ, ਚੰਗੀ ਪੂਪਾ ਕੰਪਨੀ ਤੋਂ ਉਹਨਾਂ ਨੇ ਕਰਵਾਇਆ ਸੀ, ਤੇ ਉਹਦਾ ਦੇਖੋ ਨਤੀਜੇ ਕੀ ਨਿਕਲਿਆ, ਵੀ ਫਾਦਰ ਸਾਹਿਬ ਇੱਕ ਤੰਦਰੁਸਤ ਵੀ ਹੋਏ ਆ, ਬੜੇ ਸੇਫ ਹੱਥਾਂ ਦੇ ਵਿੱਚ, ਤੇ ਨਾਲੇ ਉਹਨਾਂ ਨੂੰ ਹਰ ਸੁੱਖ ਸੁਵਿਧਾ ਸਹੂਲਤ ਮਿਲੀ। ਸੋ ਬਹੁਤ ਮਿਹਰਬਾਨੀ ਅਮਰਿਤ, ਤੁਸੀਂ ਇਹ ਗੱਲਾਂ ਸਾਂਝੀਆਂ ਕੀਤੀਆਂ।
ਬੜਾ ਬੜਾ ਤੇ ਭਾਜੀ, ਮੈਂ ਕੱਲ ਚੱਲਾ ਇੰਡੀਆ, ਤੇ ਕੁਛ ਆਪਣਾ ਮੈਨੂੰ ਚੌਕਸੀ ਰੱਖਣੀ ਆ, ਕਿਸੇ ਤਰ੍ਹਾਂ ਦਾ ਇੱਥੋਂ ਕੁਛ ਲਵਾ ਇੰਜੈਕਸ਼ਨ ਜਾਂ ਕੁਛ ਏਦਾਂ ਦਾ ਕੋਈ ਜ਼ਰੂਰਤ ਹੈ ਵੀ?
ਦੇਖੋ, ਜ਼ਰੂਰਤ ਤਾਂ ਜਾਗਰੂਕ ਰਹਿਣ ਦੀ ਤਾਂ ਹਰ ਥਾਂ ਦੇ ਉੱਤੇ ਲੋੜ ਆ, ਹਰ ਥਾਂ ਦੇ ਉੱਤੇ ਤੁਹਾਨੂੰ ਜਾਗਰੂਕ ਹੋਣਾ ਪੈਣਾ ਗਾ। ਜੇ ਜਾਗਰਤੀ ਤੁਸੀਂ ਛੱਡੋਗੇ ਤਾਂ ਹਰ ਬੰਦਾ, ਬਾਬੇ ਨਾਨਕ ਵਾਲਾ ਟਾਈਮ ਆਇਆ ਪਿਆ ਜੀ, ਵੀ ਹੱਥ ਨੂੰ ਹੱਥ ਖਾ ਰਿਹਾ। ਸੋ ਕੋਸ਼ਿਸ਼ ਕਰੋ ਜੀ ਜਾਗਰੂਕ ਰਹਿ ਕੇ, ਤੇ ਤੁਸੀਂ ਜਾਓ, ਤੇ ਦੂਜਾ ਜਿਹੜਾ ਇੱਕ ਸ਼ੋਅ ਆਫ ਦੀ ਜਿਹੜੀ ਬਿਮਾਰੀ ਹੁੰਦੀ ਆ, ਉਸ ਤੋਂ ਜ਼ਰੂਰ ਬਚ ਕੇ ਰਹੋ। ਜਿੱਥੋਂ ਜਾਂਦਾ ਬੰਦਾ ਸ਼ੋਅ ਆਫ ਦੀ ਬਿਮਾਰੀ ਜ਼ਰੂਰ ਉਲਡਾਲ ਲੈ ਜਾਂਦਾ, ਤੇ ਉੱਥੇ ਜਾ ਕੇ ਫਿਰ ਹੋਰਾਂ ਨੂੰ ਵੀ ਖੱਜਲ ਕਰਦਾ, ਤੇ ਆਪ ਵੀ ਖੱਜਲ ਹੁੰਦਾ। ਸੋ ਨਿਮਾਣੇ ਬਣ ਕੇ ਤੇ ਦੇਸ਼ ਦਾ ਦੌਰਾ ਲਾ ਕੇ ਆਓ, ਬੜਾ ਵਧੀਆ ਲੱਗੂਗਾ।
ਭਾਜੀ ਮੈਨੂੰ ਜਿੱਥੋਂ ਤੱਕ ਮੈਂ ਵੇਖਿਆ ਆਪਣੇ ਸਰਾਊਂਡਿੰਗ ਦੇ ਇੰਡੀਆ ਦੇ ਵਿੱਚ, ਉੱਥੋਂ ਦੇ ਲੋਕੀ ਆਪਣੇ ਇੱਥੋਂ ਨਾਲ ਜ਼ਿਆਦਾ ਐਡਵਾਂਸ ਨੇ। ਹੁਣ 10-15 ਸਾਲ ਪਹਿਲਾਂ ਇਹ ਗੱਲਾਂ ਸਨ ਵੀ ਸ਼ੋਅ ਆਫ ਕਰ ਸਕਨੇ ਆਪਾਂ, ਹੁਣ ਇੰਟਰਨੈਟ ਆ, ਤੁਹਾਨੂੰ ਪਤਾ ਵੀ ਕੌਣ ਕਿੱਥੇ ਕੀ ਕਰਦਾ ਆ ਕੀ ਨਹੀਂ, ਤੇ ਉਹਦੇ ਬੜੀ ਆਪਣਾ, ਹੁਣ ਮੈਨੂੰ ਨੀ ਲੱਗਦਾ ਕਿ ਸ਼ੋਅ ਆਫ ਵਾਲਾ ਕੋਈ ਹੋਏ, ਪਰ ਹਾਂ ਕਈ ਹੈ ਨੇ ਉਹ ਹਜੇ ਵੀ ਨੀ ਮੁੜਦੇ, ਪਰ ਫਿਰ ਉਹਨਾਂ ਉਹ
ਜਾਣੇ ਜੀ। ਅਸੀਂ ਭੁਲੇਖੇ ਚ ਹੁੰਦੇ ਹਾਂ, ਇੰਡੀਆ ਸਦਾ ਹੀ ਐਡਵਾਂਸ ਰਿਹਾ, ਇੰਡੀਆ ਦੇ ਵਿੱਚ ਸਦਾ ਹੀ ਪਹਿਲਾਂ ਚੀਜ਼ਾਂ ਮਾਣੀਆਂ ਲੋਕਾਂ ਨੇ, ਪਰ ਜਿਹੜਾ ਬਾਹਰੋਂ ਜਾਂਦਾ ਨਾ 5-7 ਸਾਲ ਬਾਅਦ, ਉਹ ਭੁਲੇਖੇ ਚ ਹੁੰਦਾ, ਉਹਨੂੰ ਐਂ ਲੱਗਦਾ ਮੈਂ ਹੀ ਬਾਹਲਾ ਐਡਵਾਂਸ ਆ, ਇਸ ਕਰਕੇ ਉਹ ਮਜ਼ਾਕ ਦਾ ਪਾਤਰ ਬਣਦਾ। ਤਾਂ ਕਰਕੇ ਮੈਂ ਕਹਿ ਰਿਹਾ ਵੀ ਕੋਈ ਲੋੜ ਨਹੀਂ ਹੈਗੀ, ਉਹਨਾਂ ਨੂੰ ਸਭ ਪਤਾ, ਉਹਨਾਂ ਕੋਲੇ ਸਭ ਹੈਗਾ। ਮੈਨੂੰ ਨਾ ਥੋੜੇ ਦਿਨ ਪਹਿਲਾਂ ਇੱਕ ਮਿੱਤਰ ਨੇ ਫੋਨ ਕੀਤਾ, ਕਹਿੰਦਾ ਬਾਈ ਮੈਂ ਇੰਡੀਆ ਗਿਆ ਹੋਇਆ ਸੀ, ਮੈਂ ਕਿਹਾ ਵੀ ਕਿੱਦਾਂ ਚੱਲ ਰਿਹਾ? ਕਹਿੰਦਾ ਬਾਈ ਸਾਰਿਆਂ ਤੋਂ ਵੱਡੀ ਗੱਲ ਤੈਨੂੰ ਇੱਕ ਗੱਲ ਦੱਸਾਂ ਮੈਂ ਕੀ, ਕਹਿੰਦਾ ਜਦੋਂ ਅਸੀਂ ਯਾਰ ਮਿੱਤਰ ਇਕੱਠੇ ਹੋ ਕੇ ਕਿਤੇ ਜਾਂਦੇ ਆ, ਤੇ ਕਹਿੰਦਾ ਸਾਰਿਆਂ ਤੋਂ ਸਸਤੇ ਬੂਟ ਤੇ ਜਾਕਟ ਤੇ ਪੈਂਟ ਮੇਰੀ ਹੁੰਦੀ ਆ, ਬਾਕੀ ਸਾਰਿਆਂ ਦੇ ਮਹਿੰਗੇ ਹੁੰਦੇ ਆ, ਕਹਿੰਦਾ ਜਿਹੜਾ ਇੱਥੇ ਕਰਜ਼ੇ ਵਾਲੇ ਜ਼ਿਮੀਦਾਰਾਂ ਦੇ। ਕਹਿੰਦਾ ਸੋ ਇਸ ਕਰਕੇ ਕੋਸ਼ਿਸ਼ ਕਰੋ ਜੀ ਨਿਮਾਣੇ ਬਣ ਕੇ ਜਾਣ ਦੀ। ਸੋ ਬਹੁਤ ਮਿਹਰਬਾਨੀ ਅਮਰਿਤ, ਬਹੁਤ ਸਾਰੇ ਕਾਲਰ ਜੁੜ ਚੁੱਕੇ ਜੀ।
ਹਾਂਜੀ ਬਾਈ, ਓਕੇ ਜੀ, ਥੈਂਕ ਯੂ ਵੈਰੀ ਮਚ ਬਰਾੜ ਸਾਹਿਬ, ਤੇ ਮੈਂ ਰੇਡੀਓ ਤੇ ਵੀ ਸੁਣਦਾ ਰਹਾਂਗਾ, ਤੇ ਕੋਸ਼ਿਸ਼ ਕਰਾਂਗਾ ਉੱਥੇ ਵੀ ਕੰਟੈਕਟ ਕਰਨ ਦੀ ਜੀ ਦੋਵਾਂ ਨੂੰ। ਬਹੁਤ ਬਹੁਤ
ਜ਼ਰੂਰ ਜੀ, ਜ਼ਰੂਰ ਬਹੁਤ, ਤੁਹਾਡੀ ਯਾਤਰਾ ਮੰਗਲਮੈ ਹੋਏ ਜੀ, ਇਹੀ ਕਹਾਂਗੇ ਤਾਂ। ਸੋ ਦੋਸਤੋ ਅਮਰ ਸਿੱਧੂ ਜੁੜੇ ਹੋਏ ਸਨ। ਅਗਲੇ ਕਾਲਰ ਲਾਈਨ ਤੋਂ ਪਹਿਲਾਂ ਮੈਂ ਸੋਲਵੇਸ਼ਨ ਆਰਮੀ ਬਾਰੇ ਦੱਸਦਿਆਂ ਜੀ ਵੀ ਤੁਸੀਂ ਉਹਨਾਂ ਕੱਲੀ ਐਡਵਾਈਸ ਉਹਨਾਂ ਤੋਂ ਲੈ ਨਹੀਂ ਸਕਦੇ, ਉਹਨਾਂ ਨੂੰ ਦੇ ਵੀ ਬਹੁਤ ਕੁਝ ਸਕਦੇ ਆ। ਕਈ ਵਾਰੀ ਘਰਾਂ ਦੇ ਵਿੱਚ ਸਾਡੇ ਕੋਲ ਕੱਪੜੇ ਲੀੜੇ ਫਾਲਤੂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਨਵੀਆਂ ਵਰਗੀਆਂ ਪਈਆਂ ਹੁੰਦੀਆਂ, ਤੇ ਅਸੀਂ ਉਹ ਚੀਜ਼ਾਂ ਵੀ ਉੱਥੇ ਦੇ ਆਈਏ ਤਾਂ ਲੋੜਵੰਦਾਂ ਤੱਕ ਉਹ ਪਹੁੰਚਾਉਂਦੇ ਆ। ਸੋ ਕੋਸ਼ਿਸ਼ ਕਰਿਆ ਕਰੋ ਉਹਨਾਂ ਦੀ ਹੈਲਪ ਵੀ ਕਰਿਆ ਕਰੋ। ਸੋ ਨੈਕਸਟ ਕਾਲਰ ਜੁੜ ਚੁੱਕਿਆ ਜੀ 9893।
ਜੀ ਮਿੰਟੂ ਭਾਈ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਸਾਹਿਬ ਬੋਲ ਰਹੇ ਹੋ ਜੀ?
ਸਰ ਅਵਤਾਰ ਸਿੰਘ ਗੱਲ ਕਰਦੇ ਹਾਂ ਸਿਡਨੀ ਤੋਂ।
ਅਵਤਾਰ ਸਿੰਘ ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਸਤਿ ਸ੍ਰੀ ਅਕਾਲ, ਠੀਕ ਠਾਕ ਜੀ, ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
ਬਸ ਆਪਾਂ ਵੀ ਵਧੀਆ, ਚੜ੍ਹਦੀ ਕਲਾ ਜਾਂ ਦਾਤੇ ਦੀਆਂ ਮਿਹਰਾਂ।
ਚਲੋ ਵਧੀਆ, ਮਿਹਰਾਂ ਹੋਣੀ ਚਾਹੀਦੀਆਂ ਜੀ। ਆ ਟਰੈਕਿੰਗ ਬਾਰੇ ਗੱਲ ਕਰਦੇ ਸੀ ਤੇ ਮੈਂ ਸੋਚਿਆ ਮੈਂ ਵੀ ਆਪਣੇ ਚਲੋ ਵਿਚਾਰ ਦੇਣਾ।
ਜ਼ਰੂਰ ਜ਼ਰੂਰ ਜੀ।
ਅਸਲ ਚ ਮੈਂ ਕੁਛ ਬੰਦਿਆਂ ਨੂੰ ਜਾਣਦਾ, ਜਿਆਦਾਤਰ ਕੰਮ ਨਾ ਭੁਲੇਖੇ ਦੇ ਵਿੱਚ ਹੋ ਜਾਂਦਾ ਜੀ। ਉਹ ਦੋ ਤਿੰਨ ਬੰਦੇ ਮੈਨੂੰ ਕਹਿੰਦੇ ਵੀ $45 ਘੰਟੇ ਦੇ ਮਿਲਦੇ, ਵੀ ਹੋਰ ਕੀ ਚਾਹੀਦਾ? ਮਤਲਬ ਉਹ ਕੈਲਕੂਲੇਸ਼ਨ ਨੀ ਲਾਉਂਦੇ ਵੀ $45 ਚੋਂ ਤੁਸੀਂ ਕਿੰਨੀ ਇੰਸ਼ੋਰੈਂਸ ਕੱਢਣੀ ਆ, ਕਿੰਨੀ ਰੈਜੋ ਕੱਢਣੀ ਆ, ਕਿੰਨਾ ਖਰਚਾ, ਕਿੰਨੀ ਰੀਪੇਮੈਂਟ ਆ, ਉਹ 45 ਦੇ ਚੱਕਰ ਚ ਫਸ ਜਾਣ, ਜਦੋਂ ਕਿ 45 ਇੱਕ ਬਹੁਤ ਲੋਅ ਲੈਵਲ ਦਾ ਰੇਟ ਆ ਜੀ। ਤੇ ਜਾਂ ਫਿਰ ਉਹ ਕਹਿਣਗੇ ਵੀ $1,00,000 ਦਾ ਪੈਕੇਜ ਮਿਲਦਾ। ਖਿਆਲ ਦਾ $1,00,000 ਇੱਕ ਅੱਖਰ ਬਹੁਤ ਵੱਡਾ ਸੁਣਨ ਨੂੰ, ਪਰ $1,00,000 ਇੱਕ ਘਾਟੇ ਵਾਲਾ ਸੌਦਾ ਜੀ। ਮਤਲਬ ਜਿਹੜੇ ਟਰੱਕ ਲੈਣੇ ਆ 14 ਪੈਲਟ, ਤਾਂ $1,00,000 ਦਾ ਪੈਕੇਜ ਜਾਂ $45 ਘੰਟੇ ਦੇ ਬਹੁਤ ਘੱਟ ਰੇਟ ਆ ਜੀ। ਇਹ ਚੱਕਰ ਚ ਲੋਕ ਫਸ ਜਾਂਦੇ ਆ ਤੇ ਉਹ ਫਿਰ ਮੁੜ ਕੇ ਤੰਗ ਹੁੰਦੇ ਜੀ ਕੰਮ।
ਜੀ ਜੀ ਜੀ। ਸੋ ਓਵਰਆਲ ਨੀ ਸਾਰਾ ਦੇਖਦੇ, ਤਾਂ ਹੀ ਅਸੀਂ ਕਿਹਾ ਸੀ ਵੀ ਮਹਾਜਨ ਬਣਨਾ ਪੈਣਾ ਜੀ ਤੁਹਾਨੂੰ, ਮਹਾਜਨਾ ਵਾਂਗੂ ਸੋਚਣਾ ਪੈਣਾ।
ਅੱਛਾ, ਆਸਟ੍ਰੇਲੀਆ ਚ ਮੈਂ ਦੇਖਿਆ ਕੋਈ ਵੀ ਕੰਮ ਤੁਸੀਂ ਜਦੋਂ ਕਾਪੀ ਪੈਨ ਲੈ ਕੇ ਨੀ ਕਰਦੇ ਨਾ, ਉਸ ਤਾਂ ਗੱਲ ਨੀ ਬਣਦੀ। ਕਾਪੀ ਪੈਨ ਤੇ ਲਿਖੋ ਕੱਲੀ ਕੱਲੀ ਮਿਹਨਤ ਪਲੱਸ ਕਰੋ, ਫੇਰ ਤੁਹਾਨੂੰ ਪਤਾ ਲੱਗਣਾ ਕਿ ਵਿੱਚੋਂ ਕੀ ਰਹਿ ਗਿਆ ਕੱਢਣ ਪਾਉਣ ਨੂੰ, ਕੁਛ ਵੀ ਨੀ ਰਹਿੰਦਾ ਪਿੱਛੇ।
ਜੀ 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 ਜੀ। ਸੋ ਬਹੁਤ ਮਿਹਰਬਾਨੀ ਅਵਤਾਰ ਬਾਈ, ਤੁਸੀਂ ਜਿਹੜੀ ਗੱਲ ਹੁੰਗਾਰਾ ਭਰਿਆ ਉਸੇ ਵਿਸ਼ੇ ਦੇ ਉੱਤੇ।
ਹਾਂਜੀ, ਇਹੀ ਮੈਂ ਕਹਿਣਾ ਚਾਹੁੰਦਾ ਵੀ ਕੈਲਕੂਲੇਸ਼ਨ ਜ਼ਰੂਰ ਕਰ ਲਓ ਤੇ ਭੁਲੇਖੇ ਚ ਨਾ ਰਹੋ। ਤੇ
ਜੀ ਜੀ,
ਇੱਕ ਗੱਲ ਇਹ ਵੀ ਹੈ ਜੀ ਕਿ ਲੋਕੀ ਕਈ ਵਾਰ ਇਹ ਵੀ ਸੋਚਦੇ ਵੀ ਟਰੱਕ ਪਾ ਲਿਆ ਹੁਣ ਬਸ, ਹੁਣ ਆਪਾਂ ਮਾਲਾਮਾਲ ਹੋ ਜਾਣਾ। ਉਹ ਪਹਿਲੇ 2-3 ਸਾਲ ਦਾ ਕੁਛ ਵੀ ਨੀ ਬਣਦਾ ਜੀ। 2-3 ਸਾਲ ਸਬਰ ਰੱਖੋ, ਟਰੱਕ ਫ੍ਰੀ ਕਰੋ, ਜੋ ਵੀ ਕੰਮ ਕਿਸੇ ਨੇ ਕਹਿਤਾ ਕਰੀ ਜਾਓ, ਫੇਰ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋਣਾ ਬਾਅਦ ਦੇ ਵਿੱਚ। ਪਹਿਲਾਂ ਤਾਂ ਔਖਾ ਹੀ ਰਹਿੰਦਾ ਥੋੜਾ ਜਿਹਾ।
ਇਹ ਹਰੇਕ ਕੰਮ ਚ ਹੀ ਹੈ ਜੀ, ਹਰੇਕ ਕੰਮ ਚ ਪਹਿਲੇ ਸਾਲ 2 ਸਾਲ ਬਹੁਤ ਟੱਕਰਾਂ ਹੁੰਦੀਆਂ ਜੀ, ਤੇ ਉਦੋਂ ਬਾਅਦ ਹੀ ਜ਼ਿੰਦਗੀ ਰਾਹ ਪੈਂਦੀ ਆ। ਸੋ ਬਹੁਤ ਮਿਹਰਬਾਨੀ ਅਵਤਾਰ ਭਾਈ
ਜੀ।
ਸੋ ਦੋਸਤੋ, ਅਵਤਾਰ ਸਿੰਘ ਸਿਡਨੀ ਤੋਂ ਜੁੜੇ ਹੋਏ ਸੀ, ਉਹਨਾਂ ਦਾ ਵੀ ਤਜਰਬਾ ਬੋਲਦਾ ਸੀ। ਤੇ ਪਰ ਮੈਂ ਇੱਥੇ ਅੱਜ ਭੁੱਲ ਗਿਆ ਸ਼ੁਰੂ ਚ ਦੱਸਣਾ, ਪਰ ਫੇਰ ਦੱਸਦਿਆਂ ਜੀ ਵੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀਡੀ ਬੈਟਰੀ ਤੋਂ ਦਵਿੰਦਰ ਸਿੰਘ ਸਾਡੇ ਸਿਡਨੀ ਤੋਂ ਬਾਈ ਜੀ ਜਿਹੜੇ ਉਹ ਸਪਾਂਸਰ ਕਰ ਰਹੇ ਆ, ਨਾਲ ACT ਕੈਨਬਰਾ ਤੋਂ ਸੁਖਪਾਲ ਸਿੰਘ ਤੇ ਪ੍ਰਦੀਪ ਸਿੰਘ ਤੋਂ ਫ੍ਰੇਜ਼ਨੋ ਵਾਲੇ, ਅਮਰਦੀਪ ਸਿੰਘ ਮੈਲਬਨ ਵਾਲੇ ਤੇ ਹਮਰ ਗੁਰਜੋਬਨਜੀਤ ਸਿੰਘ ਮੈਲਬਨ ਦੇ ਜਿਹੜੇ ਸਹਿਯੋਗ ਨਾਲ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ। ਤੇ ਨਾਲ ਸਾਡੇ ਨਾਲ ਜੁੜ ਚੁੱਕਿਆ ਜੀ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ। ਕੈਨਬਰਾ ਵਾਲਿਓ ਸਤਿ ਸ੍ਰੀ ਅਕਾਲ।
ਹਾਂਜੀ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਕਿੱਦਾਂ ਜੀ?
ਬਸ ਵਧੀਆ ਜੀ, ਲੋਕ ਮੈਲਬਨ ਜਾਈ ਜਾਂਦੇ, ਮੈਂ ਦੇਖ ਲੋ ਮੈਲਬਨ ਛੱਡ ਕੇ ਕੈਨਬਰਾ ਮੂਵ ਹੋਇਆ।
ਤੁਸੀਂ ਦੇਖੋ ਅਗਲਾ ਸਟੈਪ ਆ ਨਾ, ਤੁਸੀਂ ਰਾਜਧਾਨੀ ਨੂੰ ਹੋ ਗਏ।
ਹਾਂਜੀ ਹਾਂਜੀ, ਚੰਡੀਗੜ੍ਹ ਆ ਗਏ ਫਿਰ। ਤੇ ਦੇਖੋ ਤੁਸੀਂ ਨਾ ਕੱਲ ਸਲਾਹਾਂ ਦੇਈ ਜਾਂਦੇ ਸੀ ਵੀ ਛੋਟੇ ਘਰ ਲੈ ਲਓ, ਛੋਟੇ ਘਰ ਤੋਂ ਸ਼ੁਰੂ ਕਰ ਲਓ। ਭਾਜੀ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਦੂਜੀਆਂ ਕਮਿਊਨਿਟੀ ਨੂੰ ਸੋਭਦੀਆਂ ਨੇ। ਗੁਜਰਾਤੀ ਹੋ ਗਈ, ਬੰਗਲਾਦੇਸ਼ੀ ਹੋ ਗਈ, ਮਰਾਠੀ ਹੋ ਗਏ, ਇਹ ਪੰਜਾਬੀ ਕਮਿਊਨਿਟੀ ਨੂੰ ਨਹੀਂ ਇਹ ਸੋਭਦੀਆਂ। ਤੁਸੀਂ ਘਰ ਲੈ ਕੇ ਦੇਖ ਲਓ 1 ਜਾਂ 2 ਬੈਡਰੂਮ ਤੇ ਕਿਸੇ ਨੂੰ ਘਰੇ ਸੱਦ ਲਓ, ਅਗਲਾ ਤੁਹਾਡੇ ਮੂੰਹ ਤੇ ਕਹਿਣ ਲੱਗ ਪੂਗਾ ਵੀ ਯਾਰ ਇੰਨਾ ਛੋਟਾ ਘਰ ਆ, ਠੀਕ ਹੈ। ਤੇ ਇਹ ਮੇਰੇ ਨਾਲ ਹੋਇਆ, ਮੈਂ ਤਾਂ ਕਿਰਾਏ ਤੇ ਰਹਿੰਦਾ 1 ਬੈਡਰੂਮ ਅਪਾਰਟਮੈਂਟ ਚ। ਲੋਕ ਉੱਥੇ ਹੀ ਕਹਿਣ ਲੱਗ ਪੈਂਦੇ ਵੀ ਤੁਸੀਂ ਖਰੀਦਿਆ ਵੀ ਨੀ ਅਜੇ, ਲੋਕ ਤਾਂ ਵੀ ਕਹਿੰਦੇ ਯਾਰ ਛੋਟਾ ਘਰ। ਮੈਂ ਕਿਹਾ ਬਾਈ ਖਰੀਦਿਆ ਥੋੜੀ, ਨਹੀਂ ਫੇਰ ਵੀ ਕਿਰਾਏ ਨੀ ਛੋਟਾ ਆ ਵੀ। ਇਹ ਜਿਹੜੀ
ਲੋਕਾਂ
ਦੀ ਨਾ ਆਪਾਂ ਨੂੰ
ਕਹਾਵਤ ਮਿਸ ਕਰਕੇ ਮੈਂ ਕਹਾਵਤ ਸੁਣਾਈ ਤਾਂ ਸੀ ਵੀ ਲੋਕ ਕਿਆ ਕਹੇਗੇ ਵੀ ਨੱਚ ਬਾਪੂ ਨੱਚ, ਲੋਕਾਂ ਦੀਆਂ ਅੱਖਾਂ ਸਿਰਫ ਦੇਖ ਸਕਦੀਆਂ, ਖਾ ਥੋੜਾ ਸਕਦੀਆਂ, ਕਹੀ ਜਾਣ ਫਿਰ।
ਨਹੀਂ ਮੈਂ ਉਹੀ ਤਾਂ ਤੁਹਾਨੂੰ ਗੱਲ ਕਹਿੰਦਾ, ਉਹ ਪ੍ਰੋਬਲਮ ਇੱਥੇ ਆਉਂਦੀ ਆ, ਤੁਸੀਂ ਇੱਕ ਵਾਰੀ ਆਪਣੀ ਤੁਸੀਂ ਸਮਝ ਕਰ ਲਈ, ਸੋਚ ਕਰ ਲਈ, ਠੀਕ ਹੈ। ਪਰ ਜਿਹੜੀ ਕਮਿਊਨਿਟੀ ਤੁਸੀਂ ਰਹਿੰਦੇ ਹੋ ਉਸ ਕਮਿਊਨਿਟੀ ਦੇ ਵਿੱਚ ਇਹ ਸੋਚ ਹੈ ਨੀ ਗੀ, ਤੁਸੀਂ ਉਹਨਾਂ ਨਾਲ ਹੀ ਵਿਚਰਨਾ ਆ। ਮੈਂ ਨੀ ਕਹਿ ਰਿਹਾ ਵੀ ਤੁਸੀਂ ਬਹੁਤ ਵੱਡਾ ਘਰ ਲੈ ਲਓ, ਪਰ ਟਾਊਨ ਹਾਊਸ ਜਾਂ ਅਪਾਰਟਮੈਂਟ ਇਹ ਥੋੜਾ ਬਲੋ ਐਵਰੇਜ ਹੋ ਜਾਂਦੇ ਆਪਣੀ ਕਮਿਊਨਿਟੀ ਦੇ ਅਕੋਰਡਿੰਗ, ਕਿਉਂਕਿ ਅਸੀਂ ਕੈਨਬਰਾ ਚ ਰਹਿੰਦੇ, ਸਾਡੇ ਕੈਨਬਰਾ ਚ ਘਰ ਬਹੁਤ ਮਹਿੰਗੇ ਨੇ। ਮੈਂ 3 bedroom ਘਰ ਲਿਆ ਪਿੱਛੇ ਜੇ, 4,20,000 ਦਾ ਲਿਆ ਮੈਂ, ਤੇ ਇੱਥੇ ਸਾਰਾ ਰੇਟ ਹੀ ਇਹੀ ਚੱਲਦਾ। ਹੁਣ ਜੇ ਤੁਸੀਂ ਟਾਊਨ ਹਾਊਸ ਨੂੰ ਵੀ ਜਾਂਦੇ ਹੋ ਉੱਥੇ ਵੀ ਕੋਈ ਬਾਹਲਾ ਫਰਕ ਨੀ ਪੈਂਦਾ, ਪਰ ਪ੍ਰੋਬਲਮ ਇਹ ਹੁੰਦੀ ਨਾ ਵੀ ਜਦੋਂ ਤੁਸੀਂ ਗੈਦਰਿੰਗ ਕਰਦੇ ਹੋ ਆਪਣੇ ਬੱਚੇ ਦਾ ਬਰਥਡੇ ਤੁਸੀਂ ਕਰਨਾ ਜਾਂ ਤੁਸੀਂ ਕੋਈ ਓਦਾਂ ਗੈਟ ਟੂਗੈਦਰ ਕਰਨੀ ਆ, ਉੱਥੇ ਫਿਰ ਤੁਹਾਡੇ ਕੋਲ ਸਪੇਸ ਨੀ ਹੁੰਦੀ। ਠੀਕ ਹੈ, ਫਿਰ ਜੋ ਸਪੇਸ ਦੇ ਵਿੱਚ ਬਾਕੀ ਜਿਹੜੇ ਕਮਿਊਨਿਟੀਜ਼ ਨੇ, ਦੇ ਡੋਂਟ ਕੇਅਰ ਵੀ ਹਾਂ ਤੁਸੀਂ ਕਿੱਥੇ ਬੈਠੇ ਹੋ ਕਿੱਥੇ ਨਹੀਂ, ਕਿਉਂਕਿ ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਹੈਗਾ, ਆਪਾਂ ਉੱਥੋਂ ਪੰਜਾਬ ਤੋਂ ਆਏ ਖੁੱਲੇ ਘਰਾਂ ਦੇ ਵਿੱਚੋਂ ਮੋਸਟਲੀ ਆਪਾਂ ਲੋਕ, ਜਦੋਂ ਇੱਥੇ ਆਪਾਂ ਆਪਣੇ ਮਾਪੇ ਵੀ ਸੱਦਦੇ ਹਾਂ, ਦੈਨ ਤੁਹਾਡੇ ਮਾਪੇ ਵੀ ਤੁਹਾਨੂੰ ਜੱਜ ਕਰਦੇ ਨੇ ਵੀ ਘਰ ਛੋਟਾ ਆ, ਅਗਲੇ ਮੂੰਹ ਤੇ ਨਾ। ਤੇ ਮੇਰੀ ਤੁਹਾਡੀ ਸਲਾਹ ਬਿਲਕੁਲ ਸਹੀ ਆ ਵੀ ਅੱਡੀਆਂ ਚੱਕ ਕੇ ਪਾਹਾ ਨਾ ਲਓ, ਵੀ ਸਾਡੇ ਵੀ ਇੱਥੇ ਹੈ ਨੇ 4-4, 5-5 bedroom ਘਰ ਲੈ ਰਹੇ ਨੇ, 6-7 lakh ਦਾ ਘਰ ਲੈ ਰਹੇ ਨੇ। ਉਹ ਜਿਹੜੇ ਇੱਕ ਮੈਂ ਤੁਹਾਨੂੰ ਦੱਸਦਾ, ਜਿਹੜਾ ਵੱਡਾ ਘਰ ਤੁਸੀਂ ਖਰੀਦ ਲੈਂਦੇ ਹੋ ਨਾ, ਉਹਨੂੰ ਵੇਚਣ ਚ ਬਾਅਦ ਵਿੱਚ ਪ੍ਰੋਬਲਮ ਆਉਂਦੀ ਹੈ, ਕਿਉਂਕਿ ਜੋ ਤੁਸੀਂ ਛੋਟਾ ਘਰ ਮੰਨ ਲਓ ਤੁਹਾਡੀ ਇਨਵੈਸਟਮੈਂਟ 3.5-4 lakh 4 lakh ਦੀ ਹੈ, 4 lakh ਪ੍ਰਾਈਸ ਹੈ ਤੁਹਾਡੇ ਘਰ ਦਾ, ਉਹਨੂੰ ਤੁਸੀਂ
3-4 saal
ਨੂੰ ਵੇਚੋਗੇ, ਹਾਂ ਉਹਦੇ ਗਾਹਕ ਵੱਧ ਮਿਲ ਜਾਂਦੇ ਆ। ਜੇ ਤੁਸੀਂ ਘਰ ਪਹਿਲਾਂ 6-7 lakh ਦਾ ਲੈ ਲੈਂਦੇ ਹੋ ਤੇ ਉਹਦੇ ਗਾਹਕ ਫਿਰ ਤੁਹਾਨੂੰ ਘੱਟ ਮਿਲਦੇ ਨੇ, ਪਰ ਜੇ ਆਪਾਂ ਸੋਸ਼ਲੀ ਦੇਖੀਏ ਆਪਣੀ ਕਮਿਊਨਿਟੀ ਦੇ ਅਕੋਰਡਿੰਗ, ਵੀ 3 bedroom ਘਰ ਹੋਵੇ, 400 square meter ਦਾ ਬਲੋਕ ਆ, ਦੈਟ ਸਫੀਸ਼ੀਐਂਟ ਇਨਫ ਨਾ, ਵੀ ਤੁਹਾਡਾ ਬੈਕ ਯਾਰਡ ਹੈਗਾ ਨਾਈਸ, ਬੱਚਿਆਂ ਨੂੰ ਘਰੇ ਖੇਡਣ ਲਈ ਤੁਸੀਂ ਉਹਨਾਂ ਕੋਲ ਸਪੇਸ ਹੈ, ਦੈਟ ਗੁੱਡ ਇਨਫ। ਠੀਕ ਹੈ, ਪਰ ਜੇ ਤੁਸੀਂ ਉਹ ਤੋਂ ਛੋਟਾ ਜਾਂਦੇ ਹੋ, ਫਿਰ ਬੱਚਿਆਂ ਦੇ ਇਫੈਕਟ ਇਹ ਪੈਂਦਾ ਵੀ ਬੱਚੇ ਵੀਡੀਓ ਗੇਮਾਂ ਖੇਡੀ ਜਾਂਦੇ ਨੇ ਘਰੇ ਬੈਠੇ, ਤੁਹਾਡੇ ਕੋਲ ਟਾਈਮ ਹੈ ਨੀ ਉਹਨੂੰ ਪਾਰਕ ਚ ਲੈ ਕੇ ਜਾਣ ਦਾ, ਉਹ ਘਰੇ ਬੈਠੇ ਫਿਰ ਵੀਡੀਓ ਗੇਮਾਂ ਖੇਡੀ ਜਾਣਗੇ, ਸੋ ਇਹ ਬੱਚਿਆਂ ਦੀ ਹੈਲਥ ਤੇ ਵੀ ਅਸਰ ਪੈਂਦਾ। ਸੋ ਮੇਰੀ ਤਾਂ ਇਹੀ ਸਲਾਹ ਆ ਵੀ ਜੇ ਤੁਸੀਂ ਘਰ ਲੈ ਰਹੇ ਹੋ, ਐਟਲੀਸਟ ਛੋਟਾ ਜਿਹਾ ਭਾਵੇਂ ਬੈਕ ਯਾਰਡ ਹੋਵੇ, ਭਾਵੇਂ 50 square meter ਦਾ, ਭਾਵੇਂ 20-30 square meter ਦਾ ਹੀ ਹੋਵੇ, ਜਿੱਥੇ ਤੁਹਾਡਾ ਬੱਚਾ ਖੇਡ ਸਕੇ, ਤੁਸੀਂ ਬੱਚੇ ਨਾਲ ਟਾਈਮ ਸਪੈਂਡ ਕਰ ਸਕੋ, ਮੇਰੀ ਤਾਂ ਇਹ ਸਲਾਹ ਆ। ਦੂਜੀ ਗੱਲ ਸਰ,
ਸਲਾਹ ਤੁਹਾਡੀ ਨੇਕ ਆ,
ਹਾਂਜੀ,
ਪਰ ਜਿਹੜੀ ਲੋਕਾਂ ਦੀ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੂੰਗਾ, ਜਿਹੜੀ ਲੋਕਾਂ ਦੀ ਲੋਕ ਕਿਆ ਕਹਿਣਗੇ ਵਾਲੀ ਗੱਲ ਆ ਨਾ, ਲੋਕ ਤੁਸੀਂ ਨਾ ਚਾਹੇ ਕੁਛ ਵੀ ਕਰ ਲੋ, ਜੋ ਮਰਜ਼ੀ ਕਰ ਲੋ, ਐਂਡ ਆਫ ਦੀ ਲੋਕ ਤਾਂ ਬਾਅਦ ਚ ਲੋਕਾਂ ਨੇ ਕਹਿਣਾ ਕਹਿਣਾ। ਸਾਡੇ ਨਾ ਇੱਕ ਮੇਰੇ ਅੱਖੀਂ ਦੇਖੀ ਗੱਲ ਆ ਜੀ, ਸਾਡੇ ਪਤਾਸੇ ਬਣਾਉਂਦਾ ਹੁੰਦਾ ਸੀ ਇੱਕ ਬਜ਼ੁਰਗ, ਹਰਿਆਣੇ ਤੋਂ ਰਵਾੜੀ ਕੰਨੀ ਦਾ ਸੀ ਤੇ ਬਾਗੜੀ ਬੋਲਦਾ ਹੁੰਦਾ ਸੀ, ਤੇ ਉਹਦਾ ਕੋਈ ਪਿੰਡ ਦਾ ਨੇੜੇ ਦਾ ਬੰਦਾ ਆ ਗਿਆ ਗਰਾਈ, ਤੇ ਉਹ ਬੈਠਾ ਪਤਾਸੇ ਬਣਾਈ ਜਾਂਦਾ ਸੀ। ਜੇ ਤੁਸੀਂ ਕਿਤੇ ਪਤਾਸੇ ਬਣਦੇ ਦੇਖਿਓ ਨਾ, ਇੱਕ ਥੈਲੀ ਜੀ ਨਾਲ ਜਿਵੇਂ ਜਲੇਬੀਆਂ ਕੱਢਦੇ ਆਈ, ਪਤਾਸੇ ਵੀ ਨਾ ਬਸ ਚਿੱਟੇ ਕੱਪੜੇ ਦੇ ਉੱਤੇ ਦਵਾ ਦਵਾ ਉਹ ਢੇਰੀਆਂ ਜੀਆਂ ਕਰੀ ਜਾਂਦੇ ਆ, ਤਾਂ ਉਹ ਪਤਾਸੇ ਬਣਾਉਂਦੇ ਬਣਾਉਂਦੇ ਨੇ ਨਾ, ਜਦੋਂ ਪਿੰਡ ਦਾ ਗਰਾਈ ਆ ਗਿਆ ਤੇ ਉਹਨੂੰ 4 ਪਤਾਸੇ ਚੱਕ ਕੇ ਫੜਾ ਕੇ ਦਾ ਲੈ ਦੇਖ ਕੇ ਕਿਤ ਬਣੇ ਆ, ਬਾਗੜੀ ਸੀ ਉਹਨਾਂ ਦਾ ਵੀ ਕਿਹੋ ਜਿਹੇ ਬਣੇ ਆ ਦੇਖ ਕੇ ਟੇਸਟ ਕਰਕੇ ਦੱਸ, ਤੇ ਉਹ ਮੂਹਰਲਾ ਬਾਗੜੀ ਖਾ ਕੇ ਆਦਾ ਕਹਿੰਦਾ ਅਰ ਤਾਂ ਠੀਕ ਸਾ, ਇਸਮੇ ਥੋੜਾ ਜਾ ਮਿੱਠਾ ਕੰਮ ਲੱਗ ਗਿਆ, ਕਹਿੰਦਾ ਉਹ ਮੂਹਰੋਂ ਮੱਥੇ ਦੇ ਹੱਥ ਮਾਰ ਕੇ ਆਦਾ ਵੀ ਪਤੰਦਰਾ ਮੈਂ ਤਾਂ ਖੰਡ ਤੋਂ ਬਿਨਾਂ ਇਹਦੇ ਚ ਕੋਈ ਚੀਜ਼ ਹੋਰ ਦੂਜੀ ਪਾਈ ਨੀ, ਉਹ ਕਿਵੇਂ ਘੱਟ ਹੋ ਗਈ। ਸੋ ਜਿਹਨੇ ਕਹਿਣਾ ਉਹ ਤਾਂ ਪਤਾਸੇ ਚੋਂ ਵੀ ਖੰਡ ਘੱਟ ਕਰ ਦਿੰਦੇ ਜੀ।
ਨਹੀਂ ਮੈਂ ਦੇਖੋ, ਮੇਰੀ ਤਾਂ ਦੇਖੋ ਇਹ ਸਲਾਹ ਆ, ਇੱਕ ਤਾਂ ਨਾ ਇੱਕ ਰੋਂਗ ਇਨਵੈਸਟਮੈਂਟ ਵੀ ਹੁੰਦੀ ਹੈ, ਕਿਉਂਕਿ ਜਦੋਂ ਵੀ ਤੁਸੀਂ 1 bedroom ਜਾਂ 2 bedroom ਅਪਾਰਟਮੈਂਟ ਜਾਂ ਟਾਊਨ ਹਾਊਸ ਲੈਂਦੇ ਹੋ, ਜਿਹੜਾ ਉਹਨੂੰ ਖਰੀਦੂਗਾ ਉਹਦੀ ਫੈਮਿਲੀ ਨੀ ਹੋਊਗੀ, ਦੇ ਵੁੱਡ ਬੀ ਕਪਲ, ਠੀਕ ਆ, ਐਜ਼ ਅ ਪਾਰਟਨਰ ਜਾਂ ਸਿੰਗਲ ਫੈਮਿਲੀ ਹੋਊਗੀ, ਬਹੁਤ ਘੱਟ ਚਾਂਸ ਨੇ। ਪਰ ਜੇ ਤੁਸੀਂ 3 bedroom ਘਰ ਲੈਂਦੇ ਹੋ, ਉਹ ਤੋਂ ਬਾਅਦ ਤੁਸੀਂ 4 bedroom ਐਕਸਪੈਂਡ ਕਰਨਾ ਚਾਹੁੰਦੇ ਹੋ, ਦੈਨ ਇਟ ਵੁੱਡ ਬੀ ਵੈਰੀ ਈਜ਼ੀ ਟੂ ਸੈਲ ਯੋਰ 3 bedroom ਕੰਪੇਅਰਿੰਗ ਟੂ ਦ ਅਪਾਰਟਮੈਂਟ। ਅਪਾਰਟਮੈਂਟ ਦੀ ਇਹ ਵੀ ਹੁੰਦਾ ਵੀ ਲੋਕੇਸ਼ਨ ਕਿੱਥੇ ਆ, ਜੇ ਸਿਟੀ ਦੇ ਕੋਲ ਆ, ਦੈਨ ਜਿਹੜੇ ਸਟੂਡੈਂਟ ਨੇ ਜਾਂ ਸਿੰਗਲ ਹੈਗੇ ਨੇ ਲੋਕ, ਉਹ ਖਰੀਦ ਸਕਦੇ ਨੇ ਜਾਂ ਤੁਸੀਂ ਇਹਨੂੰ ਰੈਂਟ ਤੇ ਚੜਾ ਸਕਦੇ ਹੋ। ਹੁਣ ਦੂਜੀ ਗੱਲ, ਜਿਹੜੀ ਸਿਡਨੀ ਤੋਂ ਮੈਲਬਰਨ ਲੋਕ ਮੂਵ ਹੋ ਰਹੇ ਨੇ, ਠੀਕ ਹੈ, ਘਰਾਂ ਦੇ ਪ੍ਰਾਈਸਿਸ ਕਰਕੇ ਮੂਵ ਹੋ ਰਹੇ ਨੇ, ਵਧੀਆ ਗੱਲ ਆ, ਪਰ ਜਿਹੜਾ ਲਾਈਫ ਸਟਾਈਲ ਹੈ ਨਾ, ਉਹ ਸਿਡਨੀ ਤੇ ਮੈਲਬਰਨ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਮੈਂ ਮੈਲਬਰਨ ਚ ਰਹਿ ਚੁੱਕਾ ਆ, ਲੋਕ ਜਿਹੜੇ ਘਰ ਦੀ ਗੱਲ ਕਰ ਰਹੇ ਨੇ 3 lakh ਜਾਂ 4 lakh ਦੀ, ਉਹ ਇਸ ਵੇਲੇ 30-40 kilometer ਸਿਟੀ ਤੋਂ ਦੂਰ ਮਿਲ ਰਹੇ ਨੇ, ਠੀਕ ਹੈ, ਤੇ ਐਡਲੇਡ ਬਿਲਕੁਲ ਡਿਫਰੈਂਟ ਹੈ ਉਹਦੇ ਨਾਲੋਂ। ਬਾਕੀ ਜਿਹੜਾ ਟਰੈਕਿੰਗ ਦਾ ਕੰਮ ਦਾ ਰੌਲਾ ਪਿਆ ਹੋਇਆ, ਉਹ ਮੈਲਬਰਨ ਚ ਇਸੇ ਕਰਕੇ ਪਿਆ ਹੋਇਆ ਕਿਉਂਕਿ ਉੱਥੇ ਜਿਹੜੇ ਓਪਰੇਟਰ ਨੇ, ਓਨਰ ਤੇ ਓਪਰੇਟਰ, ਉਹ ਜ਼ਿਆਦਾ ਹੋ ਗਏ ਨੇ, ਜਦਕਿ ਸਿਡਨੀ ਦੇ ਵਿੱਚ ਇਹੀ ਕੰਮ 60-65 dollar ਪਰ ਆਵਰ ਵਾਲਾ, ਜਿਹੜਾ ਹੁਣ ਇਸ ਵੇਲੇ ਮੈਲਬਰਨ ਚ 45 dollar ਪਰ ਆਵਰ ਤੇ ਹੋ ਗਿਆ, ਸਟਿਲ 60-65 dollar ਪਰ ਆਵਰ ਤੇ ਤੁਹਾਨੂੰ ਮਿਲ ਰਿਹਾ, ਕਿਉਂਕਿ ਲੋਕ ਉੱਥੇ ਜਿਹੜੇ ਆਪਣੇ ਪੰਜਾਬੀ ਨੇ ਉਹ ਇਸ ਇੰਡਸਟਰੀ ਵਿੱਚ ਬਹੁਤ ਘੱਟ ਨੇ, ਉਹ ਮੂਵ ਮੈਲਬਰਨ ਨੂੰ ਹੋ ਗਏ ਜਾਂ ਹੋਰ ਸਿਟੀਜ਼ ਨੂੰ ਹੋ ਗਏ ਨੇ ਬਿਕੋਜ਼ ਆਫ ਦਾ ਹਾਊਸ ਪ੍ਰਾਈਸਿਸ। ਸੋ ਇਸ ਕਰਕੇ ਉੱਥੋਂ ਦੀ ਟਰੈਕਿੰਗ ਇੰਡਸਟਰੀ ਨੂੰ ਕੋਈ ਇਫੈਕਟ ਨਹੀਂ ਪਿਆ, ਤੇ ਤੁਸੀਂ ਦੇਖ ਲਓ ਮੈਲਬਰਨ ਦੀ ਟਰੈਕਿੰਗ ਇੰਡਸਟਰੀ ਨੂੰ ਕਿੰਨਾ ਫਰਕ ਪੈ ਗਿਆ, ਵੀ 4-5 saal ਦੇ ਵਿੱਚ ਜਿੱਥੇ $55 ਮਿਲਦੇ ਸੀ ਹੁਣ $45 ਮਿਲਣ ਲੱਗ ਪਏ ਨੇ। ਸੋ ਓਪਰਚੁਨਿਟੀਜ਼ ਘੱਟਦੀਆਂ ਨੇ, ਇਨਕਮ ਵੀ ਘੱਟਦੀ ਆ, ਜੇ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਹੋ। ਪਹਿਲੋ ਬਾਈ ਨੇ ਗੱਲ ਕੀਤੀ ਵੀ ਸਿਡਨੀ ਵਰਗੀ ਓਪਰਚੁਨਿਟੀ ਤੁਹਾਨੂੰ ਹੋਰ ਕਿਸੇ ਸ਼ਹਿਰ ਚ ਨਹੀਂ ਮਿਲ ਸਕਦੀ, ਆਈ ਥਿੰਕ ਇਜ਼ ਕੁਆਇਟ ਰਾਈਟ ਵੀ, ਕਿਉਂਕਿ ਪਹਿਲੀ ਗੱਲ ਤਾਂ ਤੁਹਾਡੇ ਹਾਊਸ ਦੇ ਪ੍ਰਾਈਸ ਦੋ ਤਿੰਨ ਸਾਲ ਦੇ ਵਿੱਚ ਹੀ ਵੀ 30-40% ਵੱਧ ਜਾਂਦੇ ਨੇ, ਕਿਉਂਕਿ ਇੱਥੇ ਫੋਰਨ ਇਨਵੈਸਟਰ ਬਹੁਤ ਨੇ, ਮੈਲਬਰਨ ਦੇ ਵਿੱਚ ਕੰਪੇਅਰਲੀ ਘੱਟ ਨੇ, ਤੇ ਮੈਲਬਰਨ ਚ ਨਵੀਂ ਲੈਂਡ ਵੀ ਬਹੁਤ ਜ਼ਿਆਦਾ ਰਿਲੀਜ਼ ਹੋ ਰਹੀ ਹੈ, ਉਹਦੇ ਕਰਕੇ ਤੁਹਾਡੇ ਹਾਊਸ ਪ੍ਰਾਈਸ ਵੀ ਸਟੇਬਲ ਰਹਿੰਦੇ ਨੇ, ਇੰਨੀ ਜ਼ਿਆਦਾ ਵੱਧਦੇ ਨੀ। ਸੋ ਬਹੁਤ ਹਰੇਕ ਸ਼ਹਿਰ ਦਾ ਡਿਫਰੈਂਟ ਆ, ਤੁਸੀਂ ਦੱਸਿਆ ਵੀ ਕਿਸੇ ਵੀ ਸ਼ਹਿਰ ਚ ਮੂਵ ਹੋਣਾ ਉੱਥੇ ਪਹਿਲਾਂ ਦੇਖ ਲਓ ਵੀ ਉੱਥੇ ਓਪਰਚੁਨਿਟੀਜ਼ ਕੀ ਤੁਹਾਨੂੰ ਮਿਲਦੀਆਂ ਨੇ, ਬਾਅਦ ਵਿੱਚ ਇਹ ਨਾ ਹੋਵੇ ਵੀ ਤੁਸੀਂ ਘਰ ਤਾਂ ਲੈ ਲਿਆ ਪਰ ਤੁਹਾਨੂੰ ਕੰਮ ਲੱਭਣ ਚ ਮੁਸ਼ਕਿਲ ਆਵੇ, ਤੁਹਾਨੂੰ ਕੰਮ ਤੇ ਵੀ ਪੇ ਘੱਟ ਮਿਲੇ, ਫਿਰ ਉਹ ਗੱਲ ਉੱਥੇ ਆ ਜਾਂਦੀ, ਤੁਹਾਡੀ ਇਨਕਮ ਵੀ ਘੱਟ ਆ, ਤੇ ਫਿਰ ਤੁਸੀਂ ਠੀਕ ਹੈ ਘਰ ਦੀ ਕਿਸ਼ਤ ਦੇ ਆਲੇ ਦੁਆਲੇ ਤਾਂ ਸਾਰੀ ਆਪਣੀ ਲਾਈਫ ਘੁੰਮਦੀ ਨੀ ਨਾ, ਬਾਕੀ ਚੀਜ਼ਾਂ ਤੁਸੀਂ ਜਾਣਾ ਵੀ ਆ, ਇੰਡੀਆ ਵੀ ਜਾਣਾ, ਹੋਰ ਹੋਲੀਡੇਜ਼ ਵੀ ਕਰਨੀਆਂ, ਸੈਲੀਬ੍ਰੇਟ ਵੀ ਕੁਛ ਕਰਨਾ, ਉਹ ਵੀ ਉਹਦੇ ਵਾਸਤੇ ਤੁਹਾਨੂੰ ਪੈਸਾ ਚਾਹੀਦਾ। ਸੋ ਜਿੱਦਾਂ ਦਾ ਕਿਸੇ ਨੂੰ ਤਰਾਸ ਆ ਰਿਹਾ ਵਧੀਆ ਜੀ, ਪਰ ਕੰਪੈਰੀਜ਼ਨ ਹਰੇਕ ਸਿਟੀ ਦਾ ਆਪਾਂ ਦੂਜੀ ਸਿਟੀ ਨਾਲ ਕਰ ਨਹੀਂ ਸਕਦੇ, ਕਿਉਂਕਿ ਐਵਰੀ ਸਿਟੀ ਹੈਜ਼ ਸਮਥਿੰਗ ਡਿਫਰੈਂਟ ਟੂ ਆਫਰ। ਐਡਲੇਡ ਡਿਫਰੈਂਟ ਆਫਰ ਕਰਦਾ, ਕੈਨਬਰਾ ਡਿਫਰੈਂਟ ਆਫਰ ਕਰਦਾ, ਸਿੰਡੀ ਡਿਫਰੈਂਟ ਆਫਰ ਕਰਦਾ। ਸੋ ਬਾਕੀ ਘਰ ਦੀ ਗੱਲ ਆ, ਮੈਂ ਤਾਂ ਇਹੀ ਸਲਾਹ ਦਿੰਦਾ ਜੀ, ਮੈਂ ਆਪਣੇ ਪਰਸਨਲ ਐਕਸਪੈਰੀਮੈਂਟ ਤਜਰਬੇ ਤੋਂ ਦੱਸਦਾ ਵੀ ਡੀਸੈਂਟ ਬਲੋਕ 400-380 ਦੇ ਨੇੜੇ ਤੇੜੇ ਤੁਹਾਡਾ ਹੈਗਾ, ਤੇ 3-bedroom ਘਰ ਆ, ਤੁਹਾਡੀ ਕਿਸ਼ਤ ਵੱਧ ਤੋਂ ਵੱਧ 1800-1900 ਬਣੂਗੀ, ਵਿਚ ਇਜ਼ ਵੈਰੀ ਈਜ਼ੀ ਟੂ ਪੇ ਜੇ ਕਪਲ ਦੋਨਿਆਂ ਨੇ ਕੰਮ ਕਰ ਰਹੇ ਨੇ, ਕਿਉਂਕਿ ਘੱਟੋ ਘੱਟ ਤਨਖਾਹ $3,000 ਜਾਂ $3,200 ਤਾਂ ਹੁੰਦੀ ਹੈ ਜੀ ਦੋਨਾਂ ਦੀ, ਤੇ ਉਹ ਵਧੀਆ ਤਰੀਕੇ ਨਾਲ ਤੁਸੀਂ ਉਹਨੂੰ ਅਫੋਰਡ ਕਰ ਸਕਦੇ ਹੋ। ਪਰ ਜੇ ਤੁਸੀਂ ਪਹਿਲਾਂ ਹੀ ਛਾਲ ਮਾਰ ਰਹੇ ਹੋ ਐਜ਼ ਅ ਕਪਲ 4-bedroom ਨੂੰ, ਦੈਨ ਯੂ ਹੈਵ ਟੂ ਸਟਰਗਲ, ਉਹ ਫਿਰ ਹਾਫ ਮਿਲੀਅਨ ਤੱਕ ਵੀ ਗੱਲ ਪਹੁੰਚ ਸਕਦੀ ਹੈ। ਹਾਂਜੀ
ਜੀ 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 ਬਿਲਕੁਲ ਬਿਲਕੁਲ। ਸੋ ਬਹੁਤ ਮਿਹਰਬਾਨੀ ਗੁਰਪ੍ਰੀਤ, ਤੁਸੀਂ ਐਕਸਪਲੇਨ ਕੀਤਾ ਤੇ ਸਾਰੇ ਮਸਲੇ ਬਾਰੇ, ਪਰ ਪਰਵਾਹ ਨਾ ਕਰੋ ਜੀ, ਲੋਕੋ ਕਾ ਕਾਮ ਹੈ ਕਹਿਣਾ, ਗਾਣਾ ਵੀ ਸੁਣਾਵਾਂਗੇ,
ਕਰਨੀ ਪੈਂਦੀ ਹੈ ਆਪਣੀ ਪੰਜਾਬੀ ਕਮਿਊਨਿਟੀ, ਯੂ ਬ੍ਰਦਰ ਤੁਸੀਂ ਆਪ ਦੇ ਪੰਜਾਬੀ ਕਮਿਊਨਿਟੀ ਜੀ ਲੀਡਰ ਹੋ ਤੁਸੀਂ, ਤੁਹਾਨੂੰ ਲੋਕ ਨਹੀਂ ਜੀਣ ਦਿੰਦੇ ਬਿਨਾਂ ਕੁਛ ਕੀਤੇ ਆ, ਠੀਕ ਹੈ ਨਾ। ਤੁਸੀਂ ਘਰੇ, ਮੈਂ ਪਰਸਨਲ ਦੱਸ ਰਿਹਾ, ਘਰੇ ਆ ਕੇ ਲੋਕ ਤੁਹਾਨੂੰ ਕਹਿੰਦੇ ਨੇ ਵੀ ਸਾਡਾ ਘਰ ਛੋਟਾ ਆ, ਤੁਸੀਂ ਕੀ ਉਹਨਾਂ ਨੂੰ ਉੱਥੇ ਜਵਾਬ
ਕਹਿ ਦਿੰਦੇ ਜੀ? ਮਨਮੋਹਨ ਸਿੰਘ ਵਾਲੀ ਉਦਾਹਰਨ ਦੇ ਬਿਨਾਂ ਜੀ, ਨਹੀਂ ਫਿਰ ਮਨਮੋਹਨ ਸਿੰਘ ਵਾਲੀ ਉਦਾਹਰਨ ਦੇਵੇ, ਜਿਵੇਂ ਮਨਮੋਹਨ ਸਿੰਘ ਨੇ ਕਿਸੇ ਨੇ ਕਹਿ ਤਾ ਸੀ ਨਾ ਵੀ ਆਹ ਤੇਰਾ ਸੂਟ ਆ ਜਿਹੜਾ ਵੀ ਤੂੰ ਇਹ ਉਹੀ ਪਾਈ ਫਿਰਦਾ ਜਿਹੜਾ ਪਿਛਲੇ ਸਾਲ ਸੀ, ਉਹ ਆਹਦਾ ਕਹਿੰਦਾ ਹਜੇ ਵੀ ਮੈਨੂੰ ਤਾਂ ਠੀਕ ਲੱਗਦਾ ਵੀ ਇਹਦੇ ਚ ਕੋਈ ਟੁੱਟਿਆ ਭੱਜਿਆ ਤਾਂ ਹੈ ਨੀ ਕਿਤੋਂ, ਤੇ ਹਜੇ ਵੀ ਮੈਨੂੰ ਲੱਗਦਾ 2-4 ਸਾਲ ਪਾਊਂਗਾ ਮੈਂ। ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ,
ਮੈਂ ਇੱਕ ਜੋਗ ਪੜਿਆ ਮਨਮੋਹਨ ਸਿੰਘ ਬਾਰੇ ਵੀ, ਸਾਡੇ ਕੋਲ ਇੱਕ ਪ੍ਰਧਾਨ ਮੰਤਰੀ ਸੀ ਜਿਹਦੇ ਕੋਲ ਇੰਨੀਆਂ ਡਿਗਰੀਆਂ ਸੀ ਪਰ ਉਹ ਚੁੱਪ ਰਹਿੰਦਾ ਸੀ, ਤੇ ਜਿਹੜਾ ਹੁਣ ਪ੍ਰਧਾਨ ਮੰਤਰੀ ਆਇਆ ਉਹਦੇ ਕੋਲ ਇੱਕ ਵੀ ਡਿਗਰੀ ਹੈ ਨੀ ਗੀ ਅਸਲੀ, ਪਰ ਉਹ ਹਮੇਸ਼ਾ ਹੀ ਬੋਲੀ ਜਾਊਗਾ, ਹਮੇਸ਼ਾ ਹੀ ਬੋਲੀ ਜਾਊਗਾ, ਦੋ ਜਣਿਆਂ ਦਾ ਫਰਕ ਆ ਜੀ। ਹਾਂਜੀ ਬਹੁਤ
ਜੀ 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 ਬਹੁਤ ਮਿਹਰਬਾਨੀ। ਸੋ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਉਹਨਾਂ ਨੇ ਕਈ ਪੱਖਾਂ ਤੇ ਗੱਲਬਾਤ ਕੀਤੀ, ਤੇ ਕੇ ਐਸ ਬਿਰਕ ਸਾਡੇ ਨਾਲ ਜੁੜ ਚੁੱਕਿਆ ਐਡਲੇਡ ਤੋਂ। ਸਤਿ ਸ੍ਰੀ ਅਕਾਲ ਬਿਰਕ ਸਾਹਿਬ।
ਸਤਿ ਸ੍ਰੀ ਅਕਾਲ ਪ੍ਰਾਤ ਸਾਹਿਬ, ਕੀ ਹਾਲ ਚਾਲ ਆ?
ਹਾਲ ਚਾਲ ਵਧੀਆ, ਤੁਸੀਂ ਸੁਣਾਓ?
ਬਸ ਚੜ੍ਹਦੀ ਕਲਾ। ਤੇ ਬਰਾੜ ਸਾਹਿਬ, ਮੈਂ ਵੀ ਟਰੱਕਾਂ ਬਾਰੇ ਗੱਲ ਕਰਨੀ ਸੀਗੀ।
ਆਉਣ ਦਿਓ।
ਮੈਂ ਨਾ ਇਹ ਕੰਪਨੀ ਕੰਮ ਕਰਦਾ ਸੀ, 10 ਮਹੀਨੇ ਪਹਿਲਾਂ ਨਵਾਂ ਟਰੱਕ ਲਿਆ ਸੀਗਾ, ਤਾਂ ਮੈਂ ਨਾ ਬਸ ਪ੍ਰਾਈਸ ਤੇ ਨੈਗੋਸ਼ੀਏਟ ਸੀ ਨਾ, ਜੋਬ ਲੂਜ਼ ਕਰ ਬੈਠਾ। ਤਾਂ ਮੈਂ ਜੋਬ ਕਰ ਰਿਹਾ ਸੀਗਾ 42 ਦੇ ਵਿਚ, ਤਾਂ ਸੇਮ ਹੀ ਆਪਣਾ ਪੰਜਾਬੀ ਆ ਕੇ 38 ਚ ਉਹ ਵਾਲੀ ਜੋਬ ਚੱਕ ਲਈ, ਤਾਂ ਮੈਨੂੰ ਉਹ ਪੇ ਕਰਦੇ ਸੀ ਮਿਨੀਮਮ 8 ਆਵਰ ਦੇ, ਤੇ ਉਹਨੇ ਮਿਨੀਮਮ 4 ਆਵਰ ਚ ਕਰਤੀ ਵੀ ਮੈਂ ਮਿਨੀਮਮ 4 ਆਵਰ ਚ ਡਨ ਕਰਾਂਗਾ। ਤਾਂ ਦੱਸੋ ਉੱਥੇ ਆਪਾਂ ਕੀ ਕਰ ਸਕਦੇ ਆ? ਕੁਛ ਵੀ ਨੀ ਕਰ ਸਕਦੇ। ਮੈਂ ਨਵਾਂ ਟਰੱਕ ਸੀਗਾ ਤਾਂ ਹਾਂਜੀ ਅੱਧਾ ਟਾਈਮ ਕਰਤਾ ਉਧਰੋਂ, ਪ੍ਰਾਈਸ ਡਾਊਨ ਕਰਤਾ, ਮੈਂ 2 ਮਹੀਨੇ ਘਰ ਟਰੱਕ ਖੜਾ ਰਿਹਾ, 2 ਮਹੀਨੇ ਘਰੋਂ ਮੈਂ ਵੀ ਪੇਮੈਂਟ ਭਰੀਆਂ, ਤੁਸੀਂ ਦੇਖ ਸਕਦੇ ਹੋ ਫਰਵਰੀ ਮਾਰਚ ਕਿੰਨਾ ਕੁਆਈਟ ਹੁੰਦਾ ਆ, ਤੇ ਜੋਬ ਲੱਭਣੀ ਕਿੰਨੀ ਹਾਰਡ ਹੁੰਦੀ ਹੈ। ਤਾਂ ਮੈਂ ਹੈਰਾਨ ਸੀਗਾ ਵੀ ਆਪਣੇ ਲੋਕ ਦੇਖੋ ਇਹ ਨੀ ਸੋਚਦੇ, ਜਾਣਦੇ ਵੀ ਸੀਗਾ ਮੈਨੂੰ ਵੀ ਮੈਂ ਵਧੀਆ ਪ੍ਰਾਈਸ ਤੇ ਕੰਮ ਕਰ ਰਿਹਾ, ਚਲੋ ਠੀਕ ਸੀ, ਮੇਰਾ ਟਰੱਕ ਨੀ ਚੱਲਦਾ 42 ਇਨਫ ਨੀ ਹੁੰਦਾ 14 ਪੈਲਟ ਲਈ, ਬਟ ਮੇਰਾ ਟਰੱਕ ਨੀ ਸੀ ਚੱਲਦਾ ਸਾਰਾ ਦਿਨ ਚ, 20-30 ਕਿਲੋਮੀਟਰ ਟਰੱਕ ਚੱਲਦਾ ਹੁੰਦਾ ਸੀਗਾ। ਦੇਖੋ ਆਪਣੇ ਲੋਕ ਭਾਜੀ ਕਿੱਦਾਂ ਕਿੱਦਾਂ ਦੇ ਕੰਮ ਕਰਦੇ ਆ, ਇਹ ਆਪਣੀ ਸਾਰੀ ਕਹਿੰਦੇ ਆ, ਗੋਰੇ ਕਹਿੰਦੇ ਆ, ਗਰੀਕੀ ਕਹਿੰਦੇ ਆ ਵੀ ਇੰਡੀਅਨ ਜਦੋਂ ਦੇ ਇਸ ਲਾਈਨ ਚ ਆਏ ਆ, ਇਹਨਾਂ ਨੇ ਇੰਨਾ ਬੇੜਾ ਗਰਾ ਕਰਤਾ ਇਸ ਲਾਈਨ ਦਾ ਵੀ ਕੁਛ ਨੀ ਰਹਿ ਗਿਆ ਇਹਦੇ ਵਿੱਚ ਹੁਣ ਕੱਢਣ ਪਾਉਣ ਨੂੰ, ਲੋਸ ਹੀ ਲੋਸ ਆ, ਇਦੋਂ ਦਾ ਜੋਬ ਕਰ ਲੋ ਬੈਟਰ ਆ। ਉੱਥੇ ਕੀ ਆਪਾਂ ਬਾਰਗੇਨ ਕਰਾਂਗੇ? ਮੈਂ ਆਪਾਂ ਲਾ ਲਓ ਵੀ 45 ਛੱਡੋ, ਆਪਾਂ 40 ਦੇ ਵੀ ਅੜੇ ਰਹਾਂਗੇ, ਤਾਂ ਆਪਾਂ ਨੂੰ ਕੋਈ ਜੋਬ ਨੀ ਦੇ ਗਿਆ ਹੈਗਾ, ਜੇ ਆਪਾਂ 40 ਦੇ ਕਹਾਂਗੇ ਮੈਂ ਤਾਂ 40 ਤੋਂ ਥੱਲੇ ਨੀ ਕੰਮ ਕਰਨਾ ਹੈਗਾ, ਤੇ ਜੇ ਆਪਾਂ ਬਾਏ ਕੀਤੇ ਹੋਏ ਆ, ਮੈਂ ਜਿਹੜੀ ਕੰਪਨੀ ਲਈ ਬਾਏ ਕੀਤਾ ਸੀਗਾ ਉਹਨਾਂ ਮੈਨੂੰ ਪ੍ਰੋਮਿਸ ਕੀਤਾ ਸੀ ਤੈਨੂੰ ਅਸੀਂ ਕੰਮ ਦਿਆਂਗੇ, ਤੇ ਚਲੋ ਉਹ ਹੋਰ ਕਿਸੇ ਪੰਜਾਬੀ ਨੇ ਕੰਟਰੈਕਟ ਚੱਕ ਲਿਆ ਕੇ ਲੋ ਰੇਟ ਦੇ, ਮੈਂ 2 ਮਹੀਨੇ ਕਰੋ ਕਿਸ਼ਤਾਂ ਭਰੀਆਂ, $3,000 ਮਹੀਨੇ ਦੀ ਕਿਸ਼ਤ ਭਰਨੀ ਸੌਖੀ ਗੱਲ ਨੀ ਹੁੰਦੀ, ਕੰਮ ਨਾ ਹੋਵੇ ਆਪਣੇ ਕੋਲ। ਦੱਸੋ ਆਪਾਂ ਕੀ ਉੱਥੇ ਕਰਾਂਗੇ, ਕਿੰਨਾ ਚਿਰ ਆਪਾਂ ਅੜੇ ਰਹਾਂਗੇ? ਆਪਾਂ ਵੀ ਆਪਣੀ ਸੱਚਾਈ ਤੇ, ਮੈਂ ਬੜਾ ਸੱਚਾ ਆ, ਮੈਂ ਬਾਰਗੇਨ ਨੀ ਕਰਨੀ ਹੈਗੀ, ਇਹ ਚੰਗੀ ਗੱਲ ਨੀ ਹੈਗੀ, ਤੇ ਮੈਂ ਵੀ ਐਸੀ ਤੇੜਿਆ ਸੀਗਾ ਵੀ ਮੈਂ ਪ੍ਰਾਈਜ਼ ਨੀ ਡਾਊਨ ਕਰਨਾ ਹੈਗਾ, ਬਹੁਤ ਡਾਊਨ ਆ ਆਲਰੇਡੀ। ਦੇਖੋ ਬਰਾੜ ਸਾਹਿਬ, ਮੈਂ ਆਹੀ ਕਹਿਣਾ ਚਾਹੁੰਦਾ ਵਾ ਆਪਣੇ ਵੀਰਾਂ ਨੂੰ, ਏਦਾਂ ਨਾ ਕਰੋ, ਇਹ ਚੰਗੀ ਗੱਲ ਨੀ ਹੈਗੀ। ਤੁਸੀਂ ਉਹ ਅੱਗੇ ਵੀਰ ਕਹਿ ਗਿਆ ਸੀਗਾ ਵੇਟ ਕਰ ਲਓ, ਜਦ ਟਰੱਕ ਲੈ ਲਿਆ ਆ, ਟਰੱਕ ਲੈ ਲਿਆ, ਵੇਟ ਕਰ ਲਓ, ਤੁਸੀਂ ਨਹੀਂ ਤਾਂ ਤੁਹਾਡੇ ਕੋਲ ਕੰਟਰੈਕਟ ਹੈਗਾ, ਵੇਟ ਕਰੋ। ਜ਼ਿਆਦਾ ਤੁਸੀਂ ਲੈ, ਇੱਕ ਤਾਂ ਲੈਣ ਵਾਲੀ ਗਲਤੀ ਕੀਤੀ, ਦੂਸਰੀ ਹੁਣ ਕਿਸੇ ਦੇ ਢਿੱਡ ਦੇ ਲੱਤ ਮਾਰ ਕੇ ਆਪਾਂ ਆਪਣੇ ਲਈ ਕੰਮ ਲੱਭ ਰਹੇ ਹਾਂ, ਅੱਗੇ ਉਹਦੇ ਲਈ ਵੀ ਫਿਰ ਕੋਈ ਨਾ ਕੋਈ ਤਿਆਰ ਬੈਠਾ ਹੋਏਗਾ ਉੱਥੇ, ਜ਼ਰੂਰ ਕੋਈ ਨਾ ਕੋਈ ਬੈਠਾ ਹੋਏਗਾ ਤਿਆਰ ਉੱਥੇ ਦੇ, ਵੀ ਮੈਂ ਇਹਦੇ ਵੀ ਲੱਤ ਮਾਰਾਂ ਹੁਣ।
ਜੀ ਜੀ ਜੀ, ਉਹ ਤਾਂ ਦੁਨੀਆਦਾਰੀ ਹੈ ਜੀ ਇੱਥੇ, ਉਹ ਤਾਂ ਦੁਨੀਆਦਾਰੀ ਆ, ਜਿਹੋ ਜਿਹਾ ਉਹ ਸੱਸ ਨੂੰ ਵਾਲਾ ਸਿਸਟਮ ਹੀ ਆ ਜੀ, ਜਿਹੋ ਜਿਹਾ ਤੁਸੀਂ ਕਦਰ ਕਰਦੇ ਹੋ ਜੀ ਤੁਹਾਡੀ ਕਦਰ ਹੋ ਜਾਣੀ ਆ, ਸੋ ਇਹੀ ਸਿਸਟਮ ਆ।
ਆਹੀ ਆ ਮੇਰੇ ਵੀਰਾਂ ਨੂੰ ਮੈਂ ਤਾਂ ਇਹੀ ਕਹਿ ਸਕਦਾ ਆ ਵੀਰੋ, ਮੈਂ ਇਸ ਲਾਈਨ ਚ 8 ਸਾਲ ਦਾ ਆ, ਤਾਂ ਪਲੀਜ਼ ਏਦਾਂ ਨਾ ਕਰਿਆ ਕਰੋ ਕਦੀ ਵੀ, ਜਾਂ ਤੁਹਾਡਾ ਨਹੀਂ ਕੰਮ ਲੱਭਦਾ ਤਾਂ ਯਾਰ ਹੈਲਪ ਮੰਗ ਲਓ ਕਿਸੇ ਤੋਂ, ਕੋਈ ਤੁਹਾਨੂੰ ਕਿਤੇ ਰੈਫਰੈਂਸ ਦੇ ਕੇ ਤੁਹਾਨੂੰ ਕੰਮ ਲਵਾ ਦੇ, ਕਿਤੇ ਕੁਛ ਹੋਰ ਲੈ ਲਓ, ਜਾਂ ਕਦੀ ਵੀ ਏਦਾਂ ਨਾ ਕਰੋ ਕਿਸੇ ਦੇ ਢਿੱਡ ਤੇ ਲੱਤ ਨਾ ਮਾਰੋ। ਮੈਨੂੰ ਪਤਾ ਆ ਵੀ ਮੈਂ 2 ਮਹੀਨੇ ਕਿੱਦਾਂ ਕੱਢੇ ਆ, ਲੂਜ਼ ਕਰਕੇ ਜੋਬ, ਮੈਂ ਨਵਾਂ ਟਰੱਕ ਲਿਆ ਭਾਜੀ, ਇੱਕ ਬੰਦਾ ਇੱਥੇ 2 ਲੱਖ ਲਾ ਰਿਹਾ, ਦੂਸਰਾ ਕੋਈ 40,000 ਦਾ ਟਰੱਕ ਲਿਆ ਕੇ, ਜਦ ਸੋਚੇ ਵੀ ਮੈਂ ਰਿਹਾ ਕਿਹੜੀ ਇੰਨੀ ਕਿਸ਼ਤ ਆ, ਬਟ ਗਲਤ ਗੱਲ ਆ ਨਾ।
ਜੀ 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 ਜੀ, ਸੋ ਬਹੁਤ ਦੁੱਖ ਹੁੰਦਾ ਜੀ ਜਦੋਂ ਏਦਾਂ ਜੋਬ ਚਲੀ ਜਾਵੇ, ਤੇ ਤੁਸੀਂ ਸਪੈਸ਼ਲ ਉਹ ਵੀ ਆਪਦਾ ਬੰਦਾ ਉਹਦਾ ਕਾਰਨ ਬਣੇ ਤਾਂ ਹੋਰ ਵੀ ਦੁੱਖ ਵਾਲੀ ਗੱਲ ਹੁੰਦੀ ਆ। ਸੋ ਬਹੁਤ ਮਿਹਰਬਾਨੀ ਵਿਰਕ ਸਾਹਿਬ,
ਮੈਨੂੰ ਬੜੀ ਐਨਰਜੀ ਮਿਲੀ ਭਾਜੀ ਜਦੋਂ ਤੁਸੀਂ ਕਿਹਾ ਮੈਂ ਜੋਬ ਲੂਜ਼ ਕਰ ਬੈਠਾ ਵਾ ਤੁਹਾਡੇ, ਉਦੋਂ ਹੀ ਮੈਂ ਜੋਬ ਲੂਜ਼ ਕੀਤੀ ਜਦੋਂ ਤੁਸੀਂ ਕੀਤੀ, ਪਰ ਤੁਸੀਂ ਇੱਕ ਦਿਨ ਸ਼ੇਅਰ ਕੀਤਾ, ਮੈਨੂੰ ਬਹੁਤ ਐਨਰਜੀ ਮਿਲੀ ਵੀ ਵੇਖੋ ਬਰਾੜ ਸਾਹਿਬ ਜਾਂ ਲੂਜ਼ ਕਰ ਬੈਠਿਆ ਤੇ ਮੈਂ ਵੀ ਲੂਜ਼ ਕਰਤੀ, ਕਿਹੜੀ ਗੱਲ ਹੋ।
ਜੀ 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 ਜੀ, ਦੇਖੋ ਇਹ ਦੁਨੀਆਦਾਰੀ ਆ, ਜਿੱਦਣ ਇੱਕ ਚੀਜ਼ ਮੰਨ ਕੇ ਚੱਲੋ ਵੀ ਜਿੱਦਣ ਤੁਸੀਂ ਦੁਨੀਆ ਤੇ ਆਏ ਸੀ ਉਦਣ ਵੀ ਖਾਲੀ ਹੱਥ ਆਏ ਸੀ, ਜਿੱਦਣ ਆਸਟ੍ਰੇਲੀਆ ਚ ਆਏ ਸੀ ਉਦਣ 2 ਟੈਚੀ ਲੈ ਕੇ ਆਏ ਸੀ, ਉਦੇ ਕਿਹੜੀਆਂ ਤੁਸੀਂ ਟੋਲ ਕੰਪਨੀਆਂ ਜਾਂ ਟਰੱਕ ਲੈ ਕੇ ਆਏ ਸੀ, ਜਾਂ ਮੰਨ ਲਓ ਵੀ ਮੇਰੇ ਵਰਗੇ ਫੋਕਸਟੈਲ ਦੇ ਕੰਟਰੈਕਟ ਲੈ ਕੇ ਆਏ ਸੀ, ਉਦਣ ਵੀ ਹੱਥਾਂ ਦੇ ਹੱਥ ਹੀ ਆਏ ਸੀ, ਤੇ ਜੇ ਹੁਣ ਹੈਗੀ ਆ ਤਾਂ ਸ਼ੁਕਰ ਮਨਾਉਣੇ ਆ, ਜੇ ਚਲੀ ਗਈ ਤਾਂ ਫਿਰ ਦੁੱਖ ਵੀ ਕਾਹਦਾ। ਸੋ ਇਸ ਢੰਗ ਨਾਲ ਹੀ ਜ਼ਿੰਦਗੀ ਜਾਣੀ ਪੈਂਦੀ ਹੈ ਜੀ। ਸੋ ਬਹੁਤ ਮਿਹਰਬਾਨੀ ਜੀ, ਸੰਦੀਪ ਰਾਏ ਜੁੜ ਚੁੱਕਿਆ ਜੀ ਸਿਡਨੀ ਵਾਲੇ। ਸੰਦੀਪ ਬਾਈ ਸਤਿ ਸ੍ਰੀ ਅਕਾਲ।
ਹੈਲੋ
ਹੈਲੋ
ਸਤਿ ਸ੍ਰੀ ਅਕਾਲ ਸੰਦੀਪ ਜੀ,
ਕੀ ਹਾਲ ਆ ਜੀ? ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ, ਮੈਂ ਤੁਹਾਡੇ ਨਾ 2-3 ਵਾਰੀ ਤੁਹਾਡੇ ਨਾਲ ਸੰਪਰਕ ਨੀ ਕਰ ਪਾਇਆ, ਬਿਜੀ ਬਾਲਾ ਸੀ, ਪਰ ਕੋਈ ਨੀ ਜ਼ਰੂਰ ਕਰਦਾ ਜੀ ਅੱਜ ਸਵੇਰ ਚ ਫਿਰ।
ਤੇ ਮੈਂ ਕਹਿਣਾ ਸੀਗਾ ਕਿ ਦੇਖੋ ਜਦੋਂ ਅਸੀਂ ਘਰ ਖਰੀਦਦੇ ਆ ਨਾ, ਸਾਨੂੰ ਇੱਕ ਚੀਜ਼ ਆ ਵੀ ਧਿਆਨ ਚ ਰੱਖਣੀ ਚਾਹੀਦੀ ਆ ਕਿ ਸਾਡੇ ਘਰ ਦੀ ਕੀਮਤ ਕਿੰਨੇ ਪਰਸੈਂਟ ਨਾਲ ਵੱਧ ਰਹੀ ਆ ਉਸ ਏਰੀਏ ਦੀ ਜਿੱਥੇ ਘਰ ਲੈਣਾ ਅਸੀਂ, ਕਿਉਂਕਿ ਜੇ ਤੁਸੀਂ ਮੈਲਬਨ ਦੇ ਨਾਲ ਜੇ ਕੰਪੇਅਰ ਕਰੋ ਸਿਡਨੀ ਦਾ, ਸਿਡਨੀ ਦੀ ਪਰਸੈਂਟੇਜ ਜ਼ਿਆਦਾ ਆ, ਤੁਸੀਂ ਕਿਤੇ ਵੀ ਏਰੀਆ ਲੈ ਲਓ, ਗੱਲ ਆ ਨੀ ਕਿ 4 ਲੱਖ ਦਾ ਸਾਨੂੰ ਘਰ ਮਿਲ ਰਿਹਾ, ਜਿਹੜਾ 4 ਲੱਖ ਦਾ ਸਾਨੂੰ ਘਰ ਮਿਲ ਰਿਹਾ ਨਾ ਉਹਦੀ ਜਿਹੜੀ ਪਰਸੈਂਟੇਜ 5-10% ਹੋਣੀ ਆ, ਠੀਕ ਹੈ ਨਾ? ਸਾਨੂੰ ਆਹ ਚੀਜ਼ਾਂ ਦਾ ਵੀ, ਕਿਉਂਕਿ ਤੁਸੀਂ ਇਨਵੈਸਟ ਕਰ ਰਹੇ ਹੋ ਮਨੀ ਕਾਫੀ ਲੰਬਾ ਆ, 4 ਲੱਖ ਜਾਂ 5 ਲੱਖ ਲਾ ਰਹੇ ਹੋ ਤੁਸੀਂ, ਤੁਸੀਂ ਆਹ ਵੀ ਚੀਜ਼ਾਂ ਨੋਟ ਕਰਨੀਆਂ, ਠੀਕ ਆ? ਹੁਣ ਜਿਹੜੇ ਹੁਣ ਕਈ ਗੋਰੇ ਇਨਵੈਸਟ ਕਰਦੇ ਆ ਉਹ ਕਰਦੇ ਆ ਸਿਟੀ ਦੇ ਵਿੱਚ ਇਨਵੈਸਟ ਕਰਦੇ ਆ, ਹੈ ਕਿ 15 ਲੱਖ ਦਾ 20 ਲੱਖ ਦਾ, ਉੱਥੇ ਗਰੋਥ ਰੇਟ ਜ਼ਿਆਦਾ ਹੁੰਦੀ ਆ, ਉੱਥੇ ਚੀਜ਼ਾਂ ਵਿਕਣੀਆਂ ਵੀ ਛੇਤੀ ਆ, ਠੀਕ ਆ? ਤੇ ਦੂਜੀ ਗੱਲ ਇਨਵੈਸਟਮੈਂਟ ਜ਼ਿਆਦਾ, ਮੇਰੇ ਹਿਸਾਬ ਨਾਲ ਪਹਿਲਾਂ ਬਿਜ਼ਨਸ ਖੋਲਣਾ ਚਾਹੀਦਾ ਆ ਘਰ ਲੈਣ ਨਾਲੋਂ,
ਬਿਲਕੁਲ
ਤੁਹਾਨੂੰ ਇਨਕਮ, ਕਿਉਂਕਿ ਤੁਸੀਂ 5 ਲੱਖ ਰੁਪਇਆ ਲਾ ਰਹੇ ਹੋ, ਜੇ ਉਹੀ 5 ਲੱਖ ਤੁਸੀਂ ਬਿਜ਼ਨਸ ਚ ਲਾਓਗੇ, ਤੁਹਾਡਾ ਬਿਜ਼ਨਸ ਜੇ ਚੱਲ ਪਿਆ ਉਹ ਬਿਜ਼ਨਸ ਨੇ ਤੁਹਾਨੂੰ ਘਰ ਲੈ ਕੇ ਦੇ ਦੇਣਾ,
ਘਰ ਤਾਂ 2 ਸਾਲਾਂ ਚ ਬਣ ਜਾਣਾ, ਕੋਈ ਵੱਡੀ ਗੱਲ ਨੀ ਜੇ।
ਹਾਂ ਹਾਂ ਠੀਕ ਹੈ। ਤੇ ਦੂਜੀ ਗੱਲ ਤੁਸੀਂ ਕਹਿ ਰਹੇ ਹੋ, ਉੱਥੋਂ ਮੈਂ 2 ਕਪਲ ਨੂੰ ਜਾਣਦਾ ਜਿਹੜੇ ਐਡੀਲੇਡ ਤੋਂ ਮੂਵ ਹੋਏ ਆ ਸਿਡਨੀ ਨੂੰ।
ਅੱਛਾ ਜੀ, ਦੇਖੋ
ਉਹ 2 ਸਾਲ ਪਹਿਲਾਂ ਗਏ, 2 ਸਾਲ ਪਹਿਲਾਂ ਗਏ ਸੀ ਪੀ ਆਰ ਵਗੈਰਾ ਲੈਣ ਦੇ ਚੱਕਰ ਚ।
ਹਾਂ ਹਾਂ, ਰੀਜਨਲ ਏਰੀਆ ਚ ਬਹੁਤ ਸਾਰੇ ਲੋਕ ਆਉਂਦੇ ਆ।
ਤੇ ਉਹਨਾਂ ਦੀ ਜਦੋਂ ਮੈਂ ਪੁੱਛਿਆ ਕਿ ਤੁਸੀਂ ਹੁਣ ਫੇਰ ਦੁਬਾਰਾ ਆਪਣਾ ਸਾਰਾ ਕੁਝ ਪੱਟ ਕੇ 2-3 ਸਾਲਾਂ ਬਾਅਦ ਫੇਰ ਇੱਧਰ ਆ ਰਹੇ ਆ, ਤੇ ਉਹਨਾਂ ਦਾ ਆਹੀ ਕਹਿਣਾ ਸੀਗਾ ਕਿ ਜੇ ਸਾਨੂੰ ਇੱਥੇ $1,000 ਬਣਦਾ ਸੀ ਨਾ ਤਾਂ ਸਾਡੀ ਉੱਥੇ ਇਨਕਮ $600-700 ਰਹਿ ਗਈ।
ਮੇਨ ਸਿਟੀ ਦੇ ਲਾਗੇ ਦੇ ਨੂੰ ਜੇ ਬਾਹਰਲੇ ਏਰੀਆ ਚ ਜਿੱਥੇ ਅਸੀਂ ਘਰ ਲੈਣੇ ਆ ਜਿੱਥੇ ਕਿ ਆਮ ਇੰਡੀਅਨ ਲੈ ਸਕਦੇ ਆ, ਉੱਥੇ ਗ੍ਰੋਥ 1% ਵੀ ਹੈ ਨੀ ਜੀ। ਜੇ ਹੁਣ ਮੈਂ ਖੁਦ ਆਪਦਾ ਤਜਰਬਾ ਦੱਸਾਂ ਤਾਂ ਮੈਂ 7 ਸਾਲ ਪਹਿਲਾਂ 6 ਸਾਲ ਪਹਿਲਾਂ ਘਰ ਲਿਆ ਤਾਂ ਉਹ ਘਰ ਦੇ ਵਿੱਚ ਉਦੋਂ ਜਿਹੜਾ ਰੇਟ ਚ ਉਦੋਂ ਲਿਆ ਸੀ ਉਨੇ ਭਾਅ ਦਾ ਹੀ ਹੋਣਾ ਬਸ।
ਹੁਣ ਮੈਨੂੰ ਜੋਬ ਕਰਦੇ ਨੂੰ ਫਿਰਨੇ ਨੂੰ 1 ਥਾਂ 4 ਸਾਲ ਹੋ ਗਏ। ਹੁਣ ਕਈ ਜੋਬ ਇੱਦਾਂ ਦੀ ਹਰੇਕ ਬੰਦਾ ਨੀ ਮੂਵ ਹੋ ਸਕਦਾ। ਹੁਣ ਮੈਨੂੰ ਤੁਸੀਂ ਕਹੋਗੇ ਕਿ ਤੂੰ ਮੈਲਬਨ ਚਲੇ ਜਾਂ ਨਹੀਂ, ਕਿਉਂਕਿ ਮੇਰੀ ਜੋਬ ਬੜੀ ਵਧੀਆ ਚੱਲ ਰਹੀ ਆ, ਮੈਂ ਕਹੂੰਗਾ ਕਿ ਮੈਂ ਜਾਊਂਗਾ, ਮੈਨੂੰ ਸ਼ੁਰੂਆਤ ਕਰਨੀ ਪੈਣੀ, ਮੈਨੂੰ ਆਪਣੇ ਲਈ ਜੋਬ ਲੱਭਣੀ ਪੈਣੀ, ਫਿਰ ਮੈਂ ਘਰ ਲਊਗਾ। ਠੀਕ ਹੈ, ਜਾਂ ਤਾਂ ਤੁਹਾਡੀ ਫ੍ਰੈਂਚਾਈਜ਼ੀ ਹੋਵੇ ਕਿ ਜਿੱਦਾਂ ਤੁਸੀਂ ਬੁਲਵਰਸ ਵਗੈਰਾ ਚ ਜਾਂ ਕਿਤੇ ਏਦਾਂ ਕੰਮ ਕਰਦੇ ਆ ਜਾਂ ਤਰੱਕੀ ਲੈਣ ਚ ਤੁਹਾਡੀ ਉੱਧਰ ਜੋਬ ਸ਼ਿਫਟ ਹੋ ਜਾਵੇ।
ਦੱਸੋ ਕੋਈ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਸੀ?
ਨਹੀਂ ਕੋਈ ਨੀ, ਬਾਕੀ ਤਾਂ ਆਪਣੀ ਆਪਣੀ ਚੋਇਸ ਹੈ, ਜਿੱਥੇ ਰਹਿਣਾ ਸਾਨੂੰ ਤਾਂ ਜੀ ਸਿਡਨੀ ਵਧੀਆ ਲੱਗਦਾ, ਮੇਰਾ ਤਾਂ ਦਿਲ ਨੂੰ ਕੁਝ ਹੋਣ ਲੱਗ ਪੈਂਦਾ ਜੀ ਕੋਈ ਕਵੇ ਕਿ
ਸਿਡਨੀ। ਸੋ ਜਿੱਥੇ ਪਹਿਲਾਂ ਆਵੇ ਨਾ ਬੰਦਾ ਉੱਥੇ ਨਾਲ ਅਟੈਚਮੈਂਟ ਹੋ ਜਾਂਦੀ ਹੈ, ਹਰੇਕ ਸ਼ਹਿਰ ਦੀ ਇਹੀ ਪੋਜੀਸ਼ਨ ਹੈ ਹਰੇਕ ਬੰਦੇ ਦੀ। ਸੋ ਉੱਥੇ ਬੰਦਾ
ਹੁਣ ਸਾਨੂੰ ਮੈਂ ਇੰਡੀਆ ਗਿਆ ਸੀਗਾ ਪਿਛਲੇ ਮਹੀਨੇ 3 ਹਫ਼ਤਿਆਂ ਲਏ, ਤੇ ਮੈਨੂੰ ਆ ਹੋ ਗਿਆ 3 ਹਫ਼ਤਿਆਂ ਹੋ ਗਏ, ਛੇਤੀ ਛੇਤੀ ਮੈਂ ਸਿਡਨੀ ਨੂੰ ਭੱਜਵਾਂ,
ਆਪਦੇ ਘਰੇ ਜਾਵਾਂ ਬਾਪ।
ਹਾਲਾਂਕਿ ਮੇਰਾ ਇੰਨਾ ਪਿਆਰ ਆ ਮੇਰਾ ਇੰਡੀਆ ਦੇ ਨਾਲ, ਲੇਕਿਨ ਫੇਰ ਵੀ ਮੇਰਾ ਸੀਗਾ ਕਿ ਛੇਤੀ ਛੇਤੀ ਜਾਈਏ ਤੇ ਆਪਣੇ ਘਰੇ ਜਾਈਏ
ਘਰ ਸੰਭਾਲੀਏ। ਸੋ ਏਦਾਂ ਹੀ ਹੁੰਦਾ ਜੀ। ਸੋ ਬਹੁਤ ਮਿਹਰਬਾਨੀ ਸੰਦੀਪ,
ਚੰਗਾ
ਜੀ, ਸਤਿ ਸ੍ਰੀ ਅਕਾਲ ਜੀ। ਸੰਦੀਪ ਰਾਏ ਸਿਡਨੀ ਤੋਂ ਜੁੜੇ ਹੋਏ ਸਨ ਸਾਡੇ ਨਾਲ, ਤੇ ਉਹਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਆ ਜੀ। ਤੇ ਲਾਸਟ ਕਾਲਰ ਅਸੀਂ ਲੈਣੇ ਆ ਜੀ 3566 ਸਾਡੇ ਨਾਲ ਜੁੜ ਚੁੱਕੇ, ਕਿਉਂਕਿ ਮੈਸੇਜ ਬਹੁਤ ਸਾਰੇ ਆਏ ਪਏ ਆ, ਦਵਾ ਦਵਾ ਉਹ ਵੀ ਪੜ੍ਹਨੇ ਆ, ਪਰ ਪਹਿਲਾਂ ਕਾਲਰ। ਹੈਲੋ,
ਸਤਿ ਸ੍ਰੀ ਅਕਾਲ ਵੀਰ ਜੀ,
5666 ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਸਾਹਿਬ ਬੋਲ ਰਹੇ ਹੋ?
ਵੀਰ ਜੀ ਮੈਂ ਤਰਸੇਮ ਸਿੰਘ ਜੀ ਪਰਥ ਤੋਂ ਬੋਲਣ ਡਿਆ ਜੀ।
ਜੀ ਤਰਸੇਮ ਸਿੰਘ, ਕਿੱਦਾਂ ਜੀ, ਵੈਸਟਰਨ ਆਸਟ੍ਰੇਲੀਆ ਵਾਲੇ ਹੋ, ਅੱਜ ਮੌਸਮ ਥੋੜੇ ਠੰਡਾ ਕਾਫੀ ਹੈ।
ਹਾਂਜੀ ਬਾਈ, ਕਿਰਪਾ ਗੁਰੂ ਰਾਮਦਾਸ ਜੀ, ਅੱਜ ਇੱਥੇ ਵਧੀਆ ਮੌਸਮ ਆ
ਜੀ। ਚਲੋ,
ਅੱਜ ਤਾਂ ਮੈਂ ਟੋਪੀ ਪਹਿਲੀ ਵਾਰ ਪਾਈ ਹੈ ਜੀ।
ਅੱਛਾ,
ਹਾਂਜੀ,
ਕੋਈ ਚੱਕਰ ਨਹੀਂ,
ਠੀਕ ਸੀ ਮੌਸਮ, ਮਤਲਬ ਵਧੀਆ ਲੱਗਾ, ਸਰਦੀ ਜੀ ਅੱਜ।
ਅੱਛਾ ਅੱਛਾ,
ਹਾਂਜੀ। ਤੇ ਵੀਰ ਜੀ ਮੈਨੂੰ ਪਹਿਲਾਂ ਵੀਰ ਜੀ ਗੱਲ ਕਰਨ ਡੇ, ਕੋਈ ਜਿਹੜਾ ਟਰੱਕ ਚਾਰੇ ਦਾ ਖਲੋਤਾ ਰਿਹਾ 2 ਮਹੀਨੇ ਆਖਣ ਡੇ, ਤੇ ਉਹ ਮੈਨੂੰ ਇੱਕ ਗੱਲ ਨੀ ਸਮਝ ਆਉਂਦੀ, ਸਾਰੇ ਪੰਜਾਬੀ ਟਰੱਕ ਲੈਣ ਚ ਵੜੀ ਜਾਂਦੇ, ਹੁਣ ਤੁਸੀਂ ਕੇਰਲਾ ਦੇ ਪੀਪਲ ਵੇਖ ਲਓ, ਤਾਮਿਲਨਾਡੂ ਜਾਂ ਗੁਜਰਾਤ ਪੀਪਲ ਵੇਖ ਲਓ,
ਤੇ
ਉਹਨਾਂ ਕੋਲ ਦੇਖੋ ਕਿੱਡੀਆਂ ਸੋਹਣੀ ਸੋਹਣੀ ਜੋਬਾਂ, ਕੋਈ ਅਕਾਊਂਟੈਂਟ ਆ, ਕੋਈ ਮੈਕਡੋਨਲਡ ਚ ਮੈਨੇਜਰ ਆ, ਕੋਈ ਪੁਲਿਸ ਦੇ ਵਿਚ ਆ, ਇਹ ਪੰਜਾਬੀਆਂ ਨੂੰ ਪਤਾ ਨੀ ਮੇਰੇ ਹਿਸਾਬ ਨਾਲ ਇਹ ਸਾਰੇ ਕਿਉਂ ਟਰੱਕ ਦੇ ਪ੍ਰੇਮੀ, ਮੈਨੂੰ ਇਹ ਨੀ ਸਮਝ ਆਉਂਦੀ।
ਉਹਦੇ ਕਈ ਕਈ ਕਾਰਨ ਮੰਨ ਸਕਦਾ ਮੈਂ ਜੇ ਆਪਦੇ ਵੱਲੋਂ ਪਰਸਨਲ ਤੌਰ ਤੇ ਦੱਸਾਂ ਤਾਂ ਉਹਦੇ ਕਾਰਨ ਇੱਕ ਤਾਂ ਜਿਹੜਾ ਸਾਡੇ ਕੈਨੇਡਾ ਅਮਰੀਕਾ ਦੇ ਵਿੱਚ ਟਰੈਕਿੰਗ ਲਾਈਨ ਦੇ ਵਿੱਚ ਅਸੀਂ ਕਾਫੀ ਨਿਮਾਣਾ ਖੱਟਿਆ, ਕਾਫੀ ਪੈਸਾ ਵੀ ਬਣਾਇਆ, ਤੇ ਫੇਰ ਸਾਡਾ ਸ਼ੁਰੂ ਤੋਂ ਡਰਾਈਵਿੰਗ ਇੱਕ ਸਾਡੀ ਖੂਨ ਚ ਰਹੀ ਹੈ, ਡਰਾਈਵਿੰਗ ਸਾਨੂੰ ਚੰਗੀ ਲੱਗਦੀ ਹੈ, ਖੁਦ ਸ਼ੁਰੂ ਤੋਂ ਸਾਨੂੰ ਆਜ਼ਾਦੀ ਨਾਲ ਘੁੰਮਣਾ ਫੁਰਨਾ ਨਵੇਂ ਥਾਵਾਂ ਤੇ ਜਾਣਾ ਚੰਗਾ ਲੱਗਦਾ, ਦੂਜਾ ਕਿਤੇ ਨਾ ਕਿਤੇ ਪੜ੍ਹਾਈ ਲਿਖਾਈ ਦੀ ਵੀ ਘੱਟ ਲੋੜ ਪੈਂਦੀ ਆ। ਪਰ ਉਹ ਭਗਵੰਤ ਮਾਨ ਨਾ ਆਪਦਾ ਇੱਕ ਇੱਥੇ ਜੋਕ ਸੁਣਾਉਂਦੇ ਹੁੰਦੇ ਸੀ ਜਦੋਂ ਇੱਥੇ ਸ਼ੋਅ ਕਰਕੇ ਗਏ ਆ, ਕਹਿੰਦਾ ਵੀ ਪੰਜਾਬੀ ਵੀ ਬੜੇ ਆ, ਕਹਿੰਦਾ ਵੀ ਇੰਗਲਿਸ਼ ਭੋਰਾ ਨੀ ਆਉਂਦੀ, ਤੇ ਟਰੱਕ ਲੈ ਕੇ ਉਹ ਨਿਊਯਾਰਕ ਤੋਂ ਲੈ ਕੇ ਤੇ ਟੋਰਾਂਟੋ ਤੱਕ ਗੇੜੇ ਲਾਉਂਦੇ ਆ, ਤੇ ਕਹਿੰਦਾ ਜਦੋਂ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਇੰਗਲਿਸ਼ ਦੇ ਜੋ ਆਉਂਦੀ ਨੀ ਫਿਰ ਤੁਹਾਨੂੰ ਕਿਵੇਂ ਕਿਵੇਂ ਸਮਝਦੇ ਹੋ, ਕਹਿੰਦਾ ਵੀ ਅਸੀਂ ਦੇਖ ਲੈਂਦੇ ਆ, ਕਹਿੰਦਾ ਅੱਡੋ ਅੱਡ ਆਈਡੀਏ ਲਾ ਰੱਖਿਆ, ਜੇ ਤਾਂ ਕਹਿੰਦਾ ਪੂਰਾ ਗੋਲ ਪਹਿਲਾ ਅੱਖਰ ਗੋਲ ਐਵੇਂ ਜੀਰੋ ਬਣੀ ਹੋਵੇ ਤਾਂ ਸਮਝ ਲੈਂਦੇ ਵੀ ਇਹ ਪੰਪ ਖੁੱਲਾ ਗਾ, ਤੇ ਜੇ ਕਹਿੰਦਾ ਉਹ ਮੂਹਰੋਂ ਅੱਧੀ ਕੱਟੀ ਹੋਵੇ ਤਾਂ ਸਮਝ ਲੈਂਦੇ ਕਲੋਜ਼ ਆ, ਵੀ ਉਹ ਓਪਨ ਨੀ ਕਲੋਜ਼ ਆ, ਵੀ ਉਹ ਬੰਦ ਆ, ਕਹਿੰਦਾ ਬਸ ਹਿਸਾਬ ਆ ਗਿਆ, ਕਹਿੰਦਾ ਹੁਣ ਜੀਰੋ ਵੱਧੀ ਪੂਰੀ ਤੇ ਅੱਧੀ ਦੇ ਨਾਲ ਹਿਸਾਬ ਨਾਲ ਦੇਖ ਲੈਂਦੇ, ਕਹਿੰਦਾ ਅਸੀਂ
ਹਾਂਜੀ ਹਾਂਜੀ ਇਹ ਤੇ ਹੈਗਾ ਮੇਰੀ ਤੇ ਓਹੀ ਓਹੀ ਬੇਨਤੀ ਹੈ ਪੰਜਾਬੀਆਂ ਨੂੰ ਕਿ ਹੋਰ ਕਾਫੀ ਫੀਲਡ ਬਹੁਤ ਵਧੀਆ ਹੈਗੇ ਆ। ਮੈਂ ਆਪ ਇੱਕ ਡਬਲਯੂ ਕੰਪਨੀ ਦੇ ਵਿੱਚ ਐਜ਼ ਏ ਮੈਨੇਜਰ ਕੰਮ ਕਰਨ ਡਿਆ 4 ਸਾਲ ਤੋਂ ਤੇ ਸਾਰੇ ਪੰਜਾਬੀ ਜਿੱਦਾਂ ਵੀਰ ਜੀ ਆਖਦੇ ਉਹ ਇੱਧਰ ਨੂੰ ਤੁਰੇ ਆਉਂਦੇ ਟਰੱਕ ਲਈ ਜਾਂਦੇ 40,000 ਦਾ ਲੈ ਲੈਂਦੇ ਆ ਕਿਨੇ 2,00,000 ਦਾ ਲਿਆਂਦਾ ਉਹਦਾ ਇੱਦਾਂ ਨੁਕਸਾਨ ਹੁੰਦਾ ਜੀ ਜੀ ਤੇ ਕਾਫੀ ਓਪਰਚੁਨਿਟੀਜ਼ ਹੈਗੀਆਂ ਦੂਜੇ ਫੀਲਡ ਦੇ ਵਿੱਚ ਵੀ ਉਹਦੇ ਟਰਾਈ ਕਰਿਆ ਕਰਨ
ਜੀ 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 ਸੋ ਬਹੁਤ ਮਿਹਰਬਾਨੀ ਤਰਸੇਮ ਬਾਈ ਟਾਈਮ ਦੀ ਕਿੱਲਤ ਆ ਬਹੁਤ ਮਿਹਰਬਾਨੀ
ਓਕੇ ਧੰਨਵਾਦ ਜੀ ਨੋ ਵਰੀ
ਧੰਨਵਾਦ ਜੀ। ਸੋ ਦੋਸਤੋ ਇੱਕ ਕਾਲਰ ਹੋਰ ਜੁੜ ਚੁੱਕਿਆ ਉਹਨਾਂ ਦਾ ਵੀ ਮਾਣ ਰੱਖਣਾ ਬਣਦਾ 33-13 ਤੋਂ ਜੁੜ ਚੁੱਕਿਆ ਤੇ ਉਹਨਾਂ ਨਾਲ ਵੀ ਇੱਕ ਮਿੰਟ ਗੱਲ ਕਰਨੀ ਬਣਦੀ ਹੈ। ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਕੀ ਹਾਲ ਜੀ?
ਹਾਲ ਵਧੀਆ ਜੀ। ਕੌਣ ਸਾਹਿਬ ਬੋਲ ਰਹੇ ਹੋ?
ਮਿੰਟੂ ਭਾਜੀ ਮੈਂ ਜਗਬੀਰ ਢਿੱਲੋਂ ਬੋਲ ਰਿਹਾ ਜੀ ਮੈਲਬੋਰਨ ਤੋਂ।
ਜੀ ਢਿੱਲੋਂ ਸਾਹਿਬ ਕੀ ਹਾਲ ਹੈ ਜੀ?
ਵਧੀਆ ਜੀ ਵਧੀਆ। ਬਸ ਮੈਂ ਵੀ ਮੈਂ ਕਿਹਾ ਚਲੋ ਥੋੜਾ ਜਿਹਾ ਹਿੱਸਾ ਪਾ ਰਹਾ ਤੁਹਾਡੇ ਵਿੱਚ ਗੱਲਾਂ ਦੇ ਵਿੱਚ।
ਬਹੁਤ ਵਧੀਆ।
ਮੇਰਾ ਵੀ ਜੀ ਮੈਨੂੰ 10 ਸਾਲ ਹੋ ਗਏ ਇੱਥੇ ਟਰੱਕਿੰਗ ਦਾ ਹੀ ਗੱਲ ਕਰਨ ਲੱਗਾ ਸੀ। 10 ਸਾਲ ਹੋ ਗਏ ਇੱਥੇ ਲਾਈਨ ਚ। ਮੈਂ ਕਿਹਾ ਰਾਨ ਹੋ ਜਾਂਦਾ ਜੀ ਮੁੰਡੇ ਆਉਂਦੇ ਆ ਸਟੂਡੈਂਟ ਮੁੰਡੇ ਆ 20 ਆਵਰ ਲਿਮਿਟ ਆ। ਉਹ ਕਹਿੰਦਾ ਜੀ ਬਸ ਭਾਜੀ ਮੇਰਾ ਬਸ ਟਰੱਕ ਤੇ ਚੜ ਜਾਣਾ ਹੁਣ ਤੇ। ਮੈਂ ਕਿਹਾ ਟਰੱਕ ਦਾ ਲਾਇਸੈਂਸ ਬਣਾ ਦੇਵਾਂਗਾ। ਮੈਂ ਉਹਨਾਂ ਕਿੰਨਾ ਕਿਹਾ ਥੋੜਾ ਸੈੱਟ ਹੋ ਜਾਓ ਚੱਲ ਲਓ ਹਾਲੇ ਕੰਮ ਨੂੰ ਸੈੱਟ ਕਰ ਲਓ। ਪਤਾ ਨੀ ਸੋਚ ਹੀ ਆਪਣੀ ਕਿ ਟਰੱਕ ਤੇ ਪਤਾ ਨੀ ਕਿੰਨੇ ਪੈਸੇ ਬਣ ਜਾਂਦੇ ਆ ਕਿੱਦਾਂ ਹੋ ਜਾਂਦਾ ਗੱਲ ਤੇ ਉਹੀ ਆ ਕੈਲਕੂਲੇਸ਼ਨ ਕੋਈ ਨੀ ਹੈਗੀ ਕਰਦਾ ਕੋਈ ਖਰਚੇ ਕਿੰਨੇ ਆ ਕੀ ਚੀਜ਼ ਆ। ਮੈਂ ਇੱਕ ਬੰਦਾ ਜੇ $1,000 ਟਰੱਕ ਤੇ ਕਿਸੇ ਤੇ ਕੰਮ ਕਰਕੇ ਲੈ ਰਿਹਾ ਨਾ ਉਹ ਆਮਦਨ ਨਾਲੋਂ ਵਧੀਆ ਵਾ ਨਾ ਉਹਨੂੰ ਟੈਨਸ਼ਨ ਆ ਜੀ ਕੋਈ ਰੈਜੋ ਦੀ ਨਾ ਉਹਨੂੰ ਟੈਨਸ਼ਨ ਆ ਕੋਈ ਫਿਊਲ ਦੀ ਨਾ ਕੋਈ ਹੋਰ ਉਹ ਜ਼ਿਆਦਾ ਵਧੀਆ ਵਾ। ਮੈਂ ਤਾਂ ਕਹਿੰਦਾ ਯਾਰ $1,000 ਪੈਸੇ ਡਰਾਈਵਰ ਦੀ ਜੋਬ ਤੇ ਕਰ ਰਿਹਾ ਉਹਦੇ ਨਾਲ ਤਾਂ ਉਹਨੂੰ ਕਦੀ ਵੀ ਨੀ ਮੈਂ ਸੋਚਦਾ ਟਰੱਕ ਲਵੇ।
ਜੀ 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 ਸੋ ਬਿਲਕੁਲ ਜੀ ਉਹੀ ਕੈਲਕੂਲੇਸ਼ਨਾਂ ਦੀ ਗੱਲ ਆ ਗਈ।
ਪਰ ਆਪਣੇ ਬੰਦਿਆਂ ਨੇ ਨਹੀਂ ਝਟਣਾ ਜੀ ਭਾਵੇਂ ਆਪਾਂ ਜਿੰਨਾ ਮਰਜ਼ੀ ਰੌਲਾ ਪਾ ਲਈਏ।
ਸੋ ਕੋਈ ਨੀ ਜੀ ਆਪਣਾ ਫਰਜ਼ ਆ ਜੀ ਜਾਗਦੇ ਰਹਿਣ ਦਾ ਹੋਕਾ ਦੇਣਾ ਤੇ ਉਹਨਾਂ ਦੀ ਮਰਜ਼ੀ ਹੈ ਜੀ ਉੱਠਣਾ ਨਾ ਉੱਠਣਾ। ਆਪਾਂ ਜਾਗਦੇ ਰਹਿਣ ਦਾ ਹੋਕਾ ਦੇਣਾ ਦੇਈ ਜਾਂਦੇ ਹਾਂ। ਜਿਹੜੀ ਆਪਾਂ ਨੂੰ ਅੱਡ ਬੀਤੀ ਹੁੰਦੀ ਆ ਉਹ ਆਪਾਂ ਲੋਕਾਂ ਨਾਲ ਸਾਂਝੀਆਂ ਕਰਦੇ ਹਾਂ। ਜ਼ਰੂਰ ਕਿਸੇ ਨਾ ਕਿਸੇ ਦੇ ਦਿਮਾਗ ਦੇ ਅੰਦਰ ਅੱਜ ਜ਼ਰੂਰ ਇਹ ਚਿਣਕ ਜਾਗੂਗੀ ਵੀ ਕਿਉਂ ਮੈਂ ਜੇ ਕਿਸੇ ਨੇ ਟਰੱਕ ਲੈਣ ਦਾ ਪੰਗਾ ਲੈਣਾ ਹੋਵੇ ਕਿਉਂ ਮੈਂ ਟਰੱਕ ਲਵਾਂ ਪਹਿਲਾਂ ਫੇਰ ਮੈਂ ਕਿਉਂ ਮਿੰਨਤਾਂ ਕੱਢਾਂ ਕੰਮ ਲਈ ਕਿਉਂ ਫਿਰ ਮੈਂ ਘੱਟ ਪ੍ਰਾਈਸ ਤੇ ਕੰਮ ਕਰਕੇ ਜੇਬ ਚੋਂ ਦੇਵਾਂ। ਸੋ ਸੋਚਣ ਤੇ ਤਾਂ ਜ਼ਰੂਰ ਮਜਬੂਰ ਹੋਊਗਾ ਜੀ ਕੋਈ ਨਾ ਕੋਈ ਅੱਜ ਦੇ ਪ੍ਰੋਗਰਾਮ ਤੋਂ ਬਾਅਦ।
ਅਸੀਂ ਖੁਦ ਚਾਹੁੰਦੇ ਹਾਂ ਜੀ ਇਹ ਸੋਚਿਆ ਕੋਈ ਨਾ ਕੋਈ ਸੋਚਣਾ ਜ਼ਰੂਰ ਚਾਹੀਦਾ ਵਾ ਪਰ ਸੋਚ ਇੱਥੇ ਹੀ ਅੜੀ ਆ ਜੀ। ਬਸ ਸਟੂਡੈਂਟ ਤੋਂ ਲੈ ਕੇ ਸਾਰੇ ਮੁੰਡੇ ਇਹੀ ਕਹਿ ਰਹੇ ਆ ਕਿ ਬਸ ਟਰੱਕ ਪਾਲਣਾ ਟਰੱਕ ਪਾਲਣਾ ਟਰੱਕ ਚ ਪਤਾ ਨੀ ਕਿੰਨੀ ਕਮਾਈ ਹੋ ਰਹੀ ਹੈ।
ਜੀ 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 ਉਹ ਵਹਿਮ ਭਰਮ ਭੁਲੇਖਿਆ ਜੀ ਦੂਜੇ ਦੀ ਜੇਬ ਚ ਵੱਡਾ ਲੱਗਦਾ। ਸੋ ਬਹੁਤ ਮਿਹਰਬਾਨੀ ਜੀ ਟਾਈਮ ਨਿਕਲ ਗਿਆ ਹੱਥ ਚੋਂ ਮਿੰਟ ਇੱਕ ਰਹਿ ਗਿਆ ਤੇ ਬਹੁਤ ਮਿਹਰਬਾਨੀ।
ਓਕੇ ਜੀ ਥੈਂਕ ਯੂ ਜੀ।
ਸਤਿ ਸ੍ਰੀ ਅਕਾਲ ਜੀ। ਸੋ ਜਗਦੀਪ ਸਿੰਘ ਢਿੱਲੋਂ ਜੁੜੇ ਸਨ ਜੀ ਸਾਨੂੰ ਮੈਲਬਨ ਤੋਂ ਤੇ ਹੁਣ ਕਾਲਰ ਕੋਈ ਹੋਰ ਨਹੀਂ ਲੈਣਾ ਛੇਤੀ ਛੇਤੀ ਮੈਂ ਮੈਸੇਜ ਲੈ ਰਿਹਾ। ਅੱਜ ਦਲਜੀਤ ਢਿੱਲੋਂ ਨੇ ਬੜੇ ਦੇਰੀ ਨਾਲ ਜਿਹੜਾ ਇੱਕ ਵਿਚਾਰ ਸਾਂਝਾ ਕੀਤਾ ਸੀ ਕਹਿੰਦੇ ਗੰਨੇ ਮੇ ਜਹਾਂ ਗਾਂਠ ਹੋਤੀ ਹੈ ਵਹਾਂ ਰਸ ਨਹੀਂ ਹੋਤੇ ਔਰ ਜਹਾਂ ਰਸ ਹੋਤੇ ਹੈ ਵਹਾਂ ਗਾਂਠ ਨਹੀਂ ਹੋਤੇ। ਬਸ ਜੀਵਨ ਵੀ ਕੁਛ ਐਸੀ ਹੀ ਹੈ। ਬਿਲਕੁਲ ਜੀ ਜੀਵਨ ਦੀ ਇੱਕ ਸੱਚਾਈ ਆ। ਸੋ ਪਿਆਰ ਨਾਲ ਜੀਓ ਜੀ। ਜਸਪਾਲ ਸਿਡਨੀ ਜੁੜੇ ਆ ਜੀ ਜਸਪਾਲ ਰਾਮਾ ਸਿਡਨੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਮਿੰਟੂ ਬਰਾੜ ਜੀ ਨੰਬਰ ਦਿਓ ਜੀ ਆਪਦਾ ਜ਼ਰੂਰੀ ਕੰਮ ਆ ਜੀ। ਨੰਬਰ ਸਾਡਾ ਜੀ ਆਨਲਾਈਨ ਲਿਖੋਗੇ ਮਿੰਟੂ ਬਰਾੜ ਗੂਗਲ ਚ ਤੇ ਆਜੂਗਾ ਨਹੀਂ ਤਾਂ 0434-299-905 ਜੇ ਲਿਖ ਸਕਦੇ ਹੋ ਤਾਂ ਨਹੀਂ ਤੁਸੀਂ ਗੂਗਲ ਕਰ ਲਓ ਜੀ। ਰਾਜਵਿੰਦ ਸਿੰਘ ਸੇਖੋਂ ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਭਾਜੀ ਮੈਂ ਵੀ ਸੇਮ ਪ੍ਰੋਬਲਮ ਫੇਸ ਕਰ ਰਿਹਾ ਐਡਲੇਡ ਚ ਮੈਨੂੰ ਜੋਬ ਨਹੀਂ ਮਿਲ ਰਹੀ ਤੇ ਮੈਲਬਨ ਤੋਂ ਮੈਨੂੰ 4 ਕਾਲਜ ਆਈਆਂ ਨੇ ਆਉਣ ਸਾਰ ਜੋਬ ਦੇਵਾਂਗੇ ਇੱਦਾਂ ਦੇ ਰੀਜ਼ਨ ਕਰਕੇ ਸ਼ਾਇਦ ਜਲਦੀ ਲੋਕ ਮੈਲਬਨ ਮੂਵ ਹੋ ਜਾਂਦੇ ਨੇ। ਬਿਲਕੁਲ ਸੇਖੋਂ ਸਾਹਿਬ ਇਹੀ ਪ੍ਰੋਬਲਮ ਆ ਜੀ ਮੇਨ ਜਿਹੜੀ ਛੋਟਾ ਸ਼ਹਿਰ ਆ ਉੱਥੇ ਓਪਰਚੁਨਿਟੀ ਵੀ ਘੱਟ ਆ। ਤੇ ਸੁਖਦੀਪ ਨੇ ਗੁੱਡ ਮਾਰਨਿੰਗ ਬੁਲਾਈ ਆ ਜੀ ਬਲਗੂ ਆਪਣੇ ਮਲਦੂਰੇ ਤੋਂ ਤੇ ਉਹਨਾਂ ਨੇ ਨਾਲ ਨਾਲ ਸੁਬਾ ਸੁਬਾ ਇੱਕ ਕੈਂਗਰੂ ਦੀ ਫੋਟੋ ਭੇਜੀ ਹੈ ਜੀ ਕੈਂਗਰੂ ਭੱਜਿਆ ਜਾ ਰਿਹਾ। ਸੋ ਬਿਲਕੁਲ ਜੀ ਬਹੁਤ ਚੰਗਾ ਲੱਗਿਆ ਕੈਂਗਰੂਆਂ ਦੀ ਧਰਤੀ ਤੇ ਕੈਂਗਰੂ ਦੇਖ ਕੇ। ਤੇ ਔਲਖਵੀਰ ਨੇ ਸਿਡਨੀ ਦਾ ਬਟਨ ਆਨ ਕਰਤਾ ਕਹਿੰਦੇ ਜੀ ਕੁਲਦੀਪ ਬਾਲ ਹੋਰਾਂ ਨੇ ਚੁਟਕੀ ਭਰੀ ਹੈ ਜੀ ਤੇ ਸਨੀ ਸਿੰਘ ਹੋਰਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਸੀ ਜੀ ਪਰ ਉਹ ਵੋਇਸ ਮੈਸੇਜ ਸਾਡੇ ਤੋਂ ਹੁਣ ਚੱਲਦੇ ਪ੍ਰੋਗਰਾਮ ਸੁਣਨੀ ਹੋਣਾ ਤੇ ਜਾਂਦੇ ਜਾਂਦਾ ਪ੍ਰੋਗਰਾਮ ਚ ਮੈਂ ਦੱਸ ਦੇਣਾ ਚਾਹੁੰਦਾ ਜੀ ਵੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਉਹ ਸੀ ਡੀ ਬੈਟਰੀ ਤੋਂ ਸਾਡੇ ਦਵਿੰਦਰ ਸਿੰਘ ਹੋਰਾਂ ਨੇ ਸਪੋਂਸਰ ਕੀਤਾ ਜੀ ਤੇ ਏ ਸੀ ਟੀ ਕੈਨਬਰਾ ਤੋਂ ਸੁਖਪਾਲ ਸਿੰਘ ਤੇ ਪ੍ਰਦੀਪ ਸਿੰਘ ਤੂਰ ਫ੍ਰੈਜ਼ਨੋ ਵਾਲੇ ਤੇ ਅਮਰਦੀਪ ਸਿੰਘ ਮੈਲਬਨ ਤੋਂ ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਵਨਜੀਤ ਸਿੰਘ ਮੈਲਬਨ ਦੇ ਸਹਿਯੋਗ ਸਦਕਾ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਤਾਈਂ ਪਹੁੰਚਿਆ ਜੀ। ਸੋ ਇਨ੍ਹਾਂ ਸਾਰੇ ਸੱਜਣਾ ਮਿੱਤਰਾਂ ਦਾ ਵੀ ਧੰਨਵਾਦ ਜੋ ਸਾਡੇ ਚ ਪੈਟਰੋਲ ਪਾਉਂਦੇ ਆ ਜੀ ਤੇ ਜਿਹਦੇ ਸਾਰੇ ਅਸੀਂ ਚੱਲਦੇ ਆ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜਿਆ ਜੀ ਤੇ ਉਹਨਾਂ ਨੇ ਬੜੀ ਦੇਰੀ ਨਾਲ ਸਵਾਲ ਕੀਤਾ ਜਦੋਂ ਪ੍ਰੋਗਰਾਮ ਹੱਥੋਂ ਨਿਕਲ ਗਿਆ। ਸਤਿ ਸ੍ਰੀ ਅਕਾਲ ਜੀ ਮਿੰਟੂ ਜੀ, ਦਿੱਲੀ ਚ ਪੰਜਾਬੀ ਭਾਸ਼ਾ ਬਾਰੇ ਕੀ ਰੌਲਾ ਹੈ? ਧੰਨਵਾਦ, ਕੱਲ ਨੂੰ ਦੱਸਾਂਗੇ ਜੀ ਕੀ ਰੌਲਾ ਦਿੱਲੀ ਚ ਪੰਜਾਬੀ ਭਾਸ਼ਾ ਦਾ। ਹੁਣ ਜਿਹੜਾ ਵੇਲਾ ਇੱਕ ਮਿੰਟ ਉੱਤੋਂ ਦੀ ਲੰਘ ਗਿਆ ਜੀ, ਸੋ ਹੁਣ ਮਾਫੀ ਚਾਹੁੰਦੇ ਹਾਂ ਤੇ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਦੇ ਹਾਂ ਜੀ ਜਿਹੜੇ ਅੱਜ ਜੁੜੇ ਤੇ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਚ ਸਾਥ ਦਿੱਤਾ, ਕਾਲਾਂ ਕੀਤੀਆਂ, ਸਾਡੇ ਤੋਂ ਬੋਲਦੇ ਹੋਏ ਗੱਲ ਕਰਦੇ ਹੋਏ ਕੋਈ ਗਲਤੀ ਹੋਵੇ ਤੇ ਮਾਫੀ ਚਾਹੁੰਦੇ ਹਾਂ। ਤੇ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780